Jai Nam Kali Ko Jai Nam Kali ਉੱਪਰ ਲੇਖ ਵੀ ਤੂੰ ਇੱਕੋ ਕਹੀਆ ਨਾਨਕਾ ਦੂਜਾ ਕਹੇ ਸਾਸਨ ਨਿਗੜ ਕੇ ਬੋਲਣਾ ਸਤਨਾਮ। ਕਈਆਂ ਦਿਨਾਂ ਤੋਂ ਜ਼ੁਕਾਮ ਹੋਇਆ, ਉਹਦੇ ਨਾਲ ਗੱਲ ਬੈਠ ਗਿਆ, ਵਚਨ ਕੀਤਾ ਸੀ ਸ਼ੀਤਲ ਸਿੰਘ ਉਹਨਾਂ ਨਾਲ ਕਿ ਮੈਂ ਦੀਵਾਨ ਲਾ ਦੇਵਾਂਗਾ, ਉਹਨਾਂ ਬਚਨਾਂ ਦਾ ਬੰਨਿਆ ਹੋਇਆ ਮੈਂ ਤੁਹਾਡੇ ਦਰਸ਼ਨ ਕਰਦਾ। ਜਿਹਾ ਜਾ ਵੀ ਹੈ ਉਸ ਤਰ੍ਹਾਂ ਦਾ ਹੀ ਜੋ ਬੋਲ ਹੈ ਪ੍ਰਵਾਨ ਕਰੋ, ਵਿਚਾਰ ਵੱਲ ਧਿਆਨ ਦੇਵੋ। ਜੋ ਆਪਾਂ ਸ਼ਬਦ ਪੜਿਆ ਹੈ ਇਹ ਗੁਰਮਤ ਦਾ ਸਿਧਾਂਤ ਹੈ, ਜੋ ਸਾਡੀ ਮੰਜ਼ਿਲ ਹੈ। ਜਿਸ ਰਾਹੀ ਨੂੰ ਇਹ ਨਹੀਂ ਪਤਾ ਮੈਂ ਕਿੱਥੇ ਜਾ ਕੇ ਠਹਿਰਨਾ, ਮੇਰੀ ਮੰਜ਼ਿਲ ਕਿਹੜੀ ਹੈ, ਉਹਦਾ ਅਣਜਾਣ ਹੋਇਆ ਨਾ, ਪਤਾ ਹੀ ਨਹੀਂ ਵੀ ਕਿੱਥੇ ਜਾ ਕੇ ਠਹਿਰਨਾ। ਸਾਡੀ ਜੋ ਮੰਜ਼ਿਲ ਹੈ, ਜਿਸ ਅਵਸਥਾ ਵਿੱਚ ਵੀ ਅਸੀਂ ਬੈਠੇ ਹਾਂ, ਕਾਰੋਬਾਰ ਵਿੱਚ, ਬਾਲ ਬੱਚਿਆਂ ਵਿੱਚ, ਖੇਤੀਆਂ ਵਾਲੀਆਂ ਨੌਕਰੀਆਂ ਚਾਕਰੀਆਂ, ਕਈ ਜੀ ਭਾਵੇਂ ਸਾਡੀ ਮੱਤ ਹੈ, ਦੁਆਇਤ ਵਿੱਚ ਅਸੀਂ ਫਸੇ ਹੋਏ ਹਾਂ, ਵੈਰ ਵਿਰੋਧ ਚ ਫਸੇ ਹੋਏ ਹਾਂ, ਲੋਭ ਮੋਹ ਮਾਨ ਸਾਨੂੰ ਤੰਗ ਕਰ ਰਿਹਾ, ਕਿਸੇ ਵਾਸਤੇ ਬੰਦਿਸ਼ ਨਹੀਂ ਹੈ। ਮੰਜ਼ਿਲ ਵੱਲ ਨੂੰ ਜਿਹੜਾ ਤੁਰ ਪਿਆ, ਮੰਜ਼ਿਲ ਤਾਂ ਪ੍ਰਾਪਤ ਹੋਣੀ ਹੈ ਜੇ ਬਿਲਕੁਲ ਸਹੀ ਹੋ ਕੇ ਚੱਲਦਾ ਰਹੇਗਾ, ਨਹੀਂ ਆਉਂਦੀ। ਸੋ ਮੰਜ਼ਿਲ ਜੋ ਸਾਡੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਪਹਿਲਾਂ ਜਿੱਥੇ ਸ਼ੁਰੂ ਹੁੰਦਾ ਮੰਗਲਾਚਰਨ ਤੋਂ ਬਾਅਦ ਜਪ ਜਿੱਥੇ ਲਿਖਿਆ ਮਹਾਰਾਜ ਨੇ, ਇਹ ਸਾਡੀ ਮੰਜ਼ਿਲ ਹੈ। ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ ਆਪਾਂ ਸਧਾਰਨ ਬੰਦੇ ਹਾਂ, ਬੜੇ ਬੜੇ ਪੜ੍ਹੇ ਲਿਖੇ ਹੋਏ, PhD ਡਾਕਟਰੇਟਾਂ ਕੀਤੀਆਂ ਹੋਈਆਂ, ਪ੍ਰੋਫੈਸਰ ਬੱਚਿਆਂ ਨੂੰ ਪੜ੍ਹਾਉਣ ਵਾਲੇ, ਸਾਡੇ ਹੀ ਆਪਣੇ ਮੈਗਜ਼ੀਨ ਦੇ ਜਿਹੜੇ ਡਾਕਟਰ ਜਗਜੀਤ ਸਿੰਘ ਹੈ, 11 ਸਾਲ ਉਹਨਾਂ ਨੇ ਗੁਰਮੁਖ ਦੀ ਪੜ੍ਹਾਈ ਬੱਚਿਆਂ ਨੂੰ ਕਰਾਈ। ਇੱਧਰ ਮੈਂ ਪੁੱਛ ਬੈਠਿਆ ਮੈਂ, ਡਾਕਟਰ ਸਾਹਿਬ ਤੁਹਾਨੂੰ ਪਤਾ ਆਪਣੀ ਮੰਜ਼ਿਲ ਕਿੱਥੇ ਹੈ? ਕਈ ਗੱਲਾਂ ਉਸਨੇ ਕਰੀਆਂ, ਤੁਹਾਡਾ ਨਾ ਸਹੀ ਨਹੀਂ ਬੋਲਦਾ, ਕਈ ਗੱਲਾਂ ਕਰਨ ਤੋਂ ਬਾਅਦ ਕਹਿਣ ਲੱਗਿਆ ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ, ਬਸ ਤੁਸੀਂ ਗੁਰਮੁਖ ਦੀ ਪੜ੍ਹਾਈ ਕਰਾਈ ਹੈ 11 ਸਾਲ। ਉਹ ਕਹਿੰਦੇ ਹੋਰ ਪੜ੍ਹਾਈ ਹੈ, ਉਹ ਆਹ ਤੁਹਾਡੇ ਵਾਲੀ ਪੜ੍ਹਾਈ ਨਹੀਂ ਅਸੀਂ ਕਰਾ ਸਕਦੇ। ਮੈਂ ਕਿਹਾ ਗੁਰੂ ਨਾਨਕ ਸਾਹਿਬ ਨੇ ਤਾਂ ਛੁਪਾ ਕੇ ਕੁਛ ਨਹੀਂ ਰੱਖਿਆ, ਉਹਨਾਂ ਨੇ ਸਾਫ਼ ਸਾਫ਼ ਲਿਖ ਦਿੱਤਾ ਜਿੱਥੇ ਮੂਲ ਮੰਤਰ ਦੱਸਿਆ, ਮੰਗਲਾਚਰਨ ਦੱਸਿਆ ਹੈ, ਉੱਥੇ ਨਾਲੇ ਮਹਾਰਾਜ ਨੇ ਕਹਿਤਾ ਜਪ ਆਦ ਸੱਚ, ਜੁਗਾਦ ਸੱਚ, ਹੈ ਪੇ ਸੱਚ, ਨਾਨਕ ਵਰਸੇ ਵੀ ਸੱਚ। ਕਹਿੰਦੇ ਇਹਦੇ ਅਰਥ ਤਾਂ ਮੈਨੂੰ ਆਉਂਦੇ ਨੇ, ਮਹਾਰਾਜ ਤੁਸੀਂ ਜਾਣੇ ਨੇ ਬੁੱਝੇ ਨਹੀਂ ਹੈਗੇ, ਜਾਣਨ ਔਰ ਬੁੱਝਣ ਚ ਫਰਕ ਹੈ। ਇੱਥੋਂ ਅਸੀਂ ਨਕਸ਼ਾ ਦੇਖ ਲਈਏ, ਰੇਲਵੇ ਲਾਈਨਾਂ ਦੇਖ ਲਈਏ, ਸੜਕ ਦਾ ਨਕਸ਼ਾ ਦੇਖ ਲਈਏ, ਦਰਿਆ ਹੁਗਲੀ ਦਾ ਦੇਖ ਲਈਏ, ਕਲਕੱਤੇ ਬਾਰੇ ਕੁਛ ਅਨੁਮਾਨ ਹੋ ਜਾਏਗਾ ਵੀ ਇਹ ਜਿਹਾ ਹੋਏਗਾ, ਬੰਬੇ ਦਾ ਨਕਸ਼ਾ ਦੇਖ ਲਈਏ, ਸਮੁੰਦਰ ਇੱਕ ਪਾਸੇ ਨਜ਼ਰ ਆਏਗਾ, ਵਿੱਚ ਨੂੰ ਸਮੁੰਦਰ ਆਉਂਦਾ ਨਜ਼ਰ ਆਏਗਾ, ਵਾਦੀਆਂ ਦਿਸਣਗੀਆਂ, ਪਰ ਬੁੱਝਿਆ ਤਾਂ ਹੈ ਨੀ ਨਾ, ਬੁੱਝਿਆ ਤਾਂ ਉਹਨੇ ਜਿਹੜਾ ਬੰਬੇ ਵਿੱਚ ਪਹੁੰਚ ਗਿਆ, ਉਹਨੇ ਜਾਣ ਲਿਆ ਸਭ ਕੁਛ। ਜੇ ਬੁੱਝਦੇ ਨੀ ਹਾਂ ਅਸੀਂ, ਮਹਾਰਾਜ ਕਹਿੰਦੇ ਪਿਆਰਿਓ, ਫੇਰ ਤੁਹਾਡੀ ਤੁਹਾਡਾ ਦਰਜਾ ਮਨੁੱਖ ਦਾ ਵੀ ਨਹੀਂ ਹੈ, ਸਧਾਰਨ ਮਨੁੱਖ ਵੀ ਨਹੀਂ ਹੋ ਤੁਸੀਂ। ਆਪਣਾ ਇਸ ਸ੍ਰਿਸ਼ਟ ਮੈਂ ਬਿਲ ਬੁੱਝੇ ਪਸ਼ਟ ਹੋ, ਦੋਏ ਲਾਈਨਾਂ ਨੇ ਵਧਤਾ ਹੈ ਨੀ, ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਵਰਸੇ ਵੀ ਸੱਚ। ਜੇ ਤਾਂ ਬੁੱਝ ਲਿਆ ਤਾਂ ਤੁਸੀਂ ਪਰਮੇਸ਼ਰ ਬਣ ਗਏ, ਜੇ ਨਾ ਬੁੱਝਿਆ ਕੇਵਲ ਗਿਆਨੀ ਰਹੇ ਤਾਂ ਮੁਰਦੇ ਹੋਵੋਗੇ, ਕਿਉਂਕਿ ਜਿਸਦੇ ਮਨ ਵਿੱਚ ਨਹੀਂ ਵਸਿਆ ਉਹ ਜਿਉਂਦਿਆਂ ਚ ਨਹੀਂ ਹੁੰਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਦੇਤਾ ਕੁਛ ਖਾਏ। ਸਿੱਧਾ ਮਤਲਬ ਹੈ, ਸਾਰੇ ਜਾਣਦੇ ਆ ਤੁਸੀਂ ਜਿੰਨੇ ਵੀ ਹੈ, ਕਿਹੜਾ ਬੰਦਾ ਜਿਹੜਾ ਇਹ ਅਰਥ ਨਹੀਂ ਜਾਣਦਾ, ਪਰ ਅਸਲੀ ਅਰਥ ਨਹੀਂ ਆਉਂਦਾ। ਅਸਲੀ ਅਰਥ ਉਨੀ ਦੇਰ ਤੱਕ ਇਹਦਾ ਸਮਝ ਨਹੀਂ ਆਉਂਦਾ ਜਦ ਜਿੰਨੀ ਦੇਰ ਤੱਕ ਤਤ ਬੇਤੇ ਮਹਾਂਪੁਰਸ਼ ਤੋਂ ਚਾਬੀ ਨਹੀਂ ਲਈ ਜਾਂਦੀ, ਖੁੱਲਦਾ ਨਹੀਂ ਹੈ। ਆਪਣੇ ਆਪ ਰੂਹਾਨੀ ਮਾਰਗ ਕੋਈ ਦੁਨੀਆਂ ਚ ਨਹੀਂ ਅੱਜ ਤੱਕ ਆਇਆ ਜਿਹੜਾ ਤੈਅ ਕਰੇ, ਕਿਉਂਕਿ ਮਹਾਰਾਜ ਨੇ ਫਰਮਾਨ ਕਰ ਦਿੱਤਾ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋਂ ਪਾਈ, ਅਨਕ ਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਅਸੀਂ ਕਹੇ ਜੀ ਅਸੀਂ ਵੇਦ ਪੜ੍ਹ ਲਾਂਗੇ, ਪੁਥੀਆਂ ਪੜ੍ਹ ਲਾਂਗੇ, ਫਲਾਸਫੀਆਂ ਪੜ੍ਹ ਲਾਂਗੇ, ਫੇਰ ਵੀ ਸਾਨੂੰ ਨਹੀਂ ਇਹਦਾ ਅਰਥ ਆਏਗਾ। ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਸੋਚਿਆ ਸੋਚਣਾ ਹੋ ਬਈ, ਜੇ ਸੋਚੀ ਲੱਖ ਵਾਰ, ਜਿਹਦਾ ਜੀ ਕਰਦਾ ਪੜ੍ਹ ਲੈ, ਅਰਥ ਨਹੀਂ ਸਮਝ ਆਉਂਦਾ, ਕਿਉਂਕਿ ਸਮਝ ਤੋਂ ਪਰੇ ਹੈ ਇਹਦਾ ਅਰਥ। ਬਾਕੀ ਵੀ ਚੁੱਪ ਕਰ ਰਿਹਾ ਤੇ ਭੋਗਾਂ ਦੇ ਵਿੱਚ ਪੈ ਕੇ ਮਨ ਨੂੰ ਰਜਾਉਣ ਦਾ ਯਤਨ ਕਰ ਲੈ, ਤੇ ਹਜ਼ਾਰਾਂ ਸਿਆਣਪਾਂ ਤੇਰੇ ਕੋਲ ਹੁਣ ਤਰਖਾਂ ਵਿਤਰਖਾਂ, ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਹੁਣ ਇਹਦੇ ਚ ਕਿਵ ਸਚਿਆਰਾ ਹੋਵੇ ਜੀ, ਕਿਵ ਕੂੜਾ ਟੁੱਟਾ ਪਾਲ, ਦੋ ਗੱਲਾਂ ਆ ਗਈਆਂ। ਬਸ ਇਹ ਸੱਚ ਨੂੰ ਜਾਣ ਕੇ ਸੁਚਿਆਰੇ ਕਿਵੇਂ ਹੋਈਏ, ਸੁਚਿਆਰਾ ਹੋਣਾ ਵੀ ਰੱਬ ਦਾ ਰੂਪ ਕਿਵੇਂ ਬਣੀਏ, ਕਿਉਂਕਿ ਉਹੀ ਸੱਚ ਹੈ, ਬਾਕੀ ਸੱਚ ਨਹੀਂ ਹੈ ਇੱਥੇ ਕੋਈ ਚੀਜ਼ ਵੀ। ਤੇ ਫੇਰ ਇਹ ਕੂੜ ਦੀ ਜਿਹੜੀ ਕੰਧ ਸਾਡੇ ਯਾਰ ਪਰਮੇਸ਼ਰ ਦੇ ਵਿਚਾਲੇ ਪੈ ਗਈ, ਇਹ ਟੁੱਟੇ ਕਿਵੇਂ? ਧਨ ਪਿਰਕਾ ਇੱਕ ਹੀ ਸੰਗ ਬਾਦਸ਼ਾਹ, ਵਿੱਚ ਹਮੈ ਪੀਤ ਕਰਾਰੀ। ਕੰਧ ਬੜੀ ਕਰਾਰੀ ਬਣ ਗਈ ਸਾਡੇ ਯਾਰ ਰੱਬ ਦੇ ਵਿੱਚ, ਰੱਬ ਨਾਲ ਹੀ ਹੈ, ਕੋਈ ਕਿਸੇ ਤੋਂ ਦੂਰ ਨਹੀਂ ਹੈ। ਜੇ ਇੱਥੇ ਕਹਿ ਦਿੱਤਾ ਜਾਵੇ ਵੀ ਪਰਮੇਸ਼ਰ ਤੋਂ ਬਗੈਰ ਹੋਰ ਹੈ ਨਹੀਂ ਕੁਛ ਵੀ, ਇਹ ਵੀ ਠੀਕ ਹੈ, ਪਰ ਇਹ ਗੱਲ ਸਮਝ ਨਹੀਂ ਆ ਸਕਦੀ ਜਦ ਤੱਕ ਚਾਬੀ ਨਹੀਂ ਲੱਗਦੀ। ਅਕਲ ਦੀ ਤਾਂ ਇਹ ਬਾਤ ਹੀ ਨਹੀਂ ਹੈ, ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਉਣਾ, ਬੁੱਝਣਾ ਪੈਂਦਾ, ਬੁੱਝ ਨਹੀਂ ਹੁੰਦਾ ਪੂਰੇ ਸਤਿਗੁਰੂ ਦੇ ਬਗੈਰ। ਕੰਧ ਨਹੀਂ ਟੁੱਟਦੀ ਹਮੈ ਦੀ, ਕੂੜ ਦੀ ਕੰਧ, ਬੜੇ ਬੜੇ ਜ਼ੋਰ ਲਾ ਕੇ ਸੰਸਾਰ ਤੋਂ ਚਲੇ ਗਏ। ਸੋ ਇਹ ਚੀਜ਼ ਸਾਨੂੰ ਸਮਝਣੀ ਪੈਣੀ ਹੈ ਸਾਧ ਸਿੰਘ ਜੀ, ਗੁਰਬਾਣੀ ਮਹਾਂਪੁਰਸ਼ ਬਿਲਕੁਲ ਸਾਫ ਸੁਥਰੀਆਂ ਗੱਲਾਂ ਕਰਦੇ ਨੇ, ਲਿਖੋ ਕੇ ਨਹੀਂ ਰੱਖਦੇ ਕੋਈ ਗੱਲ ਵੀ ਆਹ ਛਪੀ ਹੋਈ ਹੈ ਜੀ, ਇਹ ਤਾਂ ਖਾਸ ਬੰਦੇ ਨੂੰ ਦੱਸਣੀ ਹੈ, ਉਹ ਤਾਂ ਸਾਰਿਆਂ ਦੇ ਸਾਹਮਣੇ ਦੱਸਦੇ ਨੇ, ਲੇਕਿਨ ਉਹਨੂੰ ਫੜ ਨਹੀਂ ਸਕਦਾ ਹਰ ਬੰਦਾ, ਖਾਸ ਬੰਦਾ ਹੀ ਫੜੇਗਾ। ਮਹਾਂਪੁਰਸ਼ ਨਹੀਂ ਛਪਾਉਂਦੇ, ਜੇ ਛਪਾਉਣਾ ਹੁੰਦਾ ਗੁਰੂ ਸਾਹਿਬ ਛਪਾ ਲੈਂਦੇ, ਉਹਨਾਂ ਨੇ ਪਹਿਲਾਂ ਹੀ ਜਿੱਥੇ ਸ਼ੁਰੂ ਹੁੰਦਾ ਸਭ ਕੁਛ ਉੱਥੇ ਹੀ ਇਹ ਕਹਿਤਾ ਵੀ ਜਦ ਆਦ ਕੁਛ ਵੀ ਨਹੀਂ ਸੀ ਉਸ ਵੇਲੇ ਵੀ ਉਹ ਸੱਚ ਸੀਗਾ, ਵਾਹਿਗੁਰੂ ਸੀ। ਜਦ ਟਾਈਮ ਐਂਡ ਸਪੇਸ ਬਣੀ ਉਸ ਵੇਲੇ ਵੀ ਵਾਹਿਗੁਰੂ ਆਪ ਹੀ ਸੀਗਾ। ਹੁਣ ਜਦ ਰਚਨਾ ਰਚੀ ਗਈ ਇੱਥੇ ਪੈ ਗਿਆ ਭੁਲੇਖਾ, ਭੁਲੇਖਾ ਇਹ ਪੈ ਗਿਆ, ਬਹੁਤ ਸਾਰੇ ਵਿਚਾਰਵਾਨਾਂ ਨੇ ਕਿਹਾ ਵੀ ਨਹੀਂ ਵਾਹਿਗੁਰੂ ਨਹੀਂ ਹੈ, ਉਹਦੇ ਨਾਲ ਮਾਇਆ ਵੀ ਹੈਗੀ, ਪ੍ਰਕਿਰਤੀ ਵੀ ਉਹਦੇ ਨਾਲ ਹੈਗੀ, ਮਾਇਆ ਕਹਿੰਦੇ ਨੇ। ਕਈਆਂ ਨੇ ਤਾਂ ਇਹ ਲਿਖ ਦਿੱਤਾ ਵੀ ਅਗਿਆਨ ਛੁਪਿਆ ਹੋਇਆ ਸੀਗਾ, ਸੀਗਾ ਈਸ਼ਵਰ ਦੇ ਨਾਲ ਹੈ। ਮਹਾਰਾਜ ਕਹਿੰਦੇ ਬਿਲਕੁਲ ਗਲਤ, ਉੱਥੇ ਕੁਛ ਵੀ ਨਹੀਂ ਸੀ, ਉੱਥੇ ਆਪੇ ਆਪ ਸੀ, ਉਹਦੇ ਵਿੱਚ ਦੂਏ ਦੀ ਗੁਜਾਇਸ਼ ਨਹੀਂ ਸੀਗੀ। ਕਹਿੰਦੇ ਹੁਣ ਜਿਹੜਾ ਕੁਛ ਤੁਸੀਂ ਦੇਖਦੇ ਹੋ ਇਹ ਇੱਕ ਭਰਮ ਹੈ, ਭਰਮ ਪੈ ਗਿਆ। ਕਿਉਂ ਪੈ ਗਿਆ ਭਰਮ? ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਗੁਰੂ ਨਾਨਕ ਨੇ ਹੇ ਗੁਰੂ ਨਾਨਕ ਤੇਰਾ ਸਿਧਾਂਤ ਮੈਂ ਸੁਣਿਆ ਪਰ ਮੇਰਾ ਮਨ ਨਹੀਂ ਮੰਨਦਾ ਇਸ ਚੀਜ਼ ਨੂੰ, ਮੈਨੂੰ ਐਂ ਦੱਸ ਰੱਬ ਦੇ ਵਿੱਚ ਦੁੱਖ ਵੀ ਹੈ ਕਹਿੰਦੇ ਨਹੀਂ, ਰੱਬ ਦੇ ਵਿੱਚ ਗਿਆਨ ਵੀ ਹੈ ਕਹਿੰਦੇ ਨਹੀਂ, ਕਹਿੰਦੇ ਵਾਹਿਗੁਰੂ ਦੇ ਵਿੱਚ ਪਰੇਸ਼ਾਨੀਆਂ ਵੀ ਹੈ ਕਹਿੰਦੇ ਨਹੀਂ। ਫੇਰ ਮੈਨੂੰ ਐਂ ਦੱਸ ਵੀ ਇਹ ਸੰਸਾਰ ਕਿੱਥੋਂ ਬਣ ਗਿਆ, ਦੁੱਖਾਂ ਦਾ ਘਰ, ਇਹਦੇ ਬਾਰੇ ਤੁਸੀਂ ਆਪ ਇਹ ਕਹਿੰਦੇ ਹੋ ਇਹ ਕਿੱਥੋਂ ਬਣ ਗਿਆ ਦੁੱਖਾਂ ਦਾ ਘਰ। ਤੁਸੀਂ ਮੰਨ ਲਓ ਕਿ ਰੱਬ ਦੇ ਨਾਲ ਪ੍ਰਕਿਰਤੀ ਸੀ, ਮਾਇਆ ਸੀ, ਮਾਇਆ ਨੇ ਆਪਣੀ ਰਚਨਾ ਰਲ ਕੇ, ਰੱਬ ਨੇ ਮਾਇਆ ਨਾਲ ਰਚਨਾ ਰਚੀ ਹੈ। ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਉਹ ਆਪੇ ਹੀ ਆਪ ਹੈ, ਉਹਨੂੰ ਕਿਸੇ ਰਚਨਾ ਦੀ ਲੋੜ, ਕਿਸੇ ਦੀ ਲੋੜ ਨਹੀਂ ਹੈ, ਕਿਸੇ ਦੀ ਮਦਦ ਨਹੀਂ, ਆਪੇ ਨਾ ਆਪ ਸਾਜੋ, ਆਪੇ ਨਾ ਰਚਿਓ ਨਾ। ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਆਪੇ ਹੀ ਸਾਜ ਕੇ ਇੱਕ ਓਂਕਾਰ ਦੇ ਵਿੱਚ ਪ੍ਰਗਟ ਕੀਤਾ, ਇੱਕ ਓਂਕਾਰ। ਭਾਈ ਗੁਰਦਾਸ ਜੀ ਲਿਖਦੇ ਹੈ, ਨਿਰੰਕਾਰ ਆਕਾਰ ਹੋਏ ਇੱਕ ਓਂਕਾਰ ਅਪਾਰ ਸੁਣਾਇਆ, ਪਾਰਾਵਾਰ ਤੋਂ ਰਹਿਤ ਉਹੀ ਨਿਰੰਕਾਰ ਇੱਕ ਓਂਕਾਰ ਦੇ ਰੂਪ ਚ ਪ੍ਰਗਟ ਹੋਇਆ। ਇੱਕ ਓਂਕਾਰ ਕਿਰਿਆਸ਼ੀਲ ਹੈ, ਬਹੁਤ ਸਾਰੇ ਮਤ ਹੈ ਕਿ ਰੱਬ ਕਰਤਾ ਹੈ, ਉਹ ਕੁਛ ਨਹੀਂ ਕਰਦਾ, ਉਹਨਾਂ ਨੂੰ ਲੋੜ ਹੋਣੀ ਹੈ, ਸਾਨੂੰ ਨਹੀਂ, ਸਾਡੇ ਗੁਰੂ ਕਹਿੰਦੇ ਨੇ ਉਹ ਕਰਤਾ ਹੈ, ਕਰਤਾ ਨਹੀਂ ਹੈ, ਸਭ ਕੁਝ ਬਣਾਉਣ ਵਾਲਾ। ਫੇਰ ਪੁਰਖ ਹੈ, ਹਰੇਕ ਦੇ ਵਿੱਚ ਸਮਾਇਆ ਹੋਇਆ। ਮਹਾਰਾਜ ਕਹਿੰਦੇ ਗੋਰਖਨਾਥ ਮਾਇਆ ਦੀ ਨੀ ਲੋੜ ਪਰਮੇਸ਼ਰ ਨੂੰ, ਇਹ ਤਾਂ ਉਹਨੇ ਆਪੇ ਹੀ ਸਾਜਤਾ, ਜਿਵੇਂ ਨਾਮ ਸ਼ਕਤੀ ਸਾਜਤੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਏਕ ਅੰਕਾਰੋਂ ਸ਼ਬਦ ਧੁਨ, ਏਕ ਅੰਕਾਰੋਂ ਦੇਵ ਸ਼ਬਦ ਦੀ ਧੁਨ ਉੱਠੀ, ਉਹਨੂੰ ਨਹੀਂ ਅਸੀਂ ਜਾਣ ਸਕਦੇ ਕਿਉਂਕਿ ਸਾਡਾ ਸਰੀਰ ਪ੍ਰਕਿਰਤੀ ਦਾ ਬਣਿਆ ਹੋਇਆ, ਸਾਡੀ ਬੁੱਧੀ ਤੇ ਸਾਡੀ ਹੋਸ਼ ਪ੍ਰਕਿਰਤਕ ਹੱਦਾਂ ਤੋਂ ਉੱਪਰ ਨਹੀਂ ਜਾ ਸਕਦੀ। ਜੇ ਅਸੀਂ ਗੱਲ ਸਮਝਾਂਗੇ ਤਾਂ ਇਸੇ ਹਿਸਾਬ ਨਾਲ ਜੈਸੀ ਮਤ ਦੇ ਤੈਸਾ ਪ੍ਰਕਾਸ਼, ਜੇ ਜੀ ਸਾਨੂੰ ਮਤ ਦਿੱਤੀ ਹੈ ਉਹ ਜਿਹਾ ਪ੍ਰਕਾਸ਼ ਸਾਡੇ ਹੋਏਗਾ, ਸਮਝਣ ਦਾ ਯਤਨ ਕਰਾਂਗੇ, ਪਰ ਇੱਥੇ ਅਕਲ ਪਹੁੰਚਦੀ ਨਹੀਂ ਹੈ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਾਈਆਂ ਉੱਤੇ ਲੱਗ ਗਈਆਂ ਯਾਰੀਆਂ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਬੁੱਧੀ ਪਾਰ ਲਾਈਆਂ ਯਾਰੀਆਂ। ਜਿਹਨੇ ਆਤਮ ਮੰਡਲ ਦੇ ਵਿੱਚ ਪ੍ਰਵੇਸ਼ ਕਰ ਲਿਆ ਉਹਨੂੰ ਇਹ ਗੱਲ ਸਮਝ ਆਉਂਦੀ ਹੈ, ਹੋਰ ਸਮਝ ਨਹੀਂ ਸਕਦਾ। ਪ੍ਰੋਬਲਮ ਹੈ ਸਾਡੇ ਸਾਹਮਣੇ ਬੜਾ, ਪਰ ਗੱਲ ਬਿਲਕੁਲ ਸਾਹਮਣੇ ਹੈ ਲੇਕਿਨ ਸਾਡੀ ਸਮਝ ਤੋਂ ਬਾਹਰ ਹੈ। ਉਹ ਜਵਾਬ ਦਿੰਦੇ ਨੇ, ਕਹਿੰਦੇ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਰਬਲੇ ਦੇ ਡੇਰ ਸਾਡੀਆਂ ਲੱਗ ਗਈਆਂ ਯਾਰੀਆਂ, ਬੈਠ ਤੂੰ ਇੱਥੇ, ਤੈਨੂੰ ਉੱਥੇ ਦੀ ਪਹੁੰਚ ਨਹੀਂ ਹੈ। ਸੋ ਜਿਨ੍ਹਾਂ ਦੀ ਉੱਥੇ ਪਹੁੰਚ ਹੈ ਉਹਨਾਂ ਨੂੰ ਪਤਾ ਵੀ ਦਿਵ ਸ਼ਬਦ ਕਿਹੜਾ ਹੁੰਦਾ। ਅਸੀਂ ਤਾਂ ਸ਼ਬਦ ਦੇ ਬੜੇ ਮਹਿਨੇ ਨੇ, ਹੁਣ ਮੈਂ ਬੋਲਦਾ ਇਹ ਸ਼ਬਦ ਹੋ ਰਿਹਾ, ਜਾਂ ਬਾਜਾ ਵੱਜਦਾ ਉਹ ਬਾਜੇ ਦਾ ਸ਼ਬਦ ਹੋ ਰਿਹਾ, ਜੇ ਮੈਂ ਤਾਲੀ ਮਾਰ ਦਵਾਂ ਉਹ ਤਾਲੀ ਦਾ ਸ਼ਬਦ ਹੈ। ਇਹ ਸਾਰੇ ਪ੍ਰਕਿਰਤਕ ਸ਼ਬਦ ਨੇ, ਇਹ ਉਹ ਸ਼ਬਦ ਨਹੀਂ ਹੈ ਜਿਸ ਦੇ ਬਾਰੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਬਿਨ ਸ਼ਬਦੇ ਅੰਤਰ ਹਨੇਰਾ, ਨਾ ਬਸ ਲਏ ਨਾ ਚੁੱਕੇ ਫੇਰਾ, ਸਤਗੁਰ ਹੱਥ ਕੁੰਜੀ ਹੋਰ ਸਦਰ ਖੁੱਲੇ ਨਾ ਹੀ, ਗੁਰ ਪੂਰੇ ਭਾਗ ਮਿਲਾਵਣਿਆ। ਇਹ ਸ਼ਬਦ ਉਹ ਸ਼ਬਦ ਨਹੀਂ ਹੈ, ਇਹਨਾਂ ਸਾਰੇ ਸ਼ਬਦਾਂ ਤੋਂ ਸ੍ਰੇਸ਼ਟ ਹੈ ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ ਤੇ ਇਹਦਾ ਸਾਰ ਜਿਹੜਾ ਹੈ ਉਹ ਮੂਲ ਮੰਤਰ ਹੈ, ਉਹਦਾ ਵੀ ਜਿਹੜਾ ਸਾਰ ਹੈ ਉਹ ਮੰਤਰ ਹੈ ਜਿਹੜੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਦਿਆ ਕਰਦੇ ਨੇ, ਵਾਹਿਗੁਰੂ ਮੰਤਰ। ਲੇਕਿਨ ਜਿਹੜਾ ਅਕਾਲ ਪੁਰਖ ਦਾ ਸ਼ਬਦ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ, ਉਹ ਸ਼ਬਦ ਬੁੱਝਣਾ ਪੈਂਦਾ, ਉਹ ਅੱਖਰਾਂ ਵਿੱਚ ਨਹੀਂ ਆਉਂਦਾ। ਉਹਦੀ ਨਾਲ ਨਕਲ ਕਰਕੇ ਦੱਸਿਆ ਜਾ ਸਕਦਾ, ਲੇਕਿਨ ਸਿਆਣਿਆਂ ਨੇ ਉਹਨੂੰ ਓਂਕਾਰ ਇਸ ਤਰ੍ਹਾਂ ਦੇ ਨਾਲ ਸਾਨੂੰ ਸਮਝਾਉਣ ਵਾਸਤੇ ਦੱਸ ਦਿੱਤਾ ਹੈ, ਲੇਕਿਨ ਉਹ ਸ਼ਬਦ ਇਸ ਤੋਂ ਵੀ ਵਿਲੱਖਣ ਹੈ। ਉਸੇ ਸ਼ਬਦ ਨੂੰ ਬ੍ਰਹਮ ਕਹਿੰਦੇ ਨੇ, ਉਸੇ ਨੂੰ ਗੁਰੂ ਕਹਿੰਦੇ ਨੇ। ਸ਼ਬਦ ਗੁਰੂ ਸੁਰਤ ਤੁਨ ਚੇਲਾ, ਸ਼ਬਦਾਂ ਜੇ ਅਸੀਂ ਲਈਏ ਗੁਰੂ ਨਾਨਕ ਸਾਹਿਬ ਤੋਂ ਬਾਣੀ ਆ ਰਹੀ ਹੈ। ਗੁਰੂ ਨਾਨਕ ਸਾਹਿਬ ਇਸ ਦੀ ਗੱਲ ਨਹੀਂ ਕਰ ਰਹੇ, ਗੁਰੂ ਨਾਨਕ ਸਾਹਿਬ ਉਸ ਸ਼ਬਦ ਦੀ ਗੱਲ ਕਰ ਰਹੇ ਨੇ ਜੋ ਸਾਰੇ ਪਰਿਪੂਰਨ ਹੈ, ਉਹਨੂੰ ਸ਼ਬਦ ਬ੍ਰਹਮ ਆਖਦੇ ਨੇ। ਆਦੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਪਰ ਸਾਨੂੰ ਇਸ ਸ਼ਬਦ ਤੱਕ ਪਹੁੰਚਣ ਵਾਸਤੇ ਤਤਵੇ ਤੇ ਮਹਾਂਪੁਰਸ਼ ਦੀ ਮਦਦ ਲੈਣੀ ਪਏਗੀ, ਗੁਰੂ ਧਾਰਨਾ ਪਏਗਾ। ਗੁਰੂ ਘਰ ਦੇ ਅੰਦਰ ਦੀ ਮਰਿਆਦਾ ਦੇ ਅਨੁਸਾਰ ਪੰਜ ਪਿਆਰਿਆਂ ਤੋਂ ਅਮਲ ਛੱਕ ਕੇ ਮੰਤਰ ਹਾਸਲ ਕਰਨਾ ਪਏਗਾ। ਉਸ ਮੰਤਰ ਦਾ ਜਾਪ ਕਰਕੇ ਹੌਲੀ ਹੌਲੀ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਕੁਝ ਸੋਝੀ ਆਉਂਦੀ ਜਾਏਗੀ, ਥੋੜ੍ਹੀ ਬਹੁਤੀ। ਜਦ ਸੋਝੀ ਆ ਗਈ ਫਿਰ ਸ਼ਬਦ ਬ੍ਰਹਮ ਦਾ ਗਿਆਨ ਹੋ ਗਿਆ। ਜਦ ਸ਼ਬਦ ਬ੍ਰਹਮ ਦਾ ਗਿਆਨ ਹੋਇਆ, ਮੈਂ ਮਰ ਗਈ ਮੈਂ ਰਿਹਾ ਹੀ ਨਾ, ਗੋਰਖਨਾਥ ਨੂੰ ਕਹਿਣ ਲੱਗੇ, ਗੋਰਖਨਾਥ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਆਪੇ ਹੀ ਆਪ ਹੈ। ਕਹਿੰਦਾ ਹੇ ਨਾਨਕ, ਫਿਰ ਮੈਨੂੰ ਮੁਲਕ ਦੀ ਗੱਲ ਦੱਸ, ਸੰਸਾਰ ਕਿਵੇਂ ਬਣ ਗਿਆ ਤੇ ਦੁੱਖ ਕਿੱਥੋਂ ਆ ਗਿਆ? ਕਿਉਂਕਿ ਦੁੱਖ ਪਰਮੇਸ਼ਰ ਵਿੱਚ ਨਹੀਂ ਹੈ ਤੇ ਸੰਸਾਰ ਪਰਮੇਸ਼ਰ ਵਿੱਚ ਨਹੀਂ ਹੈ। ਤੂੰ ਕਹਿੰਦਾ ਇੱਕੋ ਹੀ ਹੈ, ਦੂਜਾ ਇੱਥੇ ਹੈ ਕੋਈ ਨਹੀਂ, ਫਿਰ ਇਹ ਚੀਜ਼ਾਂ ਕਿੱਥੋਂ ਆ ਗਿਆ? ਮਹਾਰਾਜ ਕਹਿੰਦੇ, ਗੋਰਖਨਾਥ, ਪ੍ਰਭੂ ਨੇ ਹਉਮੈ ਤਤ ਪਾਤਾ, ਸਾਡੀ ਹੋਸ਼ ਨੂੰ ਪਤਾ ਲੱਗ ਗਿਆ ਕਿ ਮੈਂ ਆ, ਮੈਂ ਦੇ ਨਾਲ ਲੱਗ ਗਿਆ ਪਤਾ ਮੇਰਾ ਹੈ। ਇਹ ਜਿਹੜਾ ਮੈਂ ਤੇ ਮੇਰੇ ਦਾ ਗਿਆਨ ਹੈ ਇਹਨੂੰ ਹਉਮੈ ਕਹਿੰਦੇ ਨੇ, ਹਉਮੈ ਭਗਵਾਨ ਨਹੀਂ ਹੋਇਆ ਕਰਦਾ। ਉਹ ਮੈਂ ਤੇ ਮੇਰੇ ਦੇ ਗਿਆਨ ਨੇ ਇਹਨੂੰ ਛੋਟਾ ਕਰਕੇ ਜੀਵ ਬਣਾਤਾ, ਘਿਰ ਗਿਆ ਹਉਮੈ ਦੇ ਅੰਦਰ। ਹੁਣ ਜਦ ਤੱਕ ਹਉਮੈ ਤੋਂ ਛੁਟਕਾਰਾ ਨਹੀਂ ਹੁੰਦਾ, ਇਹਦੀ ਕਲਿਆਣ ਨਹੀਂ ਹੁੰਦੀ, ਜਦ ਤੱਕ ਇਹ ਕਹਿੰਦਾ ਬਈ ਮੈਂ ਆ ਮੇਰਾ ਹੈ, ਮਹਾਰਾਜ ਕਹਿੰਦੇ ਕੁਛ ਵੀ ਨਹੀਂ ਬਣਦਾ ਤੇਰਾ। ਤੇ ਗੋਰਖਨਾਥ ਹਉਮੈ ਦੇ ਆਉਣ ਨਾਲ ਨਾਮ ਭੁੱਲਿਆ ਹੈ, ਨਾਮ ਜਿਹੜਾ ਭੁੱਲ ਜਾਏਗਾ ਉੱਥੇ ਦੁੱਖ ਆਉਣਗੇ ਸਾਰੇ, ਹਮੇਸ਼ਾ ਹੀ ਦੁੱਖ ਬਾਹਰੋਂ ਨਹੀਂ ਆਏ, ਦੁੱਖ ਨਾਮ ਨੂੰ ਭੁੱਲਣ ਚਾਹੇ। ਸਵਾਰਾਂ ਨੇ ਕਰਿਆ ਕਿਤੇ ਕਿਤੇ ਵਿਧ ਜਗ ਉਪਜੇ ਪੁਰਖਾ, ਕਿਤੇ ਕਿਤੇ ਵਿਧ ਦੁੱਖ ਬਿਨ ਸਜਾਈ। ਸੰਸਾਰ ਕਿਵੇਂ ਬਣਿਆ ਤੇ ਦੁੱਖ ਦਾ ਖਾਤਮਾ ਕਿਵੇਂ ਹੋਵੇ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਜਿੰਨੇ ਸੰਸਾਰ ਦੇ ਅੰਦਰ ਦੁੱਖ ਨੇ, ਮਹਾਰਾਜ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਵੇ, ਵਿਸਰੇ ਤੇ ਦੁੱਖ ਨੇ, ਜਦ ਉਹ ਯਾਦ ਵਿੱਚ ਸਮਾ ਜਾਵੇ ਫਿਰ ਸਾਰੇ ਹੀ ਸੁੱਖ ਨੇ। ਹੁਣ ਉਹ ਵਿਸਰਿਆ ਹੋਇਆ ਦੁੱਖ ਪੈਦਾ ਹੁੰਦਾ ਜਿਹਦੇ ਨਾਮ ਕੀ ਹੈ, ਨਾਮ ਉਹ ਅਨੁਭਵ ਹੈ ਜਿੱਥੇ ਇੱਕ ਸੈਕਿੰਡ ਵਾਸਤੇ ਵੀ ਅਗਿਆਨ ਦਾ ਪਰਛਾਵਾਂ ਨਹੀਂ ਪੈਂਦਾ। ਉਹ ਚਾਹੇ ਸੁੱਤਾ ਹੈ ਚਾਹੇ ਜਾਗਦਾ ਹੈ, ਉਹਨੂੰ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਜ਼ਰ ਆਉਂਦਾ ਨਹੀਂ, ਕਿਉਂਕਿ ਉਹਦਾ ਭਰਮ ਟੁੱਟ ਗਿਆ, ਸੰਸਾਰ ਟੁੱਟ ਗਿਆ। ਸੋ ਇਹ ਸਾਡਾ ਸਾਧਨ ਜੀ, ਜੇ ਇਹ ਸਮਝ ਆ ਜਾਵੇ ਨਾ, ਆਦ ਸੱਚ ਜੁਗਾਦ ਸੱਚ ਹੈ ਤੇ ਸੱਚ ਨਾਨਕ ਕੁਰਸੀ ਵੀ ਸੱਚ, ਫੇਰ ਕੀ ਹੁੰਦਾ? ਮੈਂ ਮਰਦਾ ਸਭ ਤੋਂ ਪਹਿਲਾਂ, ਜਦ ਹੈ ਹੀ ਵਾਹਿਗੁਰੂ ਫੇਰ ਮੈਂ ਕਿੱਥੋਂ ਆ ਗਿਆ? ਇਹ ਗੱਲ ਨੂੰ ਸਮਝਾਉਣ ਵਾਸਤੇ ਜਪਜੀ ਸਾਹਿਬ ਦੀ ਰਚਨਾ, ਜਪਜੀ ਸਾਹਿਬ ਨੂੰ ਸਮਝਾਉਣ ਵਾਸਤੇ 1430 ਪੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਡਿਟੇਲ ਨਾਲ ਲਿਖਿਆ ਹੋਇਆ। ਇਹਨੂੰ ਸਾਧੂ ਮਹਾਤਮਾ ਮਹਾਂਪੁਰਸ਼ ਤੱਤ ਇੱਥੇ ਸਮਝਾਉਂਦੇ ਫਿਰਦੇ ਨੇ ਵੀ ਦੁਆਇਤ ਦੇ ਵਿੱਚੋਂ ਨਿਕਲ ਜਾਏ ਤੇ ਪਰਮੇਸ਼ਰ ਬਿਨਾਂ ਕੋਈ ਹੈ ਨਹੀਂ। ਪਹਿਲਿਆਂ ਨੇ ਗਲਤੀ ਖਾਧੀ, ਨਿਕਲੇ ਹੈ ਨਾ, ਲੇਕਿਨ ਉੱਥੇ ਹੀ ਕਹਿਦਾ ਅਹਮ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ, ਮੈਂ ਹੀ ਖੁਦਾ ਹਾਂ। ਲੇਕਿਨ ਸੀਗੇ ਜੀਵ, ਜੀਵ ਹੁੰਦੇ ਹੋਏ ਕਲੇਮ ਕਰ ਲਿਆ। ਇੱਕ ਮੰਗਦਾ ਸੜਕ ਤੇ ਬੈਠਾ ਭੁੱਖਾ ਨੰਗਾ, ਪੈਸਾ ਪੈਸਾ ਮੰਗਦਾ, ਕਹਿੰਦਾ ਮੈਂ ਤਾਂ ਬਾਦਸ਼ਾਹ ਦੇਖਦਾ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਉਹਦਾ ਦਿਮਾਗ ਖਰਾਬ ਹੈ, ਦਿਮਾਗ ਦੇ ਵਿੱਚ ਕਸਰ ਹੈ ਕੋਈ। ਇੱਕ ਵਾਰੀ ਮੈਂ ਇੱਥੇ ਚਲੇ ਗਿਆ ਇੱਕ ਰਿਸ਼ਤੇਦਾਰੀ ਚ, ਉੱਥੇ ਇੱਕ ਪ੍ਰੇਮੀ ਸੀ, ਉਹ ਤਾਂਗਾ ਲੈ ਕੇ ਆਉਂਦਾ ਹੁੰਦਾ ਜਾਣਾ ਜਾਣਾ। ਮੇਰੇ ਮਨ ਚ ਆਇਆ ਵੀ ਉਹ ਵਿਚਾਰਾ ਬਚਪਨ ਦੇ ਵਿੱਚ ਤਾਂਗਾ ਲੈ ਕੇ ਇੱਕੋ ਸਵਾਰੀ ਲੈ ਕੇ ਤੁਰ ਪੈਂਦਾ ਸੀ, ਉਹਨੂੰ ਮਿਲ ਕੇ ਆਈਏ। ਕਹਾਂ ਮੈਂ ਗਿਆ ਤਾਂ ਹਾਕ ਮਾਰੀ ਉਹਨੇ। ਉਹ ਜਦ ਮੈਂ ਨੇੜੇ ਜਾਣ ਲੱਗਿਆ ਕਿਸੇ ਨੇ ਪਿੱਛੋਂ ਹਾਕ ਮਾਰੀ ਵੀ ਨੇੜੇ ਨਾ ਜਾਈਏ, ਕਮਲਾ ਹੋਇਆ ਹੋਇਆ ਜਫਾ ਨਾ ਪਾਲੇ, ਖਿੜਕੀ ਚ ਖੜ ਗਿਆ ਮੈਂ। ਇਹਨੇ ਨੂੰ ਕਹਿਣ ਲੱਗਿਆ ਸੋਫੇ ਪਏ ਨੇ, ਲੱਕੜਾਂ ਪਈਆਂ ਸੀ, ਕਹਿੰਦਾ ਸੋਫੇ ਸੈੱਟ ਪਏ ਨੇ, ਇਹਨਾਂ ਤੇ ਬਹਿ ਜਾ ਤੂੰ। ਉਹ ਕੋਲ ਥੇ ਸੀ, ਉਹ ਥੇ ਦੇ ਵਿੱਚੋਂ ਕੋਈ ਗੱਡਾ ਭਰਨ ਲੱਗ ਗਿਆ, ਉੱਥੇ ਹੀ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੇ। ਤੁਸੀਂ ਕਹਿੰਦਾ ਮੇਰਾ ਕਿਲਾ ਢਾ ਰਹੇ ਹੋ, ਮੇਰੀਆਂ ਰਾਣੀਆਂ ਅੰਦਰ ਨੇ, ਮੇਰਾ ਸਮਾਨ ਅੰਦਰ, ਮੇਰੀਆਂ ਫੌਜਾਂ ਨੇ, ਮੈਂ ਹੁਕਮ ਕਰ ਦੇਣਾ ਹੁਣੇ ਫੌਜਾਂ ਨੂੰ। ਉਹ ਕੋਈ ਬਣਾਵਟ ਨਹੀਂ ਸੀ ਕਰ ਰਿਹਾ, ਉਹ ਸੱਚਮੁੱਚ ਉਹਦੇ ਬ੍ਰੇਨ ਦੇ ਵਿੱਚ ਕੋਈ ਨੁਕਸ ਪੈ ਕੇ ਇਸ ਤਰ੍ਹਾਂ ਦਾ ਭਰਮ ਪੈ ਗਿਆ ਸੀ ਮੈਂ ਰਾਜਾ। ਪਰ ਉਹ ਰਾਜਾ ਹੈ ਨਹੀਂ ਸੀ। ਇਸੇ ਤਰ੍ਹਾਂ ਦੇ ਨਾਲ ਅਸੀਂ ਹਾਂ ਤਾਂ ਆਤਮ ਸ਼ਹਿਜਾਦੇ ਵਾਹਿਗੁਰੂ ਜੀ ਬਣ ਗਏ, ਪਰ ਸਾਨੂੰ ਭਰਮ ਪੈਣ ਕਰਕੇ ਅਸੀਂ ਜੀਵ ਬਣ ਗਏ। ਜੀਵ ਤੇ ਵੀ ਜੇ ਰਹਿ ਜਾਂਦੇ ਤਾਂ ਵੀ ਚੰਗਾ ਹੁੰਦਾ ਸੀ, ਉੱਥੋਂ ਜੋ ਥੱਲੇ ਤਿਰ ਕੇ ਪੰਜ ਤੱਤਾਂ ਦੀ ਦੇਹ ਬਣ ਗਏ। ਹੁਣ ਨਹੀਂ ਸਾਨੂੰ ਸਮਝ ਆਉਂਦਾ ਕੋਈ ਗੱਲ, ਉਸੇ ਵਾਸਤੇ ਸੰਤ ਤੁਰੇ ਫਿਰਦੇ ਨੇ। ਕੀਰਤਨ ਗੱਲ ਸੰਤਾਂ ਨੇ ਲੈਣਾ ਦੇਣਾ ਕੁਛ ਨਹੀਂ ਹੁੰਦਾ ਕਿਸੇ ਤੋਂ, ਉਹਦਾ ਡਿਊਟੀ ਲੱਗੀ ਹੁੰਦੀ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤਾਂ ਨੇ ਅਨੁਭਵ ਉਜਾਗਰ ਕਰਨਾ ਉਹਨਾਂ ਪ੍ਰੇਮੀਆਂ ਨੂੰ ਜਿਨ੍ਹਾਂ ਦੇ ਭਾਗ ਜਾਗੇ ਹੁੰਦੇ, ਪਰ ਇਹ ਹੁੰਦਾ ਨਹੀਂ ਹੈ ਜਦ ਤੱਕ ਸਮਰੱਥ ਮਹਾਂਪੁਰਸ਼ ਨਾ ਮਿਲ ਜਾਏ। ਮਹਾਰਾਜ ਜੀ ਬਹੁਤ ਢੰਗ ਦੇ ਨਾਲ, ਬਹੁਤ ਵਿਆਖਿਆ ਦੇ ਨਾਲ ਇਹਨਾਂ ਬਚਨਾਂ ਬਾਰੇ ਖੋਲ ਕੇ ਦੱਸਿਆ ਕਰਦੇ ਸੀ। ਸੰਤ ਮੇਵਾ ਸਿੰਘ ਬੈਠੇ ਨੇ ਮੇਰੇ ਕੋਲ, ਗੁਰਭਾਈ ਨੇ ਮੇਰੇ, 57 ਸਾਲ ਹੋ ਗਏ ਜਦ ਇੱਥੇ ਕੀਰਤਨ ਕਰਿਆ ਸੀ, ਜਦ ਇਹ ਵੀ ਜਵਾਨ ਹੁੰਦੇ ਢੋਲਕੀ ਮਹਾਰਾਜ ਜੀ ਵਜਾਉਂਦੇ ਹੁੰਦੇ। ਇੱਥੇ ਬੋਰਡ ਸੀਗੇ ਸਾਹਮਣੇ ਪਿੰਡ ਚ, ਉਹਦੇ ਥੱਲੇ ਦੀਵਾਨ ਲੱਗਿਆ ਸੀ। 57 ਸਾਲ ਬਾਅਦ ਮੈਂ ਆ ਕੇ ਮੁੜ ਕੇ ਤੁਹਾਡੇ ਦਰਸ਼ਨ ਕਰੇ ਨੇ, ਇਹਨਾਂ ਦੇ ਕਰੇ ਨੇ। ਮੇਰੇ ਮਨ ਵਿੱਚ ਕਹੀ ਦਿੰਦਾ ਸੀ ਮੈਂ ਮਿਲੇ ਹੀ ਨਹੀਂ ਹੈ, ਇਹਨਾਂ ਨੂੰ ਪਤਾ ਸਾਰੀ ਗੱਲ ਦਾ ਵੀ ਕਿਸ ਤਰ੍ਹਾਂ ਮਹਾਰਾਜ ਜੀ ਛੋਟੀ ਛੋਟੀ ਗੱਲ ਕਿਵੇਂ ਵਿਸਥਾਰ ਦੇ ਨਾਲ ਸਮਝਾਇਆ ਕਰਦੇ ਸੀ। ਆਪ ਮਿਸਾਲ ਦੇ ਤੌਰ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਾਖੀ ਲਿਆ ਕਰਦੇ ਸੀ, ਤੇ ਨਾਲ ਦੱਸਿਆ ਕਰਦੇ ਸੀ ਕਿ ਸੇਵਾ ਤੇ ਸਿਮਰਨ ਦੋ ਚੀਜ਼ਾਂ ਨੇ। ਇਹ ਜਿਵੇਂ ਜਹਾਜ਼ ਨਹੀਂ ਉੱਡਦਾ ਦੋ ਫੰਗਾਂ ਦੇ ਬੈਲੈਂਸ ਤੋਂ ਬਿਨਾਂ, ਇਵੇਂ ਰੂਹਾਨੀ ਉਡਾਰੀ ਨਹੀਂ ਲੱਗਦੀ ਜਿੰਨੀ ਦੇਰ ਤੱਕ ਦੋਵੇਂ ਚੀਜ਼ਾਂ ਪੂਰੀਆਂ ਨਾ ਹੋ। ਇੱਕ ਬੰਦਾ ਇਕੱਲੀ ਸੇਵਾ ਕਰਦਾ ਡਬਲ ਟਾਈਮ ਲੱਗ ਜਾਏਗਾ ਉਹਦਾ, ਇੱਕ ਬੰਦਾ ਇਕੱਲਾ ਨਾਮ ਜਪਦਾ ਉਹਦਾ ਵੀ ਡਬਲ ਟਾਈਮ ਲੱਗ ਜਾਏਗਾ। ਜਿਹੜਾ ਸੇਵਾ ਤੇ ਸਿਮਰਨ ਕਰਦਾ ਉਹਦੇ ਨਾਲ ਜਿਹੜੇ ਦੁੱਖ ਨੇ, ਮਾਨਸਿਕ ਦੁੱਖ, ਸਾਰੇ ਦੁੱਖਾਂ ਦਾ ਜੇ ਕੋਈ ਇਲਾਜ ਹੈ ਸਰਵ ਰੋਗ ਕੋ ਔਖਦ ਨਾਮ, ਤੇ ਸੇਵਾ ਜਿਹੜੀ ਹੈ ਇਹ ਆਦਮੀ ਨੂੰ ਚੁੱਕ ਕੇ ਉੱਚੇ ਤੇ ਉੱਚੇ ਦਰਜੇ ਤੇ ਪਹੁੰਚਾ ਦਿੰਦੀ ਹੈ। ਇਸ ਤਰ੍ਹਾਂ ਦੇ ਨਾਲ ਪਿਆਰ ਨਾਲ ਪੜੋ ਸਾਰੇ ਪ੍ਰੇਮੀ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਰੇ, ਸੇਵਾ ਕਰਕੇ ਮਾਨ ਪਾਈਦਾ। ਜਪੀਏ ਤਾਂ ਦੂਰ ਹੁੰਦੇ ਦੁੱਖ ਰੇ, ਸੇਵਾ ਕਰਕੇ ਮਾਨ ਪਾਈਦਾ। Thank you. ਸਫ਼ਰ ਤੈਅ ਕਰਨ ਵਾਸਤੇ ਦੋ ਜ਼ਬਰਦਸਤ ਸਾਧਨ, ਜਿਵੇਂ ਆਪਾਂ ਧਾਨ ਬੀਜਦੇ ਹਾਂ, ਚੌਲ ਜਿਹਨੂੰ ਕਹਿੰਦੇ ਹੁੰਦੇ ਸੀ, ਟੇੜਾ ਵਾਲਾ ਫਟਣ ਵਾਲਾ ਖੇਤ ਹੋਵੇ, ਉਹ ਇੱਕ ਟਿਊਬਵੈਲ ਦਾ ਪਾਣੀ ਚਲਾ ਦਿਓ, ਕਦੇ ਵੀ ਨਹੀਂ ਭਰ ਹੁੰਦਾ, ਟੇੜਾ ਪਾਣੀ ਖਾਈ ਜਾਣਗੇ। ਜੇ ਦੋ ਛੱਡ ਦਿਓ, ਇਕਦਮ ਖੇਤ ਭਰ ਜਾਂਦਾ। ਐਸੇ ਤਰ੍ਹਾਂ ਦੇ ਨਾਲ ਇਹ ਡਬਲ ਸਾਧਨ ਹੈ ਛੇਤੀ ਸਫ਼ਰ ਤੈਅ ਕਰਨ ਵਾਸਤੇ। ਸੇਵਾ ਵੀ ਕੀਤੀ ਜਾਵੇ, ਸਿਮਰਨ ਵੀ ਨਾਲ ਕੀਤਾ ਜਾਵੇ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਅਜੇ ਗੁਰਿਆਈ ਨਹੀਂ ਸੀ ਮਿਲੀ, ਆਪ ਬਾਈ ਵਾਰੀ ਗੰਗਾ ਦੀ ਯਾਤਰਾ ਤੇ ਗਏ। ਬੜੀ ਸ਼ਰਧਾ ਸੀ ਆਪਦੇ ਮਨ ਦੇ ਅੰਦਰ ਗੰਗਾ ਮਈਆ ਦੀ। ਆਪ ਅਠੋਤਰੀ ਮਾਲਾ, 108 ਮਲਕੇ ਦੀ ਮਾਲਾ, ਓਮ ਨਮੋ ਭਗਵਤੇ ਸਿੱਧੰ, ਇਸ ਮੰਤਰ ਦੀ ਜੋ ਧਰੂਨ ਜਪਿਆ ਸੀ, ਉਹਦੇ 108 ਮਣਕੇ ਵਾਲੀ ਮਾਲਾ ਵੀ ਫੇਰਨੀ। ਉਹਨਾਂ ਨੇ ਪੁੰਨਦਾਨ ਵੀ ਕਰਨਾ। ਬਹੁਤ ਹੀ ਨੇਕ ਸੀ ਹਰ ਪਾਸੇ ਤੋਂ, ਤੇ ਆਪ ਤੀਰਥ ਯਾਤਰਾ ਜਾਂਦੇ ਆ। ਦੋ ਇਹ ਨੀ ਵੀ ਨਾਉਣੋਂ ਤਾਂ ਹੀ ਸੀ ਉਹਨਾਂ ਨੂੰ ਪਿਆਰ, ਅੰਦਰ ਖਿਆਲ ਸੀ ਬਈ ਕੋਈ ਭਾਗਾਂ ਕਰਕੇ ਤੀਰਥ ਦੇ ਉੱਤੇ ਕੋਈ ਮਹਾਤਮਾ ਮਿਲ ਜਾਵੇ ਜਿਹਦੇ ਉੱਤੇ ਮੇਰਾ ਮਨ ਮੰਨ ਜਾਵੇ। ਮਹਾਤਮਾ ਤਾਂ ਬੇਅੰਤ ਮਿਲੇ, ਤਾਂ ਨਹੀਂ ਵੀ 22 ਸਾਲ ਦੇ ਵਿੱਚ ਮਹਾਤਮਾ ਕੋਈ ਮਿਲਿਆ ਨਾ ਉਹਨਾਂ ਨੂੰ, ਪਰ ਐਸਾ ਨਾ ਮਿਲਿਆ ਜਿਹੜਾ ਤਸੱਲੀ ਕਰਾ ਦੇ, ਜਾਂ ਐਸਾ ਨਾ ਮਿਲਿਆ ਜਿਨ੍ਹਾਂ ਦੇ ਨਾਲ ਉਹਨਾਂ ਦਾ ਸੰਯੋਗ ਹੋਵੇ। ਇੱਕ ਮੈਂ ਬੇਨਤੀ ਕਰਦਾ ਸਾਹ ਸਿੰਘ ਜੀ, ਮਹਾਂਪੁਰਸ਼ਾਂ ਦੇ ਕੋਲ ਅਮਾਨਤਾਂ ਪਈਆਂ ਹੁੰਦੀਆਂ, ਕੋਈ ਇਸ ਤਰ੍ਹਾਂ ਨਹੀਂ ਵੀ ਸੋਨੇ ਚਾਂਦੀ ਦੀਆਂ ਅਮਾਨਤਾਂ ਨੇ, ਰੂਹਾਨੀ ਅਮਾਨਤਾਂ ਹੁੰਦੀਆਂ। ਉਹ ਸਾਂਭ ਕੇ ਰੱਖਦੇ ਨੇ, ਪਤਾ ਹੁੰਦਾ ਵੀ ਇਹ ਫਲਾਣੇ ਦੀ ਅਮਾਨਤ ਹੈ। ਜਦੋਂ ਰੇਰੂ ਸਾਹਿਬ ਮਹਾਰਾਜ ਜੀ ਆਏ ਉੱਥੋਂ ਪਟਿਆਲੇ ਤੋਂ ਪੜ੍ਹਦੇ ਪੜ੍ਹਦੇ, ਪਹਿਲੀ ਮਿਲਣੀ ਹੋਈ ਤੇ ਮਹਾਂਪੁਰਸ਼ਾਂ ਦਾ ਪਹਿਲਾ ਹੀ ਵਚਨ ਸੀ, ਕਾਕਾ ਕਿੱਥੇ ਛੁਪਿਆ ਰਿਹਾ ਇੰਨੀ ਦੇਰ, ਅਸੀਂ ਤਾਂ ਤੈਨੂੰ ਤਲਾਸ਼ ਕਰ ਰਹੇ ਸੀ, ਤੇਰੀ ਅਮਾਨਤ ਹੈ ਸਾਡੇ ਪਾਸ, ਨਹੀਂ ਪਤਾ ਲੱਗਦਾ ਤਾਂ ਇਹ ਰਮਦ ਹੋਇਆ ਕਰਦੀ ਹੈ। ਸਤਸੰਗ ਕਰਨ ਵਾਲਿਆਂ ਨੂੰ ਪਤਾ ਹੁੰਦਾ, ਉਹ ਪਹਿਲਾਂ ਹੀ ਮਹਾਂਪੁਰਸ਼ਾਂ ਨੇ ਕਹਿਤਾ। ਇੱਥੇ ਤੁਹਾਡੇ ਲੁਧਿਆਣੇ ਇੱਕ ਮੰਗਲ ਸਿੰਘ ਮਿਸਤਰੀ ਸੀ, ਕਾਰੋਬਾਰ ਕਰਦਾ ਸੀ, ਉਹ ਸੋਹਣਾ ਕੰਮ ਉਹਦਾ ਚੱਲਦਾ ਸੀ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਕਿੱਥੇ ਲੁਧਿਆਣਾ ਕਿੱਥੇ ਹਰਖੋਵਾਲ ਵਾਲੇ, ਇੱਕ ਦਿਨ ਸੇਵਾਦਾਰ ਨੂੰ ਬੁਲਾਇਆ, ਕਹਿੰਦੇ ਐਂ ਕਰ ਲੁਧਿਆਣੇ ਜਾ, ਉਥੇ ਇੱਕ ਮੰਗਲ ਸਿੰਘ ਨਾਮ ਦਾ ਤੈਨੂੰ ਬੰਦਾ ਮਿਲੇਗਾ ਫਲਾਣੇ ਪਾਸੇ। ਕਹਿੰਦੇ ਬਾਬਾ ਜੀ ਤੁਸੀਂ ਉਹਨੂੰ ਜਾਣਦੇ ਹੋ? ਕਹਿੰਦੇ ਹਾਂ, ਇਸ ਜਨਮ ਚ ਤਾਂ ਨੀ ਜਾਣਦੇ, ਪਹਿਲੇ ਜਨਮ ਤੇ ਅਸੀਂ ਜਾਣਦੇ ਹਾਂ, ਇਹ ਸਾਨੂੰ ਪਤਾ ਵੀ ਉਹ ਇੱਥੇ ਲੁਧਿਆਣੇ ਰਹਿੰਦਾ। ਜਾਂ ਉਹਨੂੰ ਸਾਡੇ ਕੋਲ ਬੁਲਾ ਕੇ ਲਿਆ, ਉਹ ਸਿੰਘ ਆ ਗਿਆ ਲੁਧਿਆਣੇ। ਇੱਥੇ ਆ ਕੇ ਉਹਨੇ ਕਿਹਾ ਕਿ ਬਾਬਾ ਜੀ ਬੁਲਾਉਂਦੇ ਨੇ। ਉਹ ਕਹਿੰਦਾ ਬਾਬਾ ਜੀ ਨੂੰ ਮੈਂ ਨਾ ਜਾਣਾ ਨਾ ਪਛਾਣਾ ਨਾ, ਐਵੇਂ ਮੈਂ ਆਪਣਾ ਕੰਮ ਵੀ ਛੱਡਾਂ, ਕਾਹਦੇ ਵਾਸਤੇ ਬੁਲਾਉਂਦੇ ਆ ਪ੍ਰੇਮੀਆਂ? ਕੋਈ ਹੋਰ ਮੰਗਲ ਸਿੰਘ ਹੋਣਾ, ਮੈਂ ਤਾਂ ਜਾਣਦਾ ਹੀ ਨਹੀਂ। ਬਥੇਰਾ ਉਹਨੇ ਕਿਹਾ ਵੀ ਤੁਹਾਨੂੰ ਜਾਣਦੇ। ਕਹਿੰਦਾ ਮੈਨੂੰ ਕਿਵੇਂ ਜਾਣਦੇ ਜਾਂ ਮੈਂ ਨਹੀਂ ਜਾਣਦਾ। ਵਾਪਸ ਚਲਿਆ ਗਿਆ, ਵਾਪਸ ਗਿਆ ਹੋਇਆ ਮੁੜ ਕੇ ਮਹਾਤਮਾ ਕਹਿੰਦੇ ਵੀ ਜਾ ਉਹਨੂੰ ਕਹਿ ਦੇ ਵੀ ਤੇਰੀ ਚੀਜ਼ ਪਈ ਹੈ ਬਹੁਤ ਕੀਮਤੀ, ਅਮਾਨਤ ਪਈ ਹੈ ਸਾਡੇ ਕੋਲ, ਤੈਨੂੰ ਨਹੀਂ ਪਤਾ ਸਾਨੂੰ ਪਤਾ, ਤੋਂ ਭੁੱਲਿਆ ਬੈਠਾ। ਦੁਬਾਰਾ ਫੇਰ ਇੱਥੇ ਆਇਆ, ਇੱਥੇ ਆ ਕੇ ਉਹਨੇ ਕਿਹਾ ਬਾਬਾ ਜੀ ਨੇ ਕਿਹਾ ਤੇਰੀ ਕੋਈ ਕੀਮਤੀ ਚੀਜ਼ ਪਈ ਹੈ। ਨਾਲ ਤੁਰ ਪਿਆ, ਜਦ ਹਰਖੋ ਵਾਲ ਗਿਆ, ਕਹਿਣ ਲੱਗੇ ਆ ਬਈ ਮੰਗਲ ਸਿੰਘ, ਤੇਰੀ ਵਸਤੂ ਅਸੀਂ ਕਿੰਨੀ ਦੇਰ ਤੋਂ ਸਾਂਭੀ ਫਿਰਦੇ ਹਾਂ, ਆਪਣੀ ਸਾਂਭ ਆ ਕੇ ਇੱਕ ਪਾਸੇ ਲੈ ਗਏ। ਉੱਥੇ ਜਾ ਕੇ ਕਿਰਪਾ ਕਰਤੀ, ਵਸਤੂ ਅੰਦਰ ਪ੍ਰਗਟ ਕਰ ਦਿੱਤੀ, ਜੋਤ ਜਗਪੀ, ਅਨਾਦ ਸ਼ਬਦ ਸੁਣ ਲੱਗ ਗਏ। ਕਹਿੰਦੇ ਆ ਤੇਰੀ ਵਸਤੂ ਹੈ, ਇਹਨੂੰ ਸਾਂਭ, ਹੁਣ ਤੂੰ ਜਾ ਕੇ ਸਾਧਨ ਕਰ, ਇੱਥੇ ਆਉਣ ਦੀ ਤੈਨੂੰ ਲੋੜ ਨਹੀਂ ਵਾਰ ਵਾਰ। ਉਹ ਬੁਲਾ ਕੇ ਦੇਤੀ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਫੜੇ ਪਾਈ ਕੇ ਗੁਰਸਿੱਖ ਨੂੰ ਭੇਜਿਆ ਵੀ ਜਾ ਉੱਥੇ ਬਹਿਲੋ ਨਾਮ ਦਾ ਇੱਕ ਸਿੱਖ ਹੈ, ਸਿੱਖ ਨਹੀਂ ਹੈ ਉਹ ਸੁਲਤਾਨੀ ਹੈ, ਉਹਨੂੰ ਕਹਿ ਵੀ ਸਾਨੂੰ ਮਿਲੇ ਆ ਕੇ, ਅਸੀਂ ਉਹਨੂੰ ਜਾਣਦੇ ਹਾਂ, ਉਹ ਨਹੀਂ ਜਾਣਦਾ, ਉਹ ਭੁੱਲਿਆ ਬੈਠਾ। ਗੁਰਸਿੱਖ ਗਿਆ, ਉੱਥੇ ਦਾ ਉਹ ਜਥੇਦਾਰ ਸੀ, ਸਾਰੇ ਸੰਗ ਨੂੰ ਲੈ ਕੇ ਨਗਾਇਆ ਜਾਂਦਾ ਹੁੰਦਾ। ਉਹਨੇ ਗੁਰਸਿੱਖ ਨੇ ਕਿਹਾ, ਕਹਿੰਦੇ ਪ੍ਰੇਮੀਆ ਤੈਨੂੰ ਗੁਰੂ ਮਹਾਰਾਜ ਜੀ ਨੇ ਬੁਲਾਇਆ। ਕਹਿੰਦਾ ਦੇਖ ਤੈਨੂੰ ਮੈਂ ਸਾਫ਼ ਸਾਫ਼ ਗੱਲ ਕਰਦਾ, ਅਸੀਂ ਹਾਂ ਸਰਬਰੀਏ, ਅਸੀਂ ਸਿੱਖਾਂ ਦੇ ਨਾ ਸਿੱਖਾਂ ਨਾਲ ਵਰਤੀਏ ਨਾ ਸਿੱਖਾਂ ਦੇ ਗੁਰੂ ਕੋ ਜਾਈਏ, ਮੈਂ ਨਹੀਂ ਜਾਣਾ। ਵਾਪਸ ਚਲਿਆ ਗਿਆ। ਮਹਾਰਾਜ ਕਹਿੰਦੇ ਜਾ ਲਿਆ ਬੁਲਾ ਕੇ, ਫੇਰ ਉਹਨੂੰ ਕਹਿ ਉਹਦੀ ਇਮਾਨਤ ਪਈ ਹੈ ਸਾਡੇ ਕੋਲ। ਦੁਬਾਰਾ ਫੇਰ ਗਿਆ, ਉਹ ਦੁਬਾਰਾ ਫੇਰਨਾ। ਮਹਾਰਾਜ ਨੇ ਤੀਜੀ ਵਾਰੀ ਫੇਰਤੇ, ਕਹਿਣ ਲੱਗਿਆ ਮੈਂ ਚੱਲਦਾ ਹੁਣ, ਤੂੰ ਤਿੰਨ ਵਾਰੀ ਆਇਆ, ਪਰ ਜੇ ਮੇਰੇ ਪੀਰ ਨੇ ਕਿਹਾ ਨਾ ਜਾ, ਫੇਰ ਨੀ ਮੈਂ ਜਾਣਾ। ਕਹਿੰਦਾ ਪੁੱਛੇਗਾ ਕਿੱਥੇ? ਕਹਿੰਦਾ ਸਤਲੁਜ ਲੰਘਣ ਵੇਲੇ ਕਿਸ਼ਤੀ ਚ ਪੁੱਛੂਗਾ। ਉਹਦੇ ਨਾਲ ਤੁਰਿਆ ਜਾਂਦਾ ਜਦ ਕਿਸ਼ਤੀ ਚ ਬੈਠ ਕੇ, ਕਹਿੰਦੇ ਪੁੱਛ ਲੈ। ਕਹਿੰਦਾ ਇੱਥੇ ਨੀ ਪੁੱਛਣਾ, ਵਿਚਾਲੀ ਧਾਰ ਵਿੱਚ ਪੁੱਛੂਗਾ ਜਾ ਕੇ। ਜਦ ਦਰਿਆ ਦੇ ਵਿਚਾਲੇ ਆਇਆ, ਉਹ ਜਿਹੜੀ ਜਾਕਟ ਚਮੜੇ ਦੀ ਪਾਈ ਹੋਈ ਛੱਟੀ ਸੀ, ਉਹਦੇ ਕੋਲ ਹੋਰ ਚੀਜ਼ਾਂ ਸੀ ਖੇਲ ਪਾਉਣ ਵਾਸਤੇ, ਉਹਨੇ ਉਹ ਲਾਲੀਆਂ ਲਾ ਕੇ ਕਹਿਣ ਲੱਗਿਆ ਲੈ ਪੀਰ ਜੀ, ਉਹ ਆ ਗਿਆ ਅੱਧ, ਜੇ ਤਾਂ ਤੈ ਮੈਂ ਹੈਗਾ ਤੇਰਾ, ਤਾਂ ਤਾਂ ਤੂੰ ਮੋੜ ਲੈ। ਤੈਨੂੰ ਕਰਾਮਾਤੀ ਕਹਿੰਦੇ, ਸ਼ਕਤੀ ਵਾਲਾ ਕਹਿੰਦੇ, ਕਿਸ਼ਤੀ ਦਾ ਮੂੰਹ ਬਦਲ ਦੇ ਪਿਛਲੇ ਪਾਸੇ, ਜੇ ਮੈਂ ਅੱਧ ਲੰਘ ਗਿਆ ਤਾਂ ਫਿਰ ਮੈਂ ਗੁਰੂ ਦਾ ਬੰਦਾ, ਫੈਸਲਾ ਮੈਂ ਦਰਿਆ ਚ ਕਰਨਾ। ਪੰਜ ਸੱਤ ਵਾਰੀ ਆਵਾਜ਼ਾਂ ਉੱਚੀ ਮਾਰੀਆਂ, ਕੁਸਮਣਾ ਹੋਇਆ, ਉਹਦੇ ਬਾਅਦ ਅੱਧ ਚ ਆ ਗਿਆ। ਕਹਿਣ ਲੱਗਾ ਲੈ ਪੀਰ ਜੀ, ਹੁਣ ਮੈਂ ਅੱਧ ਲੰਘ ਚੱਲਿਆ, ਆਹ ਫੜ ਆਪਣੀ ਜਾਗਟ, ਆਹ ਫੜ ਆਪਣੀ ਛੱਡੀ, ਸਭ ਕੁਝ ਛੱਡਤਾ। ਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦੇ ਪਾਸ ਆ ਗਿਆ, ਸੇਵਾ ਤੇ ਲਾਤਾ, ਬਹੁਤ ਸੇਵਾ ਕਰੀ। ਮਹਾਰਾਜ ਨੇ ਕਿਹਾ ਭਾਈ ਵਹਿਲੋ ਸਭ ਤੋਂ ਪਹਿਲੋਂ, ਘਰੋਂ ਮੰਗਾ ਕੇ ਵਸਤੂ ਦਿੱਤੀ ਗਈ, ਸੋ ਜਿਸਦੇ ਪਾਸ ਚੀਜ਼ ਅਮਾਨਤ ਹੁੰਦੀ ਹੈ ਉੱਥੋਂ ਹੀ ਮਿਲਦੀ ਹੈ, ਹੋਰ ਥਾਂ ਤੇ ਨਹੀਂ ਮਿਲਦੀ। ਜੇ ਮਹਾਤਮਾ ਦੇ ਕੋਲ ਆਓ, ਮਹਾਤਮਾ ਦੇਖ ਲੈਂਦੇ ਨੇ ਵੀ ਇਹ ਫਲਾਣੇ ਮਹਾਤਮਾ ਦਾ ਹੈਗਾ ਸੰਗੀ, ਨਾਲ ਦੀ ਨਾਲ ਨਿਗਾਹ ਮਾਰ ਕੇ ਦੇਖਦੇ ਆ ਵੀ ਇਹਦੀ ਵਸਤੂ ਸਾਡੇ ਕੋਲ ਤਾਂ ਨਹੀਂ ਹੈ, ਕਿਉਂਕਿ ਇਹਦੇ ਕਰਮ ਸ਼ੁਭ ਕਰਮ ਸਾਡੇ ਕੋਲ ਲੈ ਆਏ ਨੇ। ਉੱਥੇ ਹੀ ਕਹਿੰਦੇ ਆ ਕਿ ਪਿਆਰਿਆ ਤੇਰੀ ਵਸਤੂ ਸਾਡੇ ਕੋਲ ਨੀ, ਤੂੰ ਫਲਾਣੇ ਮਹਾਤਮਾ ਨੂੰ ਜਾ ਕੇ ਮਿਲ, ਉਹ ਮੰਤ ਤੇਰੀ ਸਾਂਭੀ ਫਿਰਦਾ। ਸੋ ਇਹ ਚੀਜ਼ਾਂ ਨੇ ਗੁਪਤ ਦੇਸ਼ ਦੀਆਂ, ਮਹਾਤਮਾ ਨੂੰ ਪਤਾ ਹੁੰਦਾ ਇਹਨਾਂ ਗੱਲਾਂ ਦਾ। ਸੋ ਜਿੱਥੇ ਵਸਤੂ ਹੈ ਉੱਥੇ ਹੀ ਪਹੁੰਚਣਾ ਪੈਂਦਾ। ਸੋ ਬਾਬਾ ਅਮਰਦਾਸ ਜੀ 22 ਵਾਰੀ ਗੰਗਾ ਦੇ ਇਸ਼ਨਾਨ ਨੂੰ ਗਏ ਕੁੰਭਾਂ ਦੇ ਮੌਕਿਆਂ ਤੇ। ਉੱਥੇ ਬਹੁਤ ਵੱਡੇ ਵੱਡੇ ਸਾਧੂਆਂ ਨੂੰ ਮਿਲੇ, ਵੱਡੇ ਵੱਡੇ ਵੇਸ਼ਭੂਸ਼ਣ ਵਾਲਿਆਂ ਨੂੰ ਮਿਲੇ, ਲੇਕਿਨ ਤਸੱਲੀ ਨਾ ਆਈ ਕਿਤੇ ਵੀ। ਨਾ ਤਸੱਲੀ ਆਉਣ ਤੇ ਫੇਰ ਅਰਦਾਸ ਕਰਦੇ ਨੇ, ਹੇ ਗੰਗਾ ਮਈਆ, ਮੈਂ ਤੇਰੇ ਕਿੰਨੀ ਵਾਰੀ ਇਸ਼ਨਾਨ ਕਰਨ ਆਇਆ, ਮੈਂ ਸੁਣਿਆ ਕਿ ਤੀਰਥ ਕੀਏ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ, ਕਹਿ ਕਬੀਰ ਵਿਚਾਰ। ਮੈਨੂੰ ਇਹ ਫਲ ਦੇ ਕਿ ਮੈਨੂੰ ਗੁਰੂ ਮਿਲ ਜਾਵੇ, ਸਮਰੱਥ ਗੁਰੂ। 22ਵੀਂ ਵਾਰੀ ਜਦ ਇਹ ਗੱਲ ਕਹੀ, ਵਾਪਸ ਮੁੜਦੇ ਨੇ ਇੱਕ ਪਿੰਡ ਦੇ ਅੰਦਰ, ਦੁਰਗਾ ਨਾਮ ਦਾ ਪੰਡਿਤ ਹੈ, ਉੱਥੇ ਸਰਾਏ ਵਿੱਚ ਠਹਿਰੇ ਹੋਏ ਨੇ। ਉਹਨੇ ਮਹਾਰਾਜ ਦੇ ਚਰਨ ਲੰਗੇ ਨੇ, ਰੇਖਾ ਵਿਦਿਆ ਦਾ ਜਾਣਕਾਰ ਸੀ ਉਹ ਕੁਦਰਤੀ ਮਹਾਰਾਜ ਦੇ ਚਰਨ ਵਿੱਚ ਪਦਮ ਰੇਖਾ ਸੀ ਉਹ ਦੇਖ ਲਈ, ਉਹਨੇ ਦੇਖ ਕੇ ਉੱਥੇ ਹੀ ਮੱਥਾ ਟੇਕਿਆ। ਮਹਾਰਾਜ ਵੀ ਸਹਿਜ ਨਾਲ ਪਏ ਉਡੀਕਦੇ ਸੀ ਵੀ ਪੈਸੇ ਦੇ ਚੱਲੀਏ ਕਿਰਾਏ ਦੇ, ਉੱਠ ਕੇ ਬੈਠ ਕੇ ਕਹਿੰਦੇ ਲਓ ਪੰਡਿਤ ਜੀ ਕਿੰਨਾ ਕਿਰਾਇਆ ਹੋਇਆ, ਕਈ ਦਿਨ ਦੇ ਤੁਹਾਡੀ ਸਰਾਏ ਵਿੱਚ ਆਰਾਮ ਕਰ ਰਹੇ ਹਾਂ। ਉਹ ਕਹਿਣ ਲੱਗਿਆ ਬਾਬਾ ਕਿਰਾਇਆ ਮੈਂ ਕੀ ਲੈਣਾ, ਕਿਰਾਇਆ ਮੈਂ ਲਊਂਗਾ ਜ਼ਰੂਰ, ਤੇਰੇ ਪੈਰ ਵਿੱਚ ਪਦਮ ਹੈ, ਜਾਂ ਤਾਂ ਤੂੰ ਬਾਦਸ਼ਾਹ ਬਣੇਗਾ ਜਾਂ ਦੁਨੀਆਂ ਦਾ ਪੂਜ ਬਣੇਗਾ। ਮਹਾਰਾਜ ਕਹਿੰਦੇ ਚੰਗਾ ਆਜੀ, ਤੂੰ ਜੋ ਮੂੰਹ ਮੰਗੇਗਾ ਉਹ ਤੈਨੂੰ ਮਿਲ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਅਜੇ ਤੱਕ ਕੁਛ ਮਿਲਿਆ ਨਹੀਂ ਸੀ, ਨਾਲ ਇੱਕ ਕਰਮਕਾਂਡੀ ਬੰਦਾ ਜੋ ਗੰਗਾ ਦੇ ਜੋ ਕਾਫੀ ਵਿਦਵਾਨ ਸੀ, ਬਚਨ ਕਰਦਾ, ਬਾਬਾ ਜੀ ਵੀ ਸਤਸੰਗ ਕਰਦੇ ਸੀ, ਇਹਨਾਂ ਨੂੰ ਸਭ ਪਤਾ ਸੀ ਰੂਹਾਨੀਅਤ ਦਾ, ਲੇਕਿਨ ਅਜੇ ਪ੍ਰਗਟ ਨਹੀਂ ਸੀ ਕੁਛ ਹੋਇਆ। ਚਲਦੇ ਚਲਦੇ ਬਾਸਰਕਾ ਪਹੁੰਚ ਜਾਂਦੇ, ਜਦੋਂ ਜਾਣ ਲੱਗਿਆ ਕਹਿਣ ਲੱਗਿਆ ਬਾਬਾ ਅਮਰਦਾਸ ਤੇਰੇ ਵਰਗਾ ਬੰਦਾ ਮੈਨੂੰ ਸਾਰੀ ਜ਼ਿੰਦਗੀ ਚ ਨਹੀਂ ਅੱਜ ਤੱਕ ਮਿਲਿਆ, ਕਿੰਨਾ ਤੇਰਾ ਮਿੱਠਾ ਸੁਭਾਅ ਹੈ, ਕਿੰਨਾ ਦਿਆਲੂ ਹੈ, ਕਿੰਨਾ ਦਾਤ ਹੈ, ਪੱਲੇ ਹੋਏ ਪੈਸੇ ਖਰਚੀ ਜਾਂਦਾ, ਦੂਜਿਆਂ ਨੂੰ ਲੈ ਲੈ ਕੇ ਚੀਜ਼ਾਂ ਦੇ ਜਾਂਦਾ। ਫੇਰ ਪਿਆਰਿਆ ਭਜਨ ਬੰਦਗੀ ਦੇ ਵਿੱਚ ਵੀ ਤੂੰ ਪੂਰਾ, ਮੈਨੂੰ ਐਂ ਤਾਂ ਦੱਸਦੇ ਵੀ ਤੇਰਾ ਗੁਰੂ ਕਿਹੜਾ। ਉਸ ਵੇਲੇ ਮਹਾਰਾਜ ਦੀ ਉਮਰ 70 ਸਾਲ ਦੀ ਹੋ ਚੁੱਕੀ ਸੀ। ਗੁਰੂ ਦਾ ਨਾਮ ਸੁਣਦੀ ਸਾਰ ਮਹਾਰਾਜ ਜੀ ਚੁੱਪ ਕਰਕੇ, ਚੁੱਪੇ ਨਹੀਂ ਕਰੇ, ਨੇਤਰਾਂ ਦੇ ਕੋਇਆਂ ਦੇ ਵਿੱਚੋਂ ਦੋ ਹੰਝੂ ਹੇਠਾਂ ਨੂੰ ਤਿਲਕੇ, ਨੌਰਾਨੀ ਦਾੜੇ ਵੱਲ ਨੂੰ ਤਿਲਕ ਪਏ। ਉਹਨੇ ਵੀ ਦੇਖ ਲਿਆ ਵੀ ਹੈ ਇਹਨਾਂ ਦਾ ਗੁਰੂ ਵਡੇਰੀ ਉਮਰ ਦਾ ਹੋਣਾ, ਸਰੀਰ ਛੱਡ ਗਿਆ ਹੋਣਾ, ਤੇ ਵਿਰਾਗ ਦੇ ਵਿੱਚ ਇਸ ਤਰ੍ਹਾਂ ਦੀ ਇਹਨਾਂ ਦੀ ਹਾਲਤ ਹੋ ਗਈ। ਕਹਿਣ ਲੱਗਿਆ ਬਾਬਾ ਅਮਰਦਾਸ ਜੀ ਤੁਹਾਡੇ ਗੁਰੂ ਪਰਦਾ ਪਾ ਗਏ, ਸਾਧੂ ਸੰਤ ਮਹਾਂਪੁਰਸ਼ਾਂ ਦੇ ਅਨਿਆਈ ਕਦੇ ਨਹੀਂ ਕਹਿਣਗੇ ਵੀ ਗੁਰੂ ਜੋਤੀ ਜੋਤ ਸਮਾ ਗਏ ਜਾਂ ਚੜ੍ਹਾਈ ਕਰਕੇ, ਬਿਲਕੁਲ ਨਹੀਂ ਕਹਿਣਗੇ। ਉਹਨਾਂ ਦਾ ਇਹ ਹੁੰਦਾ ਵੀ ਉਹਨੇ ਹੋ ਗਏ, ਗੁਰੂ ਦਾ ਮਰਦਾ ਨਹੀਂ ਹੈ, ਸਤਿਗੁਰ ਜਾਗਦਾ ਹੈ, ਦਿਓ ਕਦੇ ਵੀ ਨਹੀਂ ਮਰੇਗਾ ਗੁਰੂ, ਹਮੇਸ਼ਾ ਜਾਗਦਾ ਰਹਿੰਦਾ। ਤਿੰਨ ਡਾਇਮੈਂਸ਼ਨ ਅਸੀਂ ਜਾਣਦੇ ਹਾਂ, ਇਹ ਸਾਇੰਟਿਫਿਕ ਬਾਤ ਹੈ, ਚੌਥੀ ਡਾਇਮੈਂਸ਼ਨ ਦਾ ਸਾਨੂੰ ਪਤਾ ਨਹੀਂ ਹੈ। ਜਿਹਨੂੰ ਪਤਾ ਉਹਨੂੰ ਪਤਾ ਵੀ ਕਹਾਂ ਪੜਦਾ ਹੈ ਨੀ, ਵਿਚਾਲੇ ਇੱਧਰ ਦੇਖ ਲੈ ਉੱਧਰ ਦੇਖ ਲੈ, ਜਿੱਧਰ ਜੀ ਕਰਦਾ ਦੇਖ ਲੈ, ਸਾਰ ਪਾਰ ਦਿੰਦਾ ਉਹਨੂੰ। ਉਸ ਵੇਲੇ ਉਹਨੇ ਕਿਹਾ ਵੀ ਇਹਨਾਂ ਦਾ ਗੁਰੂ ਜਿਹੜੇ ਨੇ ਪਰਦਾ ਪੋਸ਼ੀ ਕਰਕੇ ਹੋਣੇ। ਤੇ ਫੇਰ ਪੁੱਛਿਆ ਭਾਈ ਬਾਬਾ ਅਮਰਦਾਸ ਜੀ ਉਹਨਾਂ ਦਾ ਨਾਂ ਕੀ ਸੀਗਾ, ਹੋਰ ਜ਼ਿਆਦਾ ਵਿਰਾਗ ਆ ਗਿਆ। ਕਹਿਣ ਲੱਗੇ ਬ੍ਰਹਮਚਾਰੀ ਜੀ ਮੈਂ ਕੀ ਦੱਸਾਂ, 22 ਸਾਲ ਤੋਂ ਮੈਂ ਗੰਗਾ ਇਸ਼ਨਾਨ ਕਰਨ ਆਉਂਦਾ, ਇਸ਼ਨਾਨ ਵਾਸਤੇ ਨਹੀਂ ਮੈਂ ਆਉਂਦਾ, ਇਹ ਮੈਨੂੰ ਪਤਾ ਵੀ ਇਹ ਜਿਹੜੇ ਤੀਰਥ ਨੇ ਇਹਨਾਂ ਤੋਂ ਬਹੁਤ ਬੜਾ ਫਲ ਜਿਹੜਾ ਹੈ ਉਹ ਮਹਾਂਪੁਰਸ਼ਾਂ ਦੇ ਦਰਸ਼ਨ ਚ ਹੋਇਆ ਕਰਦਾ, ਕਰੋੜਾਂ ਗੰਗਾ ਦਾ ਫਲ ਹੋਇਆ ਕਰਦਾ, ਇਸ਼ਨਾਨ ਦਾ ਜੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣ, ਉਹਨਾਂ ਦੀ ਚਰਨ ਧੂੜੀ ਮਿਲ ਜਾਣ। ਇਹ ਜਿਹੜੇ ਤੀਰਥ ਨੇ, ਤੀਰਥ ਵੱਡਾ ਕੇ ਹਰ ਕਾ ਦਾਸ, ਤੀਰਥ ਬਣਾ ਜਾਂ ਹਰੀ ਦਾ ਦਾਸ, ਹਰੀ ਦਾ ਦਾਸ ਵੱਡਾ। ਜਿਹਨੇ ਤੀਰਥ ਬਣਾ ਤਾ, ਜਿੱਥੇ ਬੈਠੂ ਉੱਥੇ ਤੀਰਥ ਬਣਾ ਦੂ, ਉਹ ਥਾਂ ਦੇ ਉੱਤੇ ਹੀ ਪਵਿੱਤਰਤਾ ਇੰਨੀ ਆ ਜਾਏਗੀ, ਜਾ ਕੇ ਹੱਥ ਬੰਨ ਕੇ ਮੰਗਾਂਗੇ ਵੀ ਸੱਚੇ ਪਾਤਸ਼ਾਹ ਮੈਨੂੰ ਆਹ ਤਕਲੀਫ ਹੈ, ਉਹ ਜਦੇ ਪੂਰੀ ਹੋ ਜਾਂਦੀ, ਕਿਉਂਕਿ ਵੱਡਾ ਤੀਰਥ ਆ। ਇਹ ਜਿਹੜੇ ਤੀਰਥ ਨੇ, ਇਹ ਦੇਵਤਿਆਂ ਦੇ ਥਾਪੇ ਹੋਏ, ਅੰਦਰ ਅਰਦਾਸਾਂ ਕਰਦੇ ਨੇ ਕਿ ਹੇ ਪ੍ਰਭੂ, ਕਿਸੇ ਮਹਾਂਪੁਰਸ਼ ਦੇ ਚਰਨ ਪਵਾ, ਸਾਡੇ ਵਿੱਚ ਪਾਪ ਭਰ ਗਏ, ਐਸਾ ਮਹਾਰਾਜ ਪ੍ਰਮਾਨ ਕਰਦੇ।
ਤੀਰਥ ਦੀ ਲੋਚ ਦੇ ਸੰਤਾਂ ਦੀ ਪੂਰੀ ਤਾਈ, ਤੀਰਥ ਦੀ ਲੋਚ ਦੇ ਸੰਤਾਂ ਦੀ ਪੂਰੀ ਤਾਈ,
ਸਾਧੂ ਕੀਤਾ ਹੈ। ਕਿਰਵਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਤੂੜ ਗਵਾਈ। ਕਹਿਣ ਲੱਗੇ ਮਹਾਂਪੁਰਸ਼ੋ, ਇਹ ਤਾਂ ਮੈਂ ਜਾਣਦਾ ਵੀ ਤੀਰਥਾਂ ਤੋਂ ਮਹਾਂਪੁਰਸ਼ ਵੱਡੇ ਹੁੰਦੇ ਨੇ, ਉਹਨਾਂ ਦੇ ਚਰਨ ਦੀ ਧੂੜੀ ਤੀਰਥ ਲੋਚਦੇ। ਮੈਂ ਤੀਰਥ ਕਰਨ ਨਹੀਂ ਜਾਂਦਾ ਵੀ ਗੰਗਾ ਦਾ ਭਗਤਾ, ਮੈਂ ਤਾਂ ਗੁਰੂ ਦੀ ਤਲਾਸ਼ ਵਿੱਚ ਜਾਣਾ। ਪਰ ਅਫਸੋਸ ਇਹ ਹੈ ਕਿ ਅੱਜ ਤੱਕ ਮੈਨੂੰ ਕੋਈ ਸਮਰੱਥ ਗੁਰੂ ਨਹੀਂ ਮਿਲਿਆ। ਗੱਲਾਂ ਵਾਲੇ ਬਹੁਤ ਮਿਲਦੇ ਸੀ, ਚੇਲੇ ਚਾਦੜੇ ਫਸਾਉਂਦੇ ਸੀ, ਲੇਕਿਨ ਮੇਰੀ ਨਿਸ਼ਾ ਨਹੀਂ ਸੀ ਆਉਂਦੀ। ਜਦ ਤੱਕ ਨਿਸ਼ਾ ਨਾ ਹੋਵੇ, ਆਪਣਾ ਆਪਾ ਲੈਣ ਵਾਲਾ ਕੋਈ ਨਾ ਹੋਵੇ, ਤੇ ਉਹਨੂੰ ਗੁਰੂ ਧਾਰ ਕੇ ਕੀ ਕਰਨਾ ਹੈ? ਕੱਚੇ ਗੁਰੂ ਤੋਂ ਤਾਂ ਮੁਕਤ ਹੀ ਨਹੀਂ ਹੁੰਦੀ। ਅੰਨਾ ਗੁਰੂ ਜਿਹੜਾ ਹੈ ਆਪ ਵੀ ਡੁੱਬਦਾ ਹੈ ਤੇ ਸੰਸਾਰ ਨੂੰ ਵੀ ਡੋਬ ਦਿੰਦਾ। ਚਾਰ ਕਿਸਮਾਂ ਹੁੰਦੀਆਂ ਗੁਰੂ ਦੀਆਂ। ਇੱਕ ਤਾਂ ਹੁੰਦਾ ਕੱਚਾ ਗੁਰੂ, ਐਵੇਂ ਗੁਰੂ ਬਣਿਆ ਇਹਦਾ, ਪਿਓ ਵੀ ਮੇਰਾ ਸੇਵਕ ਸੀ, ਪੁੱਤ ਵੀ ਮੇਰਾ ਸੇਵਕ, ਪੋਤਾ ਵੀ ਮੇਰਾ, ਕੁਛ ਵੀ ਨਹੀਂ ਕਰਨਾ। ਉਹ ਡੁੱਬ ਜਾਂਦਾ ਕਿਉਂ? ਗਿਆਨ ਦੀ ਸੱਤਾ ਨਹੀਂ ਹੁੰਦੀ, ਅੱਖ ਖੁੱਲੀ ਨਹੀਂ ਹੁੰਦੀ, ਅੰਦਰਲਾ ਅਨੁਭਵ ਜਾਗਿਆ ਨਹੀਂ ਹੁੰਦਾ। ਉਹ ਆਪ ਹੀ ਡੁੱਬਦਾ ਮਾਇਆ ਦੇ ਚੱਕਰਾਂ ਤੇ ਵਿਚੇਲਿਆਂ ਨੂੰ ਵੀ ਬਹਾਦੂ, ਉਹਨਾਂ ਨੂੰ ਕਰਮ ਕਾਂਡ ਤੋਂ ਗਾਂਹ ਜਾਣੇ ਨਹੀਂ ਦਿੰਦਾ। ਇੱਥੇ ਹੀ ਕਰੇਗਾ, ਕਰਮ ਕਾਂਡ ਦੀ ਗੱਲ ਕਰੇਗਾ। ਦੂਸਰਾ ਹੁੰਦਾ ਅੰਨਾ ਗੁਰੂ ਜੀ ਨੂੰ ਅਨੁਭਵ ਨਹੀਂ ਹੈ, ਉਹ ਅਨੁਭਵ ਤੋਂ ਹੀਣਾ ਜਿਹੜਾ ਹੈ। ਅੰਨਾ ਆਗੂ ਜੇਠੀ ਸਭ ਸਾਥ ਮਹਾਵ, ਪਖੰਡੀ ਗੁਰੂ ਹੋਇਆ ਕਰਦਾ। ਪਖੰਡੀ ਗੁਰੂ ਦਾ ਫਲਾਅ ਬਹੁਤ ਜ਼ਿਆਦਾ ਹੁੰਦਾ ਹੈ, ਲੇਕਿਨ ਆਪ ਲੰਘਿਆ ਨਹੀਂ ਹੁੰਦਾ। ਇੱਥੇ 1906 ਦੀ ਗੱਲ ਹੈ, 1902 ਦੀ। ਇੱਥੇ ਹੀ ਇਹਨਾਂ ਪਿੰਡਾਂ ਦੇ ਵਿੱਚ ਇੱਕ ਕਛਹਿਰਾ ਪਾਇਆ ਹੁੰਦਾ, ਸਿਰ ਦੇ ਉੱਤੇ ਹੁੰਦਾ, ਉਹਦੇ ਬੰਨਿਆ ਹੋਇਆ ਇਕੱਲਾ ਹੀ ਦੁਪੱਟਾ। ਉਹ ਇਹਨਾਂ ਪਿੰਡਾਂ 'ਚ ਘੁੰਮੀ ਜਾਂਦਾ ਹੁੰਦਾ, ਇਹ ਗੱਲ ਕਹੀ ਜਾਂਦਾ, ਆ ਗਈ ਆ ਗਈ ਆ ਗਈ। ਰੋਪੜ ਵੱਲ ਉਹਦਾ ਜਾ ਰਿਹਾ ਸੀਗਾ, ਲੋਕ ਕਹਿਣ ਵੀ ਪਤਾ ਨਹੀਂ ਕੀ ਕਹਿੰਦਾ, ਆ ਗਈ ਆ ਗਈ। ਉਹ ਪਲੇਗ ਪੈ ਗਈ, ਬੰਦੇ ਮਰਨ ਲੱਗ ਕੇ ਕਹਿੰਦੇ ਨਾ, ਸੰਤ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਆ ਗਈ ਆ ਗਈ ਆ ਗਈ, ਆਪਾਂ ਹੀ ਨਹੀਂ ਸਮਝੀ ਗੱਲ। ਬੇਅੰਤ ਚੇਲੇ ਹੋ ਗਏ, ਜਾਂ ਚੇਲੇ ਵੱਧ ਗਏ, ਚੜਾਵਾ ਵੀ ਬਹੁਤ ਚੜ੍ਹਨ ਲੱਗ ਗਿਆ, ਵਧੀਆ ਰੇਸ਼ਮੀ ਕੱਪੜੇ ਫਸਟ ਕਲਾਸ ਚੋ ਗਏ, ਤੇ ਉੱਤੇ ਕਲਗੀ ਲਾ ਲਈ ਆਪਣੇ ਦਸਤਾਰ ਦੇ ਉੱਤੇ। ਕਹਿਣ ਲੱਗ ਗਿਆ ਕਿ ਮੈਂ ਆ ਗਿਆ ਅਨੰਦਪੁਰ ਦਾ ਮਾਲਕ। ਉੱਥੇ ਚਲੇ ਗਿਆ, ਜਾ ਕੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ, ਪੰਜ ਪਿਆਰੇ ਬਣਾ ਲਏ, ਬੇਅੰਤ ਸਿੰਘਾਂ ਨੂੰ ਬਾਣਾ ਪਵਾ ਕੇ ਬਰਛੇ ਬਰਛੇ ਦੇ ਕੇ ਚੰਗਾ 500-700 ਦਾ ਇਕੱਠ ਕਰ ਲਿਆ। ਉਹ ਇਕੱਲਾ ਤੇ ਇਕੱਲਾ ਬੰਦਾ, ਕੋਈ ਨਾ ਉਹਨੂੰ ਕੁਛ ਕਹੇ। ਅਖੀਰ ਉਹਦੀ ਬੁੱਧੀ ਹੋਰ ਕਰਮ ਅੰਕਰ ਜਾ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਕਿਸਮਤ ਜਾਗ ਪਵੇ, ਸਭ ਤੋਂ ਉੱਤਮ ਫਲ ਦੇਣ ਵਾਸਤੇ ਕਿਸਮਤ ਤਿਆਰ ਹੋ ਜਾਵੇ, ਉਸ ਵੇਲੇ ਗੁਰੂ ਦਾ ਮਿਲਾਪ, ਪੂਰੇ ਮਹਾਂਪੁਰਸ਼ ਦਾ ਮਿਲਾਪ ਹੋਇਆ ਕਰਦਾ। ਨਹੀਂ ਨਹੀਂ ਹੋਇਆ, ਪੂਰੇ ਭਾਗ ਹੋਣ, ਫਿਰ ਹੁੰਦਾ ਕੀ ਹੈ, ਮਿਟਿਓ ਅੰਧੇਰ ਮਿਲਤਾ ਨਾਨਕ। ਜਿਹੜੇ ਅਗਿਆਨ ਦੇ ਹਨੇਰੇ ਪਏ ਹੋਏ ਨੇ ਅੰਦਰ, ਪੰਜ ਭਰਮ ਪਏ ਹੋਏ ਨੇ, ਭੇਦ ਭਰਮ ਹੈ, ਸੰਗ ਭਰਮ ਹੈ, ਕਰਤੱਤ ਭਰਮ ਹੈ, ਜਗਤ ਵਿਕਾਰ ਭਰਮ ਹੈ, ਜਗਤ ਤੇ ਸੰਸਾਰ ਭਰਮ ਹੈ, ਇਹਨਾਂ ਨੇ ਹਨੇਰਾ ਪਾ ਛੱਡਿਆ ਅੰਦਰ। ਇਹ ਹਨੇਰੇ ਨੂੰ ਮਿਟਾਉਣ ਵਾਲਾ ਗੁਰੂ ਤੋਂ ਬਗੈਰ ਹੋਰ ਕੋਈ ਸੰਸਾਰ ਦੇ ਵਿੱਚ ਨਹੀਂ ਹੈ। ਇਹ ਨੀਂਦ ਜਿਹੜੀ ਹੋਈ ਹੈ ਇਸ ਜੀਵ ਨੂੰ, ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਦੇ ਹਨ। ਕਹਿੰਦੇ ਬੇਟੇ ਹੁੰਦੇ ਮਿਲਤਾ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਅਰਬਾਂ ਖਰਬਾਂ ਸਾਲਾਂ ਤੋਂ ਅਸੀਂ ਸੁੱਤੇ ਪਏ, ਸੁੱਤੇ ਪਏ ਹੀ ਕੰਮ ਕਰਦੇ ਹਾਂ, ਸੁੱਤੇ ਪਏ ਹੀ ਬਣਾਉਂਦੇ ਹਾਂ, ਸੁੱਤੇ ਪਏ ਹੀ ਪੈਰੀ ਧਾਰਦੇ ਹਾਂ, ਮਿੱਤਰ ਧਾਰਦੇ ਹਾਂ, ਦੁਖੀ ਹੁੰਦੇ ਹਾਂ, ਜਨਮਾਂ ਜਨਮਾਂਤਰਾਂ ਦੇ ਵਿੱਚ ਘੁੰਮਦੇ ਫਿਰਦੇ ਹਾਂ। ਮਹਾਂਪੁਰਸ਼ ਮਿਲੇ ਤੇ ਉਹ ਪ੍ਰਕਾਸ਼ ਕਰ ਦੇਵੇ, ਜਦ ਉਹਨੇ ਪ੍ਰਕਾਸ਼ ਕਰਤਾ ਫਰਕ ਹੀ ਪੈਂਦਾ। ਅੱਖਾਂ ਆਈ ਹੁੰਦੀਆਂ ਨੇ ਲੇਕਿਨ ਦ੍ਰਿਸ਼ਟੀ ਬਦਲ ਜਾਂਦੀ ਹੈ। ਇਹ ਨੇਤਰੋਂ ਮੇਰੇ ਹੋ, ਹਰ ਤੋਂ ਮੈਂ ਜੋ ਧਰੀ, ਹਰਬੇ ਨਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲ ਲਿਆ, ਫਿਰ ਸੰਸਾਰ ਤੋਂ ਦੇ ਦੇ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸ਼ਾਦੀ ਬੁਝਿਆ ਜਾਂ ਦੇਖਾ ਰੇਖਾ, ਹਰਬੇ ਨਬਰ ਨਾ ਕੋਏ ਕਹਿ ਨਾਨਕ। ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦੇਵ ਦ੍ਰਿਸ਼ਟ ਹੋਇਆ। ਜਦ ਦੇਵ ਦ੍ਰਿਸ਼ਟੀ ਪ੍ਰਾਪਤ ਹੋ ਗਈ, ਉਸ ਵੇਲੇ ਦਿਸਦਾ ਹੈ ਗੁਰੂ ਦਾ ਸ਼ਬਦ ਹੈ ਜਿਹੜਾ ਹਨੇਰਾ ਅੰਦਰਲਾ ਮਕਾਉ, ਕਿਉਂਕਿ ਅੰਦਰ ਸਭ ਕੁਛ ਹੈ, ਐਸਾ ਫਰਮਾਨ ਹੈ, ਪੜ੍ਹੋ। ਨੌਂਦਰ ਬਾਜੇ ਕਾ ਕੋਟ ਹੈ, ਕੋਟ ਹੈ, ਦਸਮ ਗੁਪਤ ਰਖੀਜੈ, ਨੌਂਦਰ ਬਾਜੇ ਕਾ ਕੋਟ ਹੈ, ਦਸਮ ਗੁਪਤ ਰਖੀਜੈ, ਬਜਰ ਕਪਾਟ ਨਾ ਸੁਣਨੀ, ਨਾ ਸੁਣਨੀ, ਨਾ ਸੁਣਨੀ, ਗੁਰ ਸ਼ਬਦ ਕਰੀਜੈ,
ਦਿਲ ਕਬਾਟ ਨੂੰ ਸੁਣਣੀ ਅਨਹਦ ਵਜੇ ਤੁਨ ਵੱਜਦੇ ਮੂੰਹ ਵੱਜਦੇ ਵੱਜਦੇ ਗੁਰ ਸ਼ਬਦ ਸਰੀਜੈ ਅਨਹਦ ਵਜੇ ਤੁਨ ਵੱਜਦੇ ਗੁਰ ਸ਼ਬਦ ਸਰੀਜੈ
ਆ ਜਿਹੜਾ ਸਰੀਰ ਹੈ ਨੌ ਦਰਵਾਜਿਆਂ ਵਾਲਾ ਮਹਾਰਾਜ ਨੇ ਲਿਖਿਆ ਨੌ ਦਰਵਾਜੇ ਕਾਇਆ ਕੋਟ ਹੈ ਇੱਕ ਗੇਟ ਹੈ ਇਹਦੇ ਵਿੱਚ ਸੈਕਰਡ ਗੇਟ ਪਵਿੱਤਰ ਗੇਟ ਉਹ ਬੰਦ ਪਿਆ ਉਹ ਨਹੀਂ ਖੁੱਲਦਾ ਉਹ ਤਾਂ ਨਹੀਂ ਖੁੱਲਦਾ ਉਹਨੂੰ ਖੋਲਣ ਦਾ ਯਤਨ ਨਹੀਂ ਹੋਇਆ ਇਹ ਮਹਾਰਾਜ ਕਹਿੰਦੇ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤਰ ਖੀਜਾ ਜਿਹੜੀ ਅਸਲੀ ਚੀਜ਼ ਹੈ ਦਸਵੇਂ ਦੁਆਰੇ ਚ ਪਈ ਹੈ ਉਹ ਖੁੱਲਦਾ ਕਿਉਂ ਨਹੀਂ ਕਹਿੰਦੇ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜਾ ਬੱਜਰ ਕਪਾਟ ਖੁੱਲਦਾ ਨਹੀਂ ਹੈ ਜਿੰਨਾ ਚਿਰ ਗੁਰੂ ਤੋਂ ਸ਼ਬਦ ਨਾ ਲਿਆ ਜਾਵੇ ਸ਼ਬਦ ਦੀ ਸਾਧਨਾ ਨਾ ਕੀਤੀ ਜਾਵੇ ਸਾਧਨਾ ਕਰਨ ਵਾਸਤੇ ਪਹਿਲਾਂ ਅਸੀਂ ਰਸਨਾ ਨਾਲ ਨਾਮ ਜਪਦੇ ਹਾਂ ਫਿਰ ਸਵਾਸ ਨਾਲ ਨਾਮ ਜਪਦੇ ਹਾਂ ਕੰਠ ਚ ਨਾਮ ਜਪਦੇ ਹਾਂ ਹਿਰਦੇ ਚ ਨਾਮ ਜਪਦੇ ਹਾਂ ਨਾਭੀ ਜਪਦੇ ਹਾਂ ਸੌ ਸੌ ਗੁਣਾ ਫਲ ਵਾਧਾ ਤੇ ਲੈ ਜਾਂਦਾ ਆਗਿਆ ਚੱਕਰ ਚ ਜਪਦੇ ਹਾਂ ਰਾਜ ਸ਼ਬਦ ਦੀ ਮਦਦ ਦੇ ਨਾਲ ਦਸਵੇਂ ਦੁਆਰ ਦਾ ਨਾਮ ਹੋ ਰਿਹਾ ਸੋ ਇਸ ਤਰ੍ਹਾਂ ਦੇ ਨਾਲ ਉਹਦੇ ਨਾਲ ਬੱਜਰ ਕਬਾਟ ਖੁੱਲਦੇ ਨੇ ਇੱਥੇ ਜਿੱਥੇ ਉਹ ਬੀਬੀਆਂ ਖੜੀਆਂ ਨੇ ਇੱਕ ਪੁਸਤਕ ਹੈ ਹੁਣੇ ਲਿਖੀ ਆ ਉਹ ਥੋੜ੍ਹੇ ਦਿਨ ਹੋਏ ਸਮਾਜ ਦੇ ਵਿੱਚ ਛਪੀ ਸੀ ਉਹਦਾ ਨਾਂ ਹੈ ਅਗਮ ਅਗੋਚਰ ਕੀ ਹੈ ਅਗਮ ਅਗੋਚਰ ਮਾਰਗ ਜਿਹੜੇ ਰਸਤੇ ਨੂੰ ਕੋਈ ਜਾਣਦਾ ਨਾ ਹੋਵੇ ਉਹ ਰਸਤਾ ਉਹਦੇ ਚ ਬਹੁਤ ਖੋਲ ਕੇ 250 ਸਫ਼ੇ ਦੀ ਪੁਸਤਕ ਹੈ ਉਹਦੇ ਚ ਇੱਕੋ ਗੱਲ ਲਿਖੀ ਹੋਈ ਹੈ ਦੁੱਖ ਦਰਵਾਜ਼ਾ ਰੋਹ ਰਖਵਾਲਾ ਆ ਸੰਦੇਸ਼ਾ ਪੱਟ ਜੜੇ ਵੀ ਇਹ ਕਾਹਦੇ ਦਰਵਾਜ਼ੇ ਨੇ ਬੱਜਰ ਕਪਾਟ ਹੁੰਦੇ ਕੀ ਨੇ 240 ਦੇ ਵਿੱਚ ਉਹ ਪੇਜ ਨੇ ਉਹਦੇ ਪੜ੍ਹਨ ਜਿਹੜਾ ਸ਼ੌਕ ਵਾਲਾ ਕੋਈ ਬੰਦਾ ਅਗਮ ਗੋਚਰ ਮਾਰਗ ਹੈ ਪਹਿਲਾਂ ਪਾਠ ਆਇਆ ਦੂਜਾ ਆਉਣਾ ਮਾਇਆ ਜਲ ਖਾਈ ਪਾਣੀ ਘਰ ਬੰਨਿਆ ਸਤਕੇ ਆਸਨ ਪੁਰਖ ਰਹਿ ਇਹ ਇੱਕੋ ਹੀ ਲਾਈਨ ਦੇ ਉੱਤੇ ਇੱਕ ਕਿਤਾਬ ਆਏਗੀ ਦੂਸਰੀ ਵੀ ਸੋ ਇਹਦੇ ਚ ਮਹਾਰਾਜ ਕਹਿੰਦੇ ਬੱਜਰ ਕਪਾਟ ਬੰਦ ਹੋਏ ਹੋਏ ਨੇ ਗੁਰੂ ਦੇ ਸ਼ਬਦ ਤੇ ਬਗੈਰ ਨਹੀਂ ਖੋਲਦੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਨਾ ਤਾਂ ਚਾਬੀ ਹੈ ਇਹਨੂੰ ਇਹ ਚਾਬੀ ਕਹਿੰਦੇ ਨੇ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਅਣਖ ਪਾਪ ਕਰੇ ਨਹੀਂ ਪਾਵੇ ਬਿਨ ਸਤਿਗੁਰ ਸ਼ਰਨਾਈ ਉਹਦੇ ਜਾਪ ਕਰਨ ਦੇ ਨਾਲ ਇਹ ਖੁੱਲ ਜਾਂਦੇ ਨੇ ਖੁੱਲੇ ਹੋਏ ਫਿਰ ਕਹਿੰਦੇ ਨਿਸ਼ਾਨੀ ਵੀ ਹੈ ਕੋਈ ਕਹਿੰਦੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ ਇਹ ਗੁਰੂ ਦੇ ਸ਼ਬਦ ਨਾਲ ਖੁੱਲਿਆ ਗੁਰੂ ਦਾ ਸ਼ਬਦ ਦੇ ਅੰਦਰ ਜਾ ਕੇ ਫਿਰ ਸੁਣਦਾ ਅਨਹਦ ਵਾਜਿਆਂ ਦੇ ਨਾਲ ਰਲ ਕੇ ਫਿਰ ਜੋਤ ਜਗ ਪੈਂਦੀ ਹੈ ਅੰਦਰ ਪ੍ਰਕਾਸ਼ ਹੋ ਜਾਂਦਾ ਬੁਝੀ ਹੋਈ ਹੈ ਹੁਣ ਜੋਤ ਅੰਦਰ ਸਾਡੇ ਅੰਦਰ ਨੇਰਾ ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੌਲ ਖਜੋਲਾ ਰੌਲਾ ਖਜੋਲਾ ਮੱਚਿਆ ਪਿਆ ਅੰਦਰ ਮਨ ਇਕਾਗਰੇ ਨਹੀਂ ਹੁੰਦਾ ਕਦੇ ਜੇ ਪਾਠ ਕਰਦਾ ਤਾਂ ਵੀ ਫੁਰਨੇ ਕਰਦਾ ਭਜਨ ਕਰਨ ਲੱਗ ਜਾਵੇ ਵਰਸੀਆਂ ਲੈਣ ਲੱਗ ਜਾਂਦਾ ਇਹ ਤਾਂ ਖੋਲਿਆ ਹੀ ਖੁੱਲਣਾ ਅਹਿਸਾਸ ਹੈ ਜੀ ਇਹ ਜਗਦੀ ਉਹ ਜੋਤ ਹੋਣੀ ਹੈ ਮਹਾਰਾਜ ਕਹਿੰਦੇ ਤਿਤ ਘੱਟ ਅੰਤਰ ਚਾਨਣਾ ਉੱਥੇ ਅਨੁਭਵ ਦਾ ਪ੍ਰਕਾਸ਼ ਹੈ ਕਰ ਭਗਤ ਮਲੀਜਾ ਹੁਣ ਇੱਥੇ ਤੱਕ ਤਾਂ ਪਹੁੰਚ ਗਿਆ ਇੱਥੋਂ ਗਾਂ ਮਹਾਰਾਜ ਕਹਿੰਦੇ ਪਿਆਰ ਤੋਂ ਬਿਨਾਂ ਹੁਣ ਗਾਂ ਨਹੀਂ ਜਾ ਹੋਣਾ ਸੱਚ ਕਹੋ ਸੁਣ ਲਿਓ ਸਵਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਹੈ ਤੇ ਫਿਰ ਜਦ ਪ੍ਰਕਾਸ਼ ਹੋ ਗਿਆ ਨਜ਼ਰ ਕੀ ਆਉਂਦਾ ਸਭ ਮੈਂ ਇੱਕੋ ਵਰਤਦਾ ਜਨਾਪੇ ਰਚਨਾ ਰਚਾਈ ਜਿਹਨੇ ਰਚਨਾ ਰਚੀਆ ਹਰੇਕ ਦੇ ਅੰਦਰ ਹੈ ਕਾਇਆ ਨਗਰ ਨਗਰ ਗੜ੍ਹ ਅੰਦਰ ਸਾਚਾ ਬਾਸਾ ਪੁਰਗਜ ਨੰਦਰ ਅਸਰ ਥਾਨ ਸਦਾ ਨਰਮਾਇਲ ਆਪੇ ਆਪ ਪਾਏਗਾ ਅੰਤਰ ਕੋਟ ਛੱਜੇ ਹੱਟ ਨਾਲੇ ਆਪੇ ਲੇਵੈ ਬਸ ਸੰਭਾਲੇ ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕੁਲਾਏਗਾ ਪੀਤਰ ਕੋਟ ਗੁਫਾ ਕਰ ਜਾਈ ਨੌ ਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਿਖਾਏਗਾ ਸੋ ਇਹਦੇ ਤੋਂ ਸੁੱਤੇ ਪਏ ਅਸੀਂ ਜਦ ਮਹਾਤਮਾ ਮਿਲ ਗਿਆ ਪੂਰਵ ਕਰਮ ਅੰਕਲ ਜਾ ਪ੍ਰਗਟਿਓ ਪੇਟਿਓ ਪੁਰਖ ਰਸਕ ਬਹਿਰਾ ਕੀ ਮਿਟਿਓ ਮੇਰ ਮਿਲਤਾ ਨਾਨਕ ਜਨਮ ਜਨਮ ਕੀ ਸੋਈ ਜਨਮਾਂ ਜਨਮਾਤਰਾਂ ਦੀ ਸੁਰਤ ਸੁੱਤੀ ਪਈ ਜਾ ਕੇ ਕੀ ਦੇਖਦੀ ਹੈ ਕਿ ਬਾਹਰ ਢੂੰਡਣ ਤੇ ਛੂਟ ਪੜੇ ਗੁਰ ਘਰ ਹੀ ਮੈਂ ਦਿਖਾਇਆ ਥਾ ਜਿਹਨੂੰ ਢੂੰਡਦੇ ਫਿਰਦੇ ਸੀ ਫਰੀਦਾ ਜੰਗਲ ਜੰਗਲ ਕਿਆ ਪਵੇ ਬਣ ਕੰਡਾ ਮੋੜ ਬਸੀ ਰੱਬ ਇਹ ਆਲੀ ਹੈ ਜੰਗਲ ਕਿਆ ਢੂੰਡ ਕਿੱਥੇ ਕਾਹਨੂੰ ਡੋਲਦਾ ਫਿਰਦਾ ਟੱਕਰਾ ਮਾਰਦਾ ਤੇਰੇ ਅੰਦਰ ਹੈ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜੁਲਾ ਦੇਵੂ ਪਿਰੀ ਜਲਾ ਬਲਨ ਕਹਿੰਦੇ ਕਿ ਮੈਂ ਥੱਕ ਜਾਵਾਂ ਨਾ ਸਿਰ ਦੇ ਭਾਰ ਚੱਲਾਂ ਰੱਬ ਨੂੰ ਮਿਲਣ ਵਾਸਤੇ ਜਵਾਬ ਆਉਂਦਾ ਹੈ ਸੀਤਾ ਤਾਂ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪੀਰੀ ਨਿਹਾਲ ਕੌਂਟੁੰਡੇ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖ ਨਾ ਲੱਖੀ ਹੈ ਗੁਰਮੁਖ ਦੇ ਦਿੱਤਾ ਕਿਸੇ ਗੁਰਮੁਖ ਦੀ ਸ਼ਰਨ ਜਾ ਕਿਸੇ ਤਤਵੇ ਤੇ ਮਹਾਂਪੁਰਸ਼ ਦੀ ਸ਼ਰਨ ਜਾ ਅਰਦਾਸ ਕਰ ਵੀ ਸੱਚੇ ਪਾਤਸ਼ਾਹ ਕੋਈ ਜਾਗੇ ਹੋਏ ਰੂਹ ਮਿਲਾ ਦੇ ਜਦ ਤੱਕ ਉਹਨੂੰ ਨੀ ਮਿਲਦਾ ਤੇ ਅੰਦਰਲਾ ਭੇਤ ਨੀ ਸਾ ਸਕਦੀ ਖੁੱਲਦਾ ਤੇ ਅਸਾ ਆਏ ਵੀ ਸੰਸਾਰ ਦੇ ਉੱਤੇ ਬੇਮਤਲਬੇ ਚਲੇ ਗਏ ਉਹ ਚੀਜ਼ ਲੈ ਨਾ ਸਕੇ ਜਿਹਨੂੰ ਲੈਣ ਵਾਸਤੇ ਆਇਆ ਸੀ ਪੁਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿੱਥੋਂ ਬੱਕਰੇ ਸਭ ਮੁਕਤੀ ਚੱਲੀ ਗਈ ਸੋ ਇਹ ਤਰ੍ਹਾਂ ਦੇ ਨਾਲ ਜਦ ਸੁਣਿਆ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿੰਦ ਕੋਲ ਹੁੰਦਾ ਤਸੱਲੀ ਆਈ ਵੀ ਆ ਸਾਡੀ ਬੀਬੀ ਸਾਡੇ ਘਰ ਚ ਹੈ ਇਹਨੂੰ ਇਸ ਗੱਲ ਦਾ ਗਿਆਨ ਹੈ ਇਸੇ ਤਰ੍ਹਾਂ ਨਾਲ ਅੱਗੇ ਤੇ ਅੱਗੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਈ ਗਿਆ ਸਲੋਕ ਹੈ ਪੌੜੀਆਂ ਸਲੋਕ ਹੈ ਪੌੜੀਆਂ ਜਾਂ ਸ਼ਬਦ ਛੱਕੇ ਨਹੀਂ ਸੀ ਹੋਇਆ ਕਰਦੇ ਦਿਨ ਚੜ੍ਹਨ ਤੇ ਆ ਗਿਆ ਉਸ ਵੇਲੇ ਆਪ ਹੇਠਾਂ ਉਤਰੇ ਓਟੇ ਦੇ ਉਹਲੇ ਖੜ ਗਏ ਕਿਉਂਕਿ ਰੌਲਾ ਪੈ ਗਿਆ ਬਾਹਰ ਬਲਦ ਜਾ ਰਹੇ ਨੇ ਖੇਤਾਂ ਨੂੰ ਕਿਸੇ ਨੇ ਦੁੱਧ ਡਿੱਗਣਾ ਕਿਸੇ ਨੇ ਕੋਈ ਰੌਲਾ ਕਿਸੇ ਦਾ ਕੋਈ ਰੌਲਾ ਉਹਨਾਂ ਨੇ ਕਿਹਾ ਵੀ ਇੱਕ ਵੀ ਅੱਖਰ ਨਾ ਮੇਤੇ ਮੇਰੇ ਸੁਣੇ ਤੋਂ ਬਗੈਰ ਲੱਗੇ ਇਹਨੇ ਨੂੰ ਦਿਨ ਚੜ ਗਿਆ ਬੀਬੀ ਨੇ ਆਪਣਾ ਮਧਾਣੀ ਕੁੜ ਵਗੈਰਾ ਖੋਲਿਆ ਮੱਖਣ ਇਕੱਠਾ ਕਰਿਆ ਲੱਸੀ ਵਿੱਚੋਂ ਇਕੱਠਾ ਕਰਿਆ ਤੇ ਜਦ ਉੱਠ ਕੇ ਜਾਣ ਲੱਗੇ ਤਾਂ ਉਸ ਵੇਲੇ ਖੰਗੂਰਾ ਮਾਰਿਆ ਇਹਨਾਂ ਨੇ ਬੀਬੀ ਨੇ ਪਰਦਾ ਕਰਿਆ ਉਸ ਵੇਲੇ ਦੇ ਸਮੇਂ ਦੇ ਰਿਵਾਜ ਅਨੁਸਾਰ ਕਹਿੰਦੇ ਬੇਟਾ ਇਹ ਤੂੰ ਕਿਹਦਾ ਕਲਾਮ ਪੜ੍ਹ ਰਹੇ ਸੀ ਕਿਹਦੇ ਵਿਸ਼ਨ ਪਦੇ ਗਾ ਰਹੇ ਸੀ ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚ ਸਲੋਕ ਮੇਰੇ ਪਿਤਾ ਜੀ ਦੇ ਵੀ ਨੇ ਕਹਿਣ ਲੱਗੇ ਬੇਟਾ ਗੁਰੂ ਨਾਨਕ ਸਾਹਿਬ ਹੁਣ ਕਿੱਥੇ ਨੇ ਕਹਿੰਦੇ ਉਹ ਤਾਂ ਗੁਰੂ ਜੋਤ ਬਦਲ ਗਈ ਹੈ ਮੇਰੇ ਪਿਤਾ ਜੀ ਦੇ ਵਿੱਚ ਪ੍ਰਵੇਸ਼ ਕਰ ਗਏ ਕਹਿੰਦਾ ਬੜਾ ਅਫਸੋਸ ਪਤਾ ਵੀ ਲੱਗਿਆ ਤੇ ਹੱਥੋਂ ਲੰਘ ਗਿਆ ਬੇਟਾ ਕਿਸੇ ਨੂੰ ਥਾਪ ਕੇ ਗਏ ਹੋਣੇ ਨੇ ਕਹਿਣ ਲੱਗੀ ਪਿਤਾ ਜੀ ਆਪਣੀ ਥਾਂ ਮੇਰੇ ਪਿਤਾ ਜੀ ਨੂੰ ਖਡੂਰ ਸਾਹਿਬ ਵਾਲਿਆਂ ਨੂੰ ਥਾਪ ਕੇ ਕਹਿ ਸ਼ੋਕਰ ਬੀਬਾ ਮੈਂ ਤਾਂ ਪਿਆਸਾ ਉਹਨਾਂ ਦੇ ਦਰਸ਼ਨ ਦਾ ਮੈਨੂੰ ਛੇਤੀ ਲੈ ਚੱਲ ਦੇਰ ਨਾ ਹੁਣ ਕਰੀ ਨਹਿ ਬਾਰਕ ਨਹਿ ਜੋਬ ਨੇ ਨਹਿ ਬਿਲਦੀ ਕਛ ਬੰਦ ਹੋ ਬੇਰਾ ਨਾ ਬੁਝੀਏ ਜਵਾਏ ਪਰੇ ਜਮ ਬੰਦ ਤਿੰਨ ਦਿਨ ਹੋ ਗਏ ਮੈਂ ਕੁਛ ਖਾਧਾ ਨੀ ਪੀਤਾ ਨੀ ਸੁਤਾ ਨੀ ਮੈਂ ਤਾਂ ਰੋਈ ਗਿਆ ਬੇਟਾ ਮੇਰਾ ਦੁੱਖ ਦੂਰ ਕਰ ਦੇ ਮੈਨੂੰ ਆਪਣੇ ਪਿਤਾ ਜੀ ਕੋਲ ਲੈ ਚੱਲ ਉਸ ਵੇਲੇ ਆਪਣੇ ਪਿਤਾ ਜੀ ਨੂੰ ਪੁੱਛਿਆ ਮਾਤਾ ਨੂੰ ਪੁੱਛਿਆ ਕਹਿਣ ਲੱਗੀ ਪਿਤਾ ਜੀ ਆਪਣੇ ਪਿਤਾ ਨੂੰ ਜਿੱਥੇ ਮੈਂ ਪਿਤਾ ਮੰਨਦੀ ਹਾਂ ਉੱਥੇ ਮੈਂ ਸਰਬ ਕਲਾ ਸਮਰੱਥ ਦੀਨ ਦੁਨੀਆਂ ਦਾ ਮਾਲਕ ਗੁਰੂ ਵੀ ਮੰਨਦੀ ਜਦ ਮੇਰੀ ਡੋਲੀ ਤੁਰੀ ਸੀ ਤਾਂ ਉਹਨਾਂ ਨੇ ਬਚਨ ਕਰਿਆ ਸੀ ਬੀਬਾ ਇਹ ਘਰ ਤੇਰੇ ਵਾਸਤੇ ਬੰਦ ਹੋ ਗਿਆ ਇੱਥੇ ਹੁਣ ਬੁਲਾਏ ਹੋਏ ਆਉਣਾ ਆਪਣੇ ਆਪ ਨਹੀਂ ਆਉਣਾ ਤੇ ਹੁਣ ਉਹ ਘਰ ਹੈ ਉਸ ਘਰ ਨੂੰ ਭਾਗ ਲਾ ਜਾ ਕੇ ਸੋ ਪਿਤਾ ਜੀ ਜਦ ਤੱਕ ਮੇਰੇ ਪਿਤਾ ਦਾ ਸੰਦੇਸ਼ਾ ਨਹੀਂ ਆਉਂਦਾ ਮੈਨੂੰ ਜਾਣਾ ਮੁਸ਼ਕਲ ਹੈ ਕਹਿਣ ਲੱਗੇ ਦੇਖ ਬੇਟਾ ਅਸੀਂ ਵੀ ਤੇਰੇ ਪਿਤਾ ਜੇ ਕੋਈ ਗੱਲ ਹੋਊ ਮੈਂ ਆਪਣੇ ਉੱਤੇ ਸਹਿ ਲੂੰ ਮੈਂ ਬੜਾ ਪਿਆਸਾ ਕਿਰਪਾ ਕਰ ਮੈਨੂੰ ਲੈ ਚੱਲ 70 ਸਾਲ ਮੇਰੇ ਨਗੁਰੇਪਣ ਚ ਲੰਘ ਹੁਣ ਨਹੀਂ ਮੈਂ ਦੇਰ ਕਰ ਸਕਦਾ ਪਤਾ ਨਹੀਂ ਪੁਰਾਣੇ ਨਿਕਲ ਜਾਣ ਕਿਉਂਕਿ ਇਹਨਾਂ ਗੱਲਾਂ ਨੂੰ ਹਰ ਬੰਦਾ ਨਹੀਂ ਜਾਣਦਾ ਹੁੰਦਾ ਜੇ ਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਲੱਗੀਆਂ ਸੋਈ ਤਨ ਜਾਣ ਕਿਸੇ ਦੀ ਲੱਗੀ ਕੌਣ ਜਾਣਦਾ ਰਾਮ ਭਗਤਾਂ ਨੇ ਆਲੇ ਤੀ ਬੇਟਾ ਮੈਨੂੰ ਛੇਤੀ ਲੈ ਚੱਲ ਐਸਾ ਨਾ ਹੋਵੇ ਕਿ ਕੋਲ ਜਾ ਕੇ ਪਿਆਸਾ ਖੂਹ ਦੇ ਪ੍ਰਾਣ ਤਿਆਗ ਦੇਵੇ ਉਸ ਵੇਲੇ ਸਵਾਰੀ ਦਾ ਇੰਤਜ਼ਾਮ ਕੀਤਾ ਗਿਆ। ਬੀਬੀ ਲੈ ਕੇ ਖਡੂਰ ਸਾਹਿਬ ਨੂੰ ਚੱਲਦੀ ਹੈ, ਆਪ ਘੋੜੀ ਤੇ ਸਵਾਰ ਨੇ। ਜਿਸ ਵਕਤ ਕੋਲ ਪਹੁੰਚੇ ਕਹਿਣ ਲੱਗੇ ਵੀ 22 ਸਾਲ ਮੈਂ ਇਸ ਗੱਲ ਦੇ ਉੱਤੇ ਅੜਿਆ ਰਿਹਾ ਕਿ ਮੈਨੂੰ ਕੋਈ ਪ੍ਰਤਿਆਵਾ ਮਿਲਣਾ ਚਾਹੀਦਾ, ਕਿਉਂ ਜੇ ਪ੍ਰਤਿਆਵਾ ਮੇਰਾ ਨਿਸ਼ਚਾ ਹੀ ਨਾ ਹੋਇਆ ਫਿਰ ਗੁਰੂ ਕਹਿੰਦਾ ਨਿਸ਼ਚੇ ਦੇ ਬਗੈਰ। ਖਿਆਲ ਕਰ ਲਿਆ ਕਿ ਮੈਂ ਬਾਹਰ ਬੈਠਦਾ, ਜੇ ਤਾਂ ਆਵਾਜ਼ ਦੇ ਕੇ ਬੁਲਾ ਲਿਆ ਫਿਰ ਪੂਰੇ। ਬੀਬਾ ਬੀਬੀ ਅਮਰੋ ਅੰਦਰ ਦਾਖਲ ਹੋ ਗਈ ਜਿੱਥੇ ਗੁਰੂ ਮਹਾਰਾਜ ਬੈਠੇ, ਇਹ ਕੰਧ ਦੇ ਉੱਲੇ ਹੋ ਕੇ ਖੜ ਗਏ। ਉਹਨੇ ਜਾ ਕੇ ਨਮਸਕਾਰ ਕਰੀ। ਮਹਾਰਾਜ ਕਹਿਣ ਲੱਗੇ, ਬੇਟੀ ਜਿਹਨਾਂ ਨੂੰ ਨਾਲ ਲਿਆ ਇਹਦਾ ਬਾਹਰ ਨਿਕਲਾ ਗਿਆ ਇਹਦਾ ਹੁੰਦਾ ਜਾਂ ਲਿਆ ਉਹਨੂੰ ਵੀ ਆਪ ਵੀ ਸੁਣ ਲਿਆ। ਉਸੇ ਵੇਲੇ ਜਦ ਅੰਦਰ ਗਏ ਤਾਂ ਹੁਣ ਕੁੜਮ ਲੱਗਦੇ ਸੀ ਮੁੰਡੇ ਵਾਲੇ ਆਪਣੇ ਆਪ ਨੂੰ ਜਰਾ ਜ਼ਿਆਦਾ ਕਹਾਉਂਦੇ ਹੁੰਦੇ ਨੇ ਲੜਕੀਆਂ ਵਾਲਿਆਂ ਨੂੰ। ਮਹਾਰਾਜ ਜੀ ਉੱਠ ਕੇ ਸਤਿਕਾਰ ਕਰਨ ਲੱਗੇ। ਉਸੇ ਵੇਲੇ ਜਾ ਕੇ ਚਰਨਾਂ ਤੇ ਟਹਿ ਪਿਆ, ਮਹਾਰਾਜ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਮੈਂ ਪਿਆਸਾ ਜੁਗਾ ਦਿਗੰਤਰਾਂ ਦਾ। ਆਪਦੇ ਦਰਸ਼ਨ ਬੜੀ ਮੁਸ਼ਕਲ ਨਾਲ ਮੈਨੂੰ ਨਸੀਬ ਹੋਏ ਨੇ, ਕਿਰਪਾ ਕਰੋ ਮੈਨੂੰ ਲੜ ਲਾ ਲਓ, ਚਰਨਾਂ ਦਾ ਸੇਵਕ ਬਣਾ ਲਓ, ਮੈਨੂੰ ਨਾਮ ਦੀ ਦਾਤ ਦੇ। ਮਹਾਰਾਜ ਕਹਿੰਦੇ, ਬਾਬਾ ਅਮਰਦਾਸ ਇਹ ਸੌਦਾ ਬੜਾ ਮਹਿੰਗਾ, ਇੰਨਾ ਸਸਤਾ ਨਹੀਂ ਹੋਇਆ ਕਰਦਾ। ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ, ਜੇ ਸੌਦਾ ਲੈਣਾ ਹੈ ਤਾਂ ਯਾਦ ਰੱਖਾਂ ਪੜ੍ਹ ਲਓ।
ਮੁਰਦਾ ਹੋਏ ਕੇ ਮਰੀਦ ਬਣ ਜਾਵਣਾ, ਮੁਰਦਾ ਹੋਏ ਕੇ ਮਰੀਦ ਬਣ ਜਾਵਣਾ,
ਰਿਸ਼ਤੇਦਾਰੀ ਦੇ ਵਿੱਚ ਤੁਸੀਂ ਉੱਪਰਲਾ ਪੱਖ ਰੱਖਦੇ ਹੋ, ਕਿਉਂਕਿ ਕੁੜਮ ਲੜਕੀ ਦੀ ਸ਼ਾਦੀ ਉੱਥੇ ਹੁੰਦੀ ਹੈ। ਇਹ ਅਭਿਮਾਨ ਹੋਇਆ ਕਰਦਾ ਆਦਮੀ ਦੇ ਅੰਦਰ, ਬਾਕੀ ਹੋਰ ਸਾਰੀਆਂ ਚੀਜ਼ਾਂ ਇਹਨਾਂ ਤੋਂ ਮੁਰਦਾ ਬਣਨਾ ਪੈਂਦਾ। ਜਦ ਤੱਕ ਮੈਂ ਭਾਵ ਨਹੀਂ ਮਰਦਾ ਉਹਨਾਂ ਚੋਂ ਲੈਣ ਦੇਣ ਤੋਂ ਗੁਰੂ ਤੋਂ ਕੁਛ ਨਹੀਂ ਹੋਇਆ ਕਰਦਾ, ਕਿੱਡਾ ਗੁਰੂ ਸਮਰੱਥ ਕਿਉਂ ਨਾ ਹੋਵੇ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਦੇ ਏਕ ਨਾ ਲਾ ਕੇ ਜੋ ਬਾਂਸ ਵਜਾਇਆ ਪੂ। ਇੱਕ ਬਾਦਸ਼ਾਹ ਸੀ ਅਫਗਾਨਿਸਤਾਨ ਦਾ, ਉਹਦਾ ਨਾਮ ਇਬਰਾਹਿਮ ਆਦਮ ਸੀ, ਬੜਾ ਚੰਗਾ ਰੂਹਾਨੀ ਲਗਨ। ਤੀਸਰੇ ਪਹਿਰ ਉਹ ਉਲਮਾਂ ਦੀ, ਮੌਲਵੀਆਂ ਦੀ, ਕਾਜ਼ੀਆਂ ਦੀ ਸਭਾ ਲਾ ਕੇ ਰੂਹਾਨੀ ਵਿਚਾਰਾਂ ਕਰਿਆ ਕਰਦਾ ਸੀ। ਲੇਕਿਨ ਉਹਦਾ ਆਦਤਾਂ ਜਿਹੜੀਆਂ ਸੀ, ਸਵਾ ਮਨ ਫੁੱਲ ਬਿਸਤਰੇ ਤੇ ਵਿਛਣੇ, ਉਹਦੇ ਉੱਤੇ ਚਾਦਰ ਵਿਛਾਉਣੀ, ਉਹਨਾਂ ਫੁੱਲਾਂ ਦੀ ਵੱਖਰੀ ਵੱਖਰੀ ਸੁਗੰਧੀਆਂ ਦੇ ਵਿੱਚ ਸਵਾਇਆ ਕਰਦਾ ਸੀ। ਇੱਕ ਦਿਨ ਉਹਦੀ ਮਾਨਣ ਦੇ ਮਨ ਵਿੱਚ ਖਿਆਲ ਆਇਆ ਵੀ ਬਾਦਸ਼ਾਹ ਪਤਾ ਨੀ ਕਿੰਨੀ ਨੀਂਦ ਆਉਣੀ ਹੋਣੀ ਹੈ, ਵੀ ਫੁੱਲ ਤਾਂ ਮੈਂ ਹੀ ਵਿਛਾਉਣੀ ਆ, ਪੈ ਕੇ ਦੇਖ ਲੈਂਦੀ ਹਾਂ, ਜੇ ਮਿੱਧੇ ਗਏ ਹੋਰ ਪਾ ਦੂੰਗੀ। ਉਹ ਚਾਰ ਪੰਜ ਦੇ ਸੌ ਸੁੱਤੀ, ਅਚਾਨਕ ਬੈਡਰੂਮ ਦੇ ਵਿੱਚ ਉਹ ਬਾਦਸ਼ਾਹ ਆ ਗਿਆ, ਹੈਰਾਨ ਰਹਿ ਗਿਆ ਵੀ ਇਹ ਗੋਲੀ ਮੇਰੇ ਬੈਡ ਦੇ ਉੱਤੇ ਪਈ ਹੈ। ਹੰਡਰ ਪਿਆ ਸੀ, ਜ਼ੋਰ ਨਾਲ ਮਾਰਿਆ, ਤੜਫ ਕੇ ਉੱਠੀ ਉਹ, ਫੇਰ ਮਾਰਿਆ, ਫੇਰ ਮਾਰਿਆ, ਛੇ ਮਾਰੇ ਕੱਪੜੇ ਫਟ ਗਏ, ਜਾਂ ਸੱਤਵਾਂ ਮਾਰਿਆ ਹੱਸਣ ਲੱਗ ਗਈ, ਅੱਖਾਂ ਚੋਂ ਹੰਝੂ ਜਾਂਦੇ ਨੇ ਲੇਕਿਨ ਮੂੰਹ ਤੋਂ ਹੱਸਦੀ, ਅੱਠਵਾਂ ਮਾਰਿਆ ਫੇਰ ਹੱਸਦੀ। ਉਹਨੇ ਹੰਟਰ ਰੋਕ ਲਿਆ, ਕਹਿਣ ਲੱਗਿਆ ਮਾਲਣ, ਪਹਿਲਾਂ ਤੂੰ ਰੋਈ ਤੇ ਹੁਣ ਤੂੰ ਹੱਸੀ, ਇਹਦਾ ਮੈਨੂੰ ਦੱਸ ਕੀ ਗੱਲ ਹੈ? ਕਹਿਣ ਲੱਗੀ ਮਹਾਰਾਜ ਜਾਨ ਬਖਸ਼ੀ ਹੋਵੇ ਫਿਰ ਮੈਂ ਦੱਸ ਦਿੰਦੀ ਹਾਂ। ਕਹਿੰਦਾ ਜਾਓ ਜਾਨ ਬਖਸ਼ੀ, ਪਾਤਸ਼ਾਹ ਦਾ ਕੀ ਹੁੰਦਾ, ਇਹਨਾਂ ਨੇ ਕਿਹੜਾ ਮੁਕੱਦਮਾ ਕਰਨਾ, ਕਹਿ ਦੇਣਾ ਮਾਰ ਦੋ ਗੱਲ ਵੱਢ ਦੋ ਇਹਦਾ। ਉਸ ਵੇਲੇ ਕਹਿਣ ਲੱਗੀ ਪਾਤਸ਼ਾਹ ਸਲਾਮਤ, ਮੈਂ ਹਰ ਰੋਜ਼ ਆਪਦੀ ਸੇਜਾ ਦੇ ਉੱਤੇ ਸਵਾ ਮਣ ਫੁੱਲ ਵਿਛਾਉਂਦੀ ਸੀ। ਮੇਰਾ ਮਨ ਕਈ ਦਿਨਾਂ ਤੋਂ ਕਹਿ ਰਿਹਾ ਸੀ, ਮਨ ਕਿਸੇ ਦੇ ਬਸ ਵਿੱਚ ਨਹੀਂ ਹੁੰਦਾ, ਸਾਹ ਸਿੰਘ ਜੀ ਕੋਈ ਵੀ ਮਾਣ ਨਾ ਕਰੋ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ, ਪਤਾ ਨਹੀਂ ਕਿਹੜੇ ਵੇਲੇ ਧੋਖਾ ਦੇ ਦੇ। ਮਹਾਂਪੁਰਸ਼ ਕਦੇ ਨਹੀਂ ਮਨ ਦਾ ਇਤਬਾਰ ਕਰਦੇ, ਕਹਿੰਦੇ ਨਹੀਂ ਮੈਂ ਜਿੱਤ ਲਿਆ ਮਨ, ਬਿਲਕੁਲ ਨਹੀਂ ਕਹਿੰਦੇ, ਮਨ ਆਪੇ ਹੀ ਮਰ ਜਾਂਦਾ, ਮਨੋ ਨਾਸ਼ ਬਾਸ਼ਨਾ ਖੈ ਤੱਤ ਗਿਆ। ਇੱਕ ਮਹਾਤਮਾ ਸੀ, ਬਹੁਤ ਸੁੰਦਰ ਉਹਨਾਂ ਦਾ ਦਾੜਾ, ਸਫੈਦ ਬਸਤਰ, ਉਹਦਾ ਲੰਘਦਾ ਸੀ ਰਸਤੇ ਵਿੱਚ, ਇੱਕ ਬੇਸਵਾ ਦਾ ਘਰ ਸੀ, ਉਹਦੇ ਕੋਲ ਵੀ ਬਹੁਤ ਸਫੈਦ ਰੰਗ ਦਾ ਕੁੱਤਾ, ਸੰਗਲੀ ਲੈ ਕੇ ਬਾਹਰ ਆ ਜਾਇਆ ਕਰੇ, ਨਮਸਕਾਰ ਵੀ ਕਰਦਾ ਕਰੇ, ਬਾਬਾ ਜੀ ਇੱਕ ਮੇਰੇ ਸਵਾਲ ਦਾ ਜਵਾਬ ਦੇ ਕੇ ਜਾਇਓ। ਕਹਿ ਦੱਸੋ ਬੇਟਾ, ਕਹਿੰਦੇ ਦੇਖੋ ਤੁਹਾਡੇ ਚਿੱਟੇ ਬਸਤਰ ਮੇਰੇ ਕੁੱਤੇ ਦੇ ਉੱਤੇ ਚਿੱਟੀ ਜਾਤ, ਤੁਹਾਡਾ ਚਿੱਟਾ ਦਾੜਾ ਇਹ ਵੀ ਚਿੱਟਾ, ਹੁਣ ਮੈਨੂੰ ਐਂ ਦੱਸੋ ਮੇਰੇ ਕੁੱਤੇ ਦੀ ਪੂਛ ਚੰਗੀ ਹੈ ਕਿ ਤੁਹਾਡਾ ਦਾੜਾ ਚੰਗਾ? ਸ਼ਰਾਰਤ ਸੀ ਮਹਾਂਪੁਰਸ਼ਾਂ ਨੇ ਕਿਹਾ ਦੀ ਬੁੱਧੀ ਇੰਨੀ ਹੈਗੀ ਹੈ, ਚਲੋ ਫੇਰ ਵੀ ਮੈਨੂੰ ਖਬਰਦਾਰ ਕਰ ਰਹੀ। ਕਹਿੰਦੇ ਬੇਟਾ ਦੱਸਾਂਗੇ, ਜਦ ਵੀ ਉਹਨੇ ਮਿਲਣਾ ਸਵਾਲ ਕਰਨਾ ਮਹਾਰਾਜ, ਮਹਾਂਪੁਰਸ਼ਾਂ ਨੇ ਕਹਿਣਾ ਦੱਸਾਂਗੇ। ਅਖੀਰ ਮਹਾਂਪੁਰਸ਼ਾਂ ਦਾ ਅੰਤ ਸਮਾਂ ਆ ਗਿਆ, ਕਹਿਣ ਲੱਗੇ ਜਾਓ ਬੇਸਵਾ ਨੂੰ ਬੁਲਾ ਕੇ ਲਿਆਓ, ਕੁੱਤਾ ਨਾਲ ਲਿਆਓ। ਕਹਿੰਦੇ ਬੇਟਾ ਸਵਾਲ ਕਰ। ਕਹਿੰਦੀ ਬਾਬਾ ਜੀ ਮੈਂ ਕੀ ਸਵਾਲ ਕਰਨਾ, ਮੇਰੀ ਮੂੜ ਮਤ ਚੰਚਲ ਮਤ, ਮੈਂ ਐਵੇਂ ਤੁਹਾਡੇ ਨਾਲ ਤੁਹਾਨੂੰ ਸਵਾਲ ਕਰਦੀ ਰਹੀ। ਕਹਿੰਦੇ ਨਹੀਂ ਬੇਟਾ, ਸੰਗਤ ਬੈਠੀ ਹੈ, ਤੇਰੇ ਸਵਾਲ ਦਾ ਬੜਾ ਮੁੱਲ ਪਿਆ, ਮੈਂ ਜਾਣਦਾ ਸਵਾਲ ਕੀਤਾ। ਸਾਰੇ ਹੈਰਾਨ ਹੋ ਗਏ, ਮਹਾਂਪੁਰਸ਼ਾਂ ਨੂੰ ਇਹੀ ਜੀ ਗੱਲ ਕਹਿੰਦੀ ਸੀ, ਇਹ ਤਾਂ ਕੁੱਟਣ ਵਾਲੀ ਹੈ। ਕਹਿੰਦੇ ਨਹੀਂ ਨਹੀਂ ਸ਼ਾਂਤ ਹੋ। ਕਹਿੰਦੇ ਬੇਟਾ ਮੇਰੇ ਥੋੜੇ ਸਵਾਸ ਬਾਕੀ ਵੱਜਦੇ ਨੇ, ਤੇ ਹੁਣ ਮੈਂ ਕਹਿੰਦਾ ਵੀ ਤੇਰੇ ਕੁੱਤੇ ਦੀ ਪੂਛ ਨਾਲੋਂ ਅਰਬਾਂ ਖਰਬਾਂ ਗੁਣਾ ਮੇਰਾ ਦਾੜਾ ਸੁੱਚਾ, ਤੇ ਮੈਂ ਸੁੱਚਾ ਦਾੜਾ ਲੈ ਕੇ ਦਰਗਾਹ ਚ ਜਾ ਰਿਹਾ। ਕਹਿਣ ਲੱਗੀ ਬਾਬਾ ਜੀ ਤੁਸੀਂ ਉਸ ਵੇਲੇ ਨਾ ਕਿਹਾ। ਕਹਿੰਦੇ ਬੇਟਾ ਮਨ ਦਾ ਕੋਈ ਭਰੋਸਾ ਨਹੀਂ ਹੈ, ਕਿਹੜੇ ਵੇਲੇ ਮਨ ਨੂੰ ਸਿੱਟ ਲਵੇ, ਵੱਡੇ ਵੱਡਿਆਂ ਨੂੰ ਸਿੱਟ ਗਿਆ। ਮਛੰਦਰ ਨਾਥ ਨੇ ਸਾਰੀ ਜ਼ਿੰਦਗੀ ਤਪ ਕਰਿਆ, ਬੇਅੰਤ ਸ਼ਕਤੀਆਂ ਹਾਸਲ ਕੀਤੀਆਂ, ਜਦ ਮਨ ਨੇ ਧੋਖਾ ਦਿੱਤਾ ਰਾਜੇ ਅਮਰੂ ਦੀ ਦੇਹ ਵਿੱਚ ਵੜ ਗਿਆ, ਰਾਜਾ ਅਮਰੂ ਮਰ ਗਿਆ ਸੀ, ਤੇ ਉਹਦੀਆਂ ਰਾਣੀਆਂ ਬੜੀਆਂ ਖੂਬਸੂਰਤ ਸੀ, ਉਹਦੇ ਵਿੱਚ ਭਰ ਗਿਆ, ਉਹਨੂੰ ਜਿਉਂਦਾ ਕਰ ਲਿਆ, ਆਪ ਕੰਦਰਾਂ ਦੇ ਵਿੱਚ ਸਰੀਰ ਰੱਖਤਾ, ਗੁਰਖ ਨੇ ਜਾ ਕੇ ਕੱਢਿਆ। ਕਹਿੰਦੇ ਦੇਖੋ ਕਿੱਡੇ ਕਿੱਡੇ ਭੁੱਲ ਗਏ। ਜੈਮਨੀ ਰਿਸ਼ੀ ਨੇ ਨਿਆਂ ਸ਼ਾਸਤਰ ਬਣਾਇਆ, ਉਹਨੇ ਇੱਕ ਲਿਖ ਦਿੱਤਾ ਕਿ ਜਦੋਂ ਗਿਆਨ ਹੋ ਜਾਂਦਾ ਫਿਰ ਮਨ ਮਰ ਜਾਂਦਾ। ਵਿਆਸ ਜੀ ਨੇ ਕਿਹਾ ਬਿਲਕੁਲ ਗਲਤ, ਇਹ ਪਤਾ ਹੀ ਨਹੀਂ ਮਨ ਮਰਦਾ ਨਹੀਂ ਹੈ, ਇਹ ਸੁਧਰਦਾ ਜਾਂਦਾ ਮਰਦਾ ਨਹੀਂ ਹੈ, ਜਾਂ ਇਹ ਮਨ ਬਣ ਜਾਂਦਾ, ਆਤਮ ਬਸ਼ੈਣੀ ਫੁਰਨੇ ਵਾਲਾ ਬਣ ਜਾਂਦਾ, ਮਰਦਾ ਨਹੀਂ ਹੈ। ਕਹਿੰਦਾ ਨਹੀਂ ਮਹਾਰਾਜ, ਗਿਆਨ ਤੋਂ ਬਾਅਦ ਤਾਂ ਆਦਮੀ ਗਲਤੀ ਨਹੀਂ ਕਰ ਸਕਦਾ। ਕਹਿੰਦੇ ਨਹੀਂ ਬੇਟਾ, ਇਹਨਾਂ ਲਿਖਤ ਕੱਟ ਦੇ। ਉਹਨੇ ਹੱਠ ਕਰਿਆ, ਮਹਾਤਮਾ ਨੇ ਕਿਹਾ ਚੰਗਾ, ਇਹਨੂੰ ਪ੍ਰੈਕਟੀਕਲੀ ਸਮਝਾਉਂਦੇ, ਮਾਇਆ ਵਰਤਾਤੀ ਤੇ ਆਪ ਇਸਤਰੀ ਦਾ ਰੂਪ ਧਾਰ ਕੇ ਸੂਰਜ ਛਿਪੇ ਆਸ਼ਰਮ ਵਿੱਚ ਆ ਕੇ ਰੋਣ ਲੱਗ ਗਏ, ਬੀਬੀ ਬਣੇ ਹੋਏ ਨੇ। ਐ ਨਹੀਂ ਬਈ ਆਹ ਕੱਪੜੇ ਕੁਪੜੇ ਪਾ ਕੇ, ਮਹਾਤਮਾ ਕੋਈ ਸ਼ਕਤੀ ਹੁੰਦੀ ਹੈ, ਚਾਹੇ ਸ਼ੇਰ ਦਾ ਰੂਪ ਧਾਰ ਲੈਣ, ਚਾਹੇ ਹਰਨ ਦਾ। ਬਾਬਾ ਵੀਰ ਅਮਦਾਸ ਜੀ ਇੱਕ ਵਾਰੀ ਇਹ ਹਰਨਾਂ ਦੀ ਡਾਲ ਚ ਫਿਰਦੇ ਸੀ, ਇੱਕ ਆ ਗਿਆ ਬਘੇਲ ਸਿੰਘ ਸ਼ਿਕਾਰ ਖੇਲਣ ਵਾਸਤੇ, ਉਹਨੇ ਡਾਲ ਤੇ ਗੋਲੀ ਚਲਾਈ, ਬਾਬਾ ਜੀ ਦੀ ਲੱਤ ਤੇ ਲੱਗੀ। ਇਹ ਵੀ ਵਿੱਚ ਹੀ ਹਰਨ ਬਣੇ ਫਿਰਦੇ ਸੀ ਨਾਲ ਇਹ ਡਾਲ ਦੇ, ਉਹ ਜਦ ਲੱਤ ਤੇ ਲੱਗੀ ਬਹਿ ਗਏ, ਇੱਕ ਨੱਠ ਕੇ ਗਿਆ ਵੀ ਹਰਨ ਮਾਰ ਲਿਆ, ਜਦ ਅੱਗੇ ਗਏ ਤਾਂ ਬਾਬਾ ਵੀਰ ਅਮਦਾਸ, ਉਹ ਕਹਿੰਦੇ ਉਹ ਬਘੇਲਿਆ ਇੰਨਾ ਤੂੰ ਮਾੜਾ, ਸਾਡੇ ਗੋਲੀ ਚਲਾ ਦਿੱਤੀ ਤਾਂ ਸਾਡੇ ਲੱਤ ਤੇ, ਅਸੀਂ ਤਾਂ ਆਪਣੀ ਮੌਜ ਨਾਲ ਫਿਰ ਰਹੇ ਸੀ ਇਹਨਾਂ ਹਰਨਾਂ ਚ, ਰਫਲਤਾ ਉਹਨੇ ਜਰੇ ਤੋੜਤੀ, ਬਾਅਦ ਵਿੱਚ ਮਾਫੀਆਂ ਮੰਗੀਆਂ। ਇਹ ਕੋਈ ਜ਼ਰੂਰੀ ਨਹੀਂ ਮਹਾਂਪੁਰਸ਼ ਜੋ ਸਰੀਰ ਇੱਕ ਸਿੱਧੀ ਹੁੰਦੀ ਹੈ ਉਹਨੂੰ ਵਰਤ ਕੇ ਸਿੱਧਾ ਨੇ, ਸ਼ੇਰ ਬਣ ਗਏ, ਸੱਪ ਬਣ ਗਏ, ਬਾਹਰ ਡਰਾਉਣੀਆਂ ਚੀਜ਼ਾਂ ਦਾ ਰੂਪ ਧਾਰ ਲਿਆ। ਗੁਰੂ ਮਹਾਰਾਜ ਨੇ ਜਦ ਉਹਨਾਂ ਨੇ ਗੋਸ਼ਟ ਕਰੀ ਹੈ ਬਟਾਲੇ ਦੀ, ਭਾਈ ਗੁਰਦਾਸ ਜੀ ਨੇ ਲਿਖਿਆ। ਸੋ ਇਸ ਤਰ੍ਹਾਂ ਦੇ ਨਾਲ ਰੂਪ ਬਦਲ ਜਾਂਦਾ। ਕਹਿਣ ਲੱਗੇ ਬੀਬਾ ਕੋਈ ਪਤਾ ਨਹੀਂ ਮਨ ਦਾ, ਮਨ ਕਿੱਥੇ ਧੋਖਾ ਖਾਵੇ। ਇਹ ਪਾਨਣੀ ਦੇ ਕੋਲ ਵਿਆਸ ਜੀ ਨੇ ਰੂਪ ਇਸਤਰੀ ਦਾ ਬਣਾ ਲਿਆ। ਕਹਿਣ ਲੱਗਿਆ ਲੈ ਬੀਬੀ, ਹੁਣ ਇੱਥੇ ਜੰਗਲ ਚ ਤੂੰ ਨਹੀਂ ਲੰਘ ਸਕਦੀ, ਮੇਰੇ ਕੋਲ ਇੱਕੋ ਹੀ ਕੁਟੀਆ, ਤੂੰ ਇਸ ਕੁਟੀਆ ਚ ਹੋ ਜਾ ਤੇ ਦਰਵਾਜ਼ਾ ਬੰਦ ਕਰ ਲੈ, ਖੋਲੀ ਨਾ ਚਾਹੇ ਮੈਂ ਹੱਕਾ ਮਾਰਾ। ਅੰਦਰ ਚਲੀ ਗਈ, ਜਾ ਕੇ ਇੰਨਾ ਸੁੰਦਰ ਬੋਲ ਗਾਉਣਾ ਸ਼ੁਰੂ ਕਰਤਾ ਵੇਦਾਂ ਦੇ ਵਿੱਚ। ਇਹ ਸੁਣ ਲੱਗ ਗਿਆ, ਸੁਣਦੇ ਸੁਣਦੇ ਦੀ ਬਿਰਤੀ ਬਦਲ ਗਈ, ਭੁੱਲ ਗਿਆ ਇਸਤਰੀ ਭਾਵ ਸਾਹਮਣੇ ਆ ਗਏ, ਆਵਾਜ਼ਾਂ ਮਾਰੀਆਂ। ਕਹਿੰਦਾ ਮੇਰਾ ਦਰਵਾਜ਼ਾ ਖੋਲਦੀ ਕਿਉਂ ਨਹੀਂ? ਕਹਿੰਦੀ ਤੈਂ ਹੀ ਕਿਹਾ ਸੀ ਮੈਨੂੰ ਦਰਵਾਜ਼ਾ ਨਾ ਖੋਲੀ, ਛੱਤ ਪਾੜ ਲਈ, ਕਾਲੀ ਦੇ ਵਿੱਚ ਛੱਤ ਵਿੱਚ ਹੀ ਜਾਂ ਲੰਘਣ ਲੱਗਿਆ ਮੋਢਿਆਂ ਕੋਲੋਂ ਫਸ ਗਿਆ, ਸਾਰੀ ਰਾਤ ਲੜਕੀ ਗਿਆ ਉੱਥੇ, ਦਿਨ ਚੜ ਗਿਆ, ਦਰਵਾਜ਼ਾ ਖੋਲ ਲਿਆ, ਇਸਤਰੀ ਦਾ ਰੂਪ ਗਾਇਬ ਹੋ ਗਿਆ ਤੇ ਵਿਆਸ ਜੀ ਸਾਹਮਣੇ ਖੜੇ ਨੇ। ਕਹਿੰਦੇ ਬੇਟਾ ਜੈਮਨੀ, ਹਾਂ ਹੁਣ ਦੱਸ ਤੂੰ ਮਨ ਦਾ ਹਾਲ ਕੀ ਹੈ? ਸਾਰੀ ਰਾਤ ਲੜਕਿਆ ਨਾ ਤੋਰੀ ਵਾਂਗੂ, ਸ਼ਰਮਿੰਦਾ ਹੋਇਆ ਬੇਟਾ। ਕਹਿੰਦੇ ਮਨ ਦਾ ਨੀ ਕੋਈ ਭਰੋਸਾ, ਕਿਹੜੇ ਵੇਲੇ ਧੋਖਾ ਦੇ ਦੇਵੇ। ਸੋ ਮਹਾਤਮਾ ਕਹਿਣ ਲੱਗੇ ਬੀਬਾ ਤੂੰ ਮੈਨੂੰ ਖਬਰਦਾਰ ਕਰਦੀ ਸੀ, ਮੈਂ ਰੋਜ਼ ਖਬਰਦਾਰ ਹੁੰਦਾ ਸੀ ਵੀ ਕਿਤੇ ਮੇਰਾ ਦਾੜਾ ਕੁੱਤੇ ਦੀ ਪੂਛ ਨਾਲੋਂ ਮਾੜਾ ਨਾ ਹੋ ਜਾਵੇ, ਪਰ ਮੈਂ ਸੋਚਾ ਲੈ ਆਇਆ। ਹੁਣ ਮੈਂ ਕਹਿ ਸਕਦਾ ਵੀ ਮੇਰਾ ਦਾੜਾ ਹਜ਼ਾਰਾਂ ਕਰੋੜਾਂ ਗੁਣਾ ਤੇਰੇ ਕੁੱਤੇ ਦੀ ਪੂਛ ਨਾਲ ਚੱਲਿਆ। ਸੋ ਮਾਲਣ ਕਹਿਣ ਲੱਗੀ ਮਹਾਰਾਜ ਮਨ ਦਾ ਕੋਈ ਭਰੋਸਾ ਨਹੀਂ, ਮਨ ਦੇ ਮਾਰੇ ਦੁਨੀਆਂ ਮਰ ਰਹੀ ਹੈ ਸਾਰੀ, ਮਨ ਨੇ ਹੀ ਵਾਹਿਗੁਰੂ ਪਰਿਪੂਰਨ ਨੂੰ ਸੰਸਾਰ ਦਾ ਰੂਪ ਬਣਾ ਕੇ ਦਿਖਾ ਦਿੱਤਾ। ਸੋ ਮਹਾਰਾਜ ਮੈਂ ਪੈ ਗਈ, ਪਤਾ ਨਹੀਂ ਘੰਟਾ ਸੁੱਤੀ ਹਾਂ, ਪਤਾ ਨਹੀਂ ਦੋ ਮਿੰਟ ਸੁੱਤੀ ਹਾਂ, ਤੁਸੀਂ ਮੈਨੂੰ ਸਜ਼ਾ ਦੇਣੀ ਸੀ, ਪਰ ਮੈਂ ਤਾਂ ਸੀ ਬਈ ਮੈਂ ਤਾਂ ਦੋ ਚਾਰ ਮਿੰਟ ਸੁੱਤੀ ਹਾਂ, ਮੇਰਾ ਦੇਖੋ ਕੀ ਹਾਲ ਰਿਹਾ, ਤੇਰਾ ਦਰਗਾਹ ਦੇ ਵਿੱਚ ਜਾ ਕੇ ਕੀ ਹਾਲ ਹੋਊਗਾ, ਜਾਂ ਤੇਰੇ ਹੰਟਰ ਪੈਣ ਲੱਗੇ ਨਾ ਰਾਜਨ, ਤੇਰਾ ਕੀ ਹਾਲ ਹੋਏਗਾ, ਸੱਟ ਖਾ ਗਿਆ, ਹੰਟਰ ਸਿੱਟ ਦਿੱਤਾ ਤੇ ਚਰਨਾਂ ਦੇ ਟੇ ਮੱਥਾ ਟੇਕ ਤਾ। ਕਹਿੰਦਾ ਹੈ ਮਾਲਕ ਤੈਂ ਮੇਰੇ ਨੇਤਰ ਖੋਲ ਦਿੱਤੇ, ਬੰਦ ਸੀ ਮੇਰੇ ਨੇਤਰ, ਮੈਂ ਮਿਲਣਾ ਚਾਹੁੰਦਾ ਰੱਬ ਨੂੰ ਤੇ ਗੱਲਾਂ ਕਿਹੜੀਆਂ ਕਰ। ਅੱਜ ਤੋਂ ਬਾਅਦ ਮੇਰੇ ਬਿਸਤਰੇ ਤੇ ਗਦੈਲਾ ਵੀ ਨਾ ਵਿਛਾਇਆ ਜਾਵੇ, ਘਰੋੜੇ ਮੰਜੇ ਤੇ ਮੈਂ ਪਿਆ ਕਰਨਾ। ਸੋ ਇਸ ਤਰ੍ਹਾਂ ਦੇ ਨਾਲ ਇੱਕ ਹੋਰ ਕਾਰਨ ਹੋਇਆ, ਵੈਰਾਗੀ ਹੋ ਗਿਆ, ਸ਼ਹਿਜ਼ਾਦੇ ਨੂੰ ਰਾਜ ਦੇ ਤਾ, ਉਹਦੇ ਬਾਅਦ ਭਾਰਤ ਵਰਸ਼ ਵਿੱਚ ਆ ਗਿਆ। ਇਹ ਮਾਨਸਰੋਵਰ ਝੀਲ ਤੇ ਮਹਾਤਮਾ ਸੀ, ਉੱਥੇ ਚਲਿਆ ਗਿਆ। ਉਹਨਾਂ ਨੇ ਕਿਹਾ ਪ੍ਰੇਮੀਆਂ ਤੇਰੀ ਜਿਹੜੀ ਵਸਤੂ ਹੈ ਨਾ ਕਬੀਰ ਸਾਹਿਬ ਕੋਲ ਹੈ, ਉੱਥੇ ਚਲੇ ਗਿਆ। ਕਬੀਰ ਸਾਹਿਬ ਕੋਲ ਆ ਗਿਆ, ਕਬੀਰ ਸਾਹਿਬ ਕਹਿਣ ਲੱਗੇ ਦੇਖ ਤੂੰ ਹੈ ਰਾਜਾ, ਮੈਂ ਹਾਂ ਗਰੀਬ ਜਲਾਹਾ, ਸਾਡੇ ਕੋਲ ਤਾਂ ਗਿਣਤੀ ਦੀਆਂ ਮੰਦੀਆਂ ਨੇ, ਇਹਨਾਂ ਦੇ ਸੰਤ ਆਉਂਦੇ ਨੇ ਉਹ ਪੈ ਜਾਂਦੇ ਨੇ, ਅਸੀਂ ਤਾਂ ਪੰਜੇ ਹੀ ਖਾਂਦੇ ਹਾਂ, ਪ੍ਰਸ਼ਾਦਾ ਲਾ ਦਿੰਦੇ ਹਾਂ, ਸੰਤ ਆ ਜਾਂਦੇ ਨੇ ਉਹਨਾਂ ਛਕਾ ਦੇਈਦਾ, ਅਸੀਂ ਤਾਂ ਛੋਲੇ ਖਾ ਕੇ ਗੁਜ਼ਾਰਾ ਕਰਦੇ। ਤੂੰ ਹੈ ਰਾਜਾ, ਤੈਨੂੰ ਪਦਾਰਥਾਂ ਦੀ ਲੋੜ ਹੈ, ਭਜਨ ਕਿਵੇਂ ਕਰੇਗਾ? ਕਹਿਣ ਲੱਗਿਆ ਮਹਾਰਾਜ ਮੈਨੂੰ ਸਭ ਮਨਜ਼ੂਰ ਹੈ। ਕਹਿੰਦੇ ਮੁਰਦਾ ਹੋਣਾ ਪੈਣਾ, ਮੁਰਦਾ ਹੋਏ ਮਰੀਬ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ੀਰ ਭਰਮ ਭਾਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋੜਨਾ, ਨਾ ਤੁਸ ਨੀਂਦ ਨਾ ਭੁੱਖ ਨਾ ਖਾਣਾ ਸੋਵਣਾ। ਇਸ ਤਰ੍ਹਾਂ ਦਾ ਹਾਲ ਧਾਰਨਾ ਪੈਂਦਾ, ਸੇਵਾ ਕਰਨ ਵਾਸਤੇ ਰੱਖਦੇ ਹਾਂ, ਮਹਾਤਮਾ ਦੀ ਸੇਵਾ ਕਰਦਾ, ਝਾੜੂ ਦਿੰਦਾ, ਬਰਤਨ ਧੋਂਦਾ, ਪੁੰਜੇ ਜਿੱਥੇ ਥਾਂ ਮਿਲ ਗਿਆ ਪੁੰਜੇ ਪੈ ਜਾਂਦੇ। 6 ਸਾਲ ਲੰਘ ਗਏ, ਮਾਤਾ ਲੋਈ ਜੀ ਨੇ ਕਿਹਾ ਵੀ ਇਹਨਾਂ ਨੂੰ ਕੁਛ ਇੰਸਟੀਟਿਊਸ਼ਨ ਤੁਸੀਂ ਕਰ ਦਿਓ ਤੇ ਗਿਆਨ ਦੇ ਦਿਓ। ਕਹਿਣ ਲੱਗੇ ਅਜੇ ਫਿੱਟ ਨਹੀਂ ਹੈ। ਕਹਿਣ ਲੱਗੇ ਮਹਾਰਾਜ ਸੇਵਾ ਤਾਂ ਹੱਦ ਤੋਂ ਜ਼ਿਆਦਾ ਕਰਦਾ ਰਾਜਾ ਹੋ ਕੇ। ਕਹਿੰਦੇ ਅਜੇ ਇਹਦੇ ਮਨ ਚੋਂ ਭਾਵ ਨਹੀਂ ਗਿਆ, ਆਪਣੇ ਆਪ ਨੂੰ ਅਜੇ ਰਾਜਾ ਸਮਝਦਾ, ਮਰਿਆ ਨਹੀਂ ਹੈ ਅਜੇ। ਕਹਿੰਦੇ ਚੰਗਾ ਹੈ ਕਰੀ, ਜਜ਼ਬਾ ਤੇ ਇਸ਼ਨਾਨ ਕਰਕੇ ਆਓ ਗੰਗਾ ਤੋਂ, ਘਰ ਦਾ ਕੂੜਾ ਕਰਕਟ ਕੋਠੇ ਤੇ ਖੜੀ ਹੋ ਕੇ ਇਹਦੇ ਉੱਤੇ ਛੱਡਣੀ, ਫੇਰ ਜਿਹੜੇ ਬਚਨ ਕਹੂਗਾ ਉਹ ਮੈਨੂੰ ਦੱਸੀ। ਇਵੇਂ ਹੀ ਕੀਤਾ, ਜਦ ਕੂੜਾ ਸਿਰ ਚ ਪਿਆ ਉੱਥੇ ਨੂੰ ਦੇਖਿਆ, ਕਹਿੰਦਾ ਹੁੰਦਾ ਨਾ ਅੱਜ ਆਪਣੀ ਰਾਜਧਾਨੀ ਸਵਾਦ ਦਿਖਾ ਦਿੰਦਾ ਕੂੜਾ ਪਾਉਣ ਨੂੰ। ਉਹਨੇ ਰਸਤਾ ਵੀ ਆਏ, ਕਹਿੰਦਾ ਮੈਂ ਤੈਨੂੰ ਕਿਹਾ ਨਾ ਅਜੇ ਜਿਉਂਦਾ ਹੈ, ਮਰਿਆ ਨਹੀਂ ਹੈ। 6 ਸਾਲ ਫੇਰ ਲੰਘੇ, ਕਹਿੰਦੇ ਲੈ ਲੋ ਜੀ ਹੁਣ ਮਰ ਗਿਆ। ਕਹਿੰਦੀ ਪਤਾ ਕਹਿ ਦੋ ਜਿਵੇਂ ਘਰ ਜਿਵੇਂ ਪਹਿਲਾਂ ਕਰਿਆ ਸੀ, ਕੂੜਾ ਸਿਰ ਚ ਪਾਤਾ ਜਾਂ ਨਹਾ ਕੇ ਆਇਆ। ਉਸ ਵੇਲੇ ਨੱਚਣ ਲੱਗ ਗਿਆ, ਮਾਤਾ ਕਿੰਨਾ ਪਿਆਰ ਹੈ ਤੈਨੂੰ ਪੁੱਤਰਾਂ ਨਾਲ, ਤੈਂ ਤਾਂ ਮੇਰੇ ਉੱਤੇ ਕੇਸਰ ਬਰਾਤਾ, ਮੈਂ ਠੰਡਾ ਠਾਰ ਹੋ ਗਿਆ, ਮੇਰੇ ਤਾਂ ਰੋਮ ਰੋਮ ਦੇ ਵਿੱਚੋਂ ਰਾਮ ਦੇ ਨਾਮ ਦੀ ਧੁਨੀ ਚੱਲ ਪਈ, ਨੱਚਦਾ ਉੱਥੇ। ਕਬੀਰ ਸਾਹਿਬ ਨੂੰ ਦੱਸਤਾ ਵੀ ਉਹ ਤਾਂ ਨੱਚ ਰਿਹਾ, ਐ ਕਹਿ ਰਿਹਾ। ਕਹਿੰਦੇ ਹੁਣ ਮੁਰਦਾ ਹੋ ਗਿਆ, ਬੁਲਾ ਲਿਆ, ਬੁਲਾ ਕੇ ਬੁਕਲ ਵਿੱਚ ਲੈ ਲਿਆ। ਉਸੇ ਵੇਲੇ ਵਜਰ ਕਪਾਟ ਖੋਲਤੇ, ਦ੍ਰਿਸ਼ਟੀ ਖੋਲਤੀ ਤੇ ਬਿਨਾਂ ਬੋਲਿਆਂ ਹੀ ਬ੍ਰਹਮ ਗਿਆਨ ਦੀ ਥਾਪ ਦਿੱਤੀ, ਰਿਧੀਆਂ ਸਿੱਧੀਆਂ ਸਭ ਸ਼ਕਤੀਆਂ ਦੇ ਕੇ। ਕਹਿੰਦੇ ਲੈ ਰਾਜਨ ਤੂੰ ਹੁਣ ਜਾ ਆਪਣੇ ਦੇਸ਼ ਵਿੱਚ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸਿੰਘ ਜੀ, ਗੁਰੂ ਮਹਾਰਾਜ ਕਹਿਣ ਲੱਗੇ ਬਾਬਾ ਅਮਰਦਾਸ ਮੁਰਦਾ ਹੋਣਾ ਪੈਂਦਾ, ਪਹਿਲਾਂ ਮਰਨਾ ਕਬੂਲ ਕਰਨਾ ਪੈਂਦਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਾ ਸੋ ਸਮਝ ਕੀ ਰਹਿਣਕਾ ਤਾਂ ਹਮਾਰੇ ਕੋਲ ਦੇਖ ਪਿਆ ਰਿਹਾ, ਨਾਮ ਜਪਣ ਦੀਆਂ ਰਹਿਤਾਂ ਨੇ, ਜਦ ਤਾਈਂ ਉਹ ਬੰਦਾ ਨਹੀਂ ਧਾਰਦਾ ਨਹੀਂ ਨਾਮ ਚੱਲਿਆ ਕਰਦਾ। ਪਹਿਲਾਂ ਹੈ ਕਿ ਪਰਮੇਸ਼ਰ ਦੇ ਉੱਤੇ ਪੂਰਾ ਭਰੋਸਾ, ਪੇਖਤ ਸੁਣਤ ਸਦਾ ਹੈ, ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ, ਉਹ ਤਾਂ ਮੇਰੇ ਨਾਲ ਹੀ ਰਹਿੰਦਾ। ਜੈ ਜੈ ਵੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਈ, ਰੱਬ ਰਿਹਾ ਸਰਵੰਤਰ ਮੈਂ ਮਨ ਤੇ ਸਿਹਤ ਆਏ। ਇਹ ਨਿਸ਼ਚਾ ਤੇਰੇ ਅੰਦਰ ਆਉਣਾ ਚਾਹੀਏ। ਦੂਸਰਾ ਗੁਰੂ ਦੇ ਉੱਤੇ ਨਿਸ਼ਚਾ, ਗੁਰ ਪਰਮੇਸ਼ਰ ਇੱਕੋ ਜਾਨ, ਸਮੁੰਦਰ ਬਰੋਲ ਸਰੀਰ ਅੰਬ ਦੇਖਿਆ, ਇੱਕ ਬਸਤ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਤੀਸਰਾ ਇਹ ਹੋਇਆ ਕਰਦਾ ਕਿ ਮੰਤਰ ਦੇ ਉੱਤੇ ਭਰੋਸਾ, ਜਿਹੜਾ ਮੰਤਰ ਗੁਰੂ ਨੇ ਦੇਤਾ ਉਹਦੇ ਉੱਤੇ ਭਰੋਸਾ ਕਰ। ਇੱਕ ਵਾਰੀ ਕੋਈ ਮਹਾਤਮਾ ਸੀ, ਕੋਈ ਪ੍ਰੇਮੀ ਆਇਆ, ਮਹਾਰਾਜ ਮੈਂ ਰੱਬ ਨੂੰ ਮਿਲਣਾ, ਕਹਿੰਦੇ ਮਿਲਣਾ ਸੇਵਾ ਕਰਿਆ ਕਰ। 8 ਸਾਲ ਲੰਘੇ, 8 ਸਾਲਾਂ ਬਾਅਦ ਫੇਰ ਆਇਆ, ਕਹਿੰਦਾ ਮਹਾਰਾਜ ਮੈਨੂੰ 8 ਸਾਲ ਹੋ ਗਏ, ਕਿਰਪਾ ਕਰੋ। ਕਹਿੰਦੇ ਸਵੇਰੇ ਆਈ 8 ਵਜੇ, ਫਿਰ ਤੈਨੂੰ ਅਸੀਂ ਮੰਤਰ ਦੇਵਾਂਗਾ, ਉਹਦਾ ਜਾਪ ਕਰੀ ਲਗਾਤਾਰ, ਹਟੀ ਨਾ ਕਿਸੇ ਮੌਕੇ। ਦਮ ਨਾ ਲਈ, ਦਮ ਲੈਣ ਦਾ ਥਾਂ ਨਹੀਂ ਹੈ ਇਸ ਰਸਤੇ ਦੇ ਉੱਤੇ, ਸਾਹ ਕੱਢਣ ਦਾ ਵੇਰ ਨਹੀਂ ਹੈ। ਹਰ ਵਕਤ ਨਾਮ ਜਪਣਾ ਪੈ ਚਲਿਆ ਗਿਆ ਤੇ ਦੂਜੇ ਪਾਸੇ ਸੁਨੇਹਾ ਆ ਗਿਆ ਕਿ ਇਸ ਸ਼ਹਿਰ ਦਾ ਜੋ ਰਾਜਾ ਹੈ ਮਹਾਂਪੁਰਸ਼, ਉਹ ਕੱਲ ਨੂੰ ਤੁਹਾਡੇ ਦਰਸ਼ਨ ਕਰਨ ਆ ਰਿਹਾ। ਕਹਿੰਦੇ ਲਓ ਵੀ ਪ੍ਰੇਮੀਆਂ, ਸਾਡੇ ਕੋਲ ਉਹਦੇ ਬਿਠਾਉਣ ਨੂੰ ਕੁਝ ਨਹੀਂ ਹੈ, ਆਹ ਸਾਫ਼ ਹੈ ਸਭ ਤਾਈਂ ਮੈਂ ਬਹਿਣਾ ਇਹ ਤੇ ਉਹ ਬਹਿ ਜੇ। ਕਹਿੰਦੇ ਮਹਾਰਾਜ ਉਹ ਅਸੀਂ ਇੰਤਜ਼ਾਮ ਕਰਦਾ ਜੀ। ਤੜਕੇ ਹੀ ਲਿਆ ਕੇ ਕਾਰਪਟ ਵਿਛਾਉਣੇ ਸ਼ੁਰੂ ਕਰਤੇ, ਗਲੀਚੇ ਵਿਛਾਉਣੇ, ਐਨ ਸਜਾਤੀ ਝੁੱਲਣ। ਇਧਰਲੇ ਪਾਸੇ 8 ਵਜੇ ਉਹਨੇ ਸੋਚਿਆ ਮਹਾਤਮਾ ਨੇ ਬੁਲਾਇਆ, ਡੰਗਰਾਂ ਦਾ ਗੋਹਾ ਕੂੜਾ ਕਰਦਾ ਕਰਦਾ ਨੱਠਿਆ। ਅੱਗੇ ਮਹਾਤਮਾ ਬਾਹਰ ਖੜੇ ਨੇ ਵੀ ਰਾਜਾ ਆ ਰਿਹਾ। ਇੱਧਰ ਇਹ ਲਿਬੜੇ ਹੋਏ ਪੈਰਾਂ ਨਾਲ ਆ ਗਿਆ, ਜਦ ਆ ਕੇ ਪੈਰ ਧਰਨ ਲੱਗਿਆ, ਕਹਿੰਦੇ ਪਰੇ 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 ਪਰੇ, 6 ਵਾਰੀ ਕਹਿਤਾ। ਉੱਥੇ ਮੱਥਾ ਟੇਕਿਆ, ਜਾ ਕੇ ਪਰੇ 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 ਪਰੇ, ਫਿਰ ਨੀਹੇ ਨੇ ਟਿਊਬ ਬੰਦ ਹੋਣ ਦਿੱਤੀ। ਸਮਾਂ ਲੰਘ ਗਿਆ, ਜਦ ਸਮਾਂ ਲੰਘ ਜੇ ਸ਼ਬਦ ਵਿੱਚ ਸਿੱਧੀ ਆ ਜਾਇਆ ਕਰਦੀ ਹੈ। ਕੋਈ ਸ਼ਬਦ ਹੋਵੇ, ਚਾਹੇ ਜਪਜੀ ਸਾਹਿਬ ਹੈ ਚਾਹੇ ਕੁਛ ਹੈ, ਉਹਦੇ ਸਿੱਧੀ ਆ ਜਾਏਗੀ। ਇੱਕ ਦਿਨ ਮਹਾਤਮਾ ਨੇ ਬੁਲਾਇਆ, ਕਹਿਣ ਲੱਗੇ ਪ੍ਰੇਮੀਆਂ, ਇੱਕ ਮੇਰੇ ਮਿੱਤਰ ਨੇ ਮਹਾਤਮਾ 40 ਕੋਹ ਤੇ ਰਹਿੰਦੇ ਨੇ, 60 ਮੀਲ ਤੇ 100 ਕਿਲੋਮੀਟਰ, ਤੂੰ ਐਂ ਕਰ ਆ ਚਿੱਠੀ ਦਾ ਲੈ ਜਾ ਸਾ ਤੇ ਕਾਲੀ ਨਾ ਜਾਈ, ਚੰਗਾ ਤਾਲਿਆ ਵੀ ਅੱਜ ਪਹੁੰਚ ਜਾਣ, ਕੱਲ ਨੂੰ ਰੁਕੀ ਨਾ, ਕੱਲ ਨੂੰ ਜਵਾਬ ਲੈ ਕੇ ਇੱਥੇ ਆ ਜਾਈ, ਬੜੀ ਜ਼ਰੂਰੀ ਹੈ। ਚਿੱਠੀ ਲੈ ਲਈ, ਘਰ ਚਲਿਆ, ਡੇਰੇ ਚਲਿਆ ਗਿਆ ਆਪਦੀ ਕੋਲੜੀ ਚ। ਮਨ ਖਿਆਲ ਆਇਆ ਵੀ ਮੇਰਾ ਪਰੇ ਪਰੇ ਨਾ ਕਿਤੇ ਭੁੱਲ ਜਾਵੇ, ਇਹਨੇ ਨੂੰ ਕਿਤੇ ਇਹਦਾ ਸਾਹਮਣੇ ਆ ਕੇ ਪ੍ਰਕਾਸ਼ ਹੋ ਗਏ। ਪ੍ਰਕਾਸ਼ ਦੇ ਵਿੱਚ ਸਰੂਪ ਜਿਹੜਾ ਧਰਦਾ ਹੁੰਦਾ ਧਿਆਨ, ਉਹ ਸਾਹਮਣੇ ਆ ਗਏ। ਕਹਿਣ ਲੱਗੇ ਮਹਾਰਾਜ ਆਪ, ਕਹਿੰਦੇ ਮੈਂ ਆਪਣੇ ਭਗਤ ਦਾ ਦੁੱਖ ਨਹੀਂ ਦੇਖ ਸਕਦਾ, ਤੇਰੇ ਮਨ ਵਿੱਚ ਕਲਪਨਾ ਆ ਗਈ, ਜੈ ਜੈ ਕਾਜ ਕਿਰਤ ਸੇਵਕ ਹੀ ਤਾਂ ਤਾਂ ਉਠਤਾਵੈ, ਸੇਵਕ ਔਰ ਨਿਗਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋਇਆ। ਕਹਿਣ ਲੱਗੇ ਪ੍ਰੇਮੀਆਂ, ਲਿਆ ਮੈਨੂੰ ਚਿੱਠੀ, ਮੈਂ ਜਵਾਬ ਲਿਆ ਦਾ। ਉਸੇ ਵੇਲੇ ਚਿੱਠੀ ਲਈ, ਜਵਾਬ ਲਿਆ ਕੇ ਦੇਤਾ, ਕਹਿੰਦੇ ਜਾ ਦੇ ਸੰਤਾਂ ਨੂੰ। ਕੁਝ ਮਿੰਟ ਲੱਗੇ ਤੇ ਜਾ ਕੇ ਕਹਿੰਦੇ ਤੂੰ ਗਿਆ ਨੀ ਦੂਰ ਦਾ ਪਿੰਡ ਹੈ, ਕਹਿੰਦਾ ਮਹਾਰਾਜ ਮੈਂ ਜਵਾਬ ਲੈ ਆਇਆ। ਜਵਾਬ ਪੜਿਆ ਹੋਣਾ ਵੀ ਤੂੰ ਜਵਾਬ, ਉਹਦਾ 100 ਕਿਲੋਮੀਟਰ ਤੇ ਰਹਿੰਦਾ, ਹੈਰਾਨ ਹੋ ਕੇ ਪੁੱਛਿਆ ਵੀ ਤੂੰ ਉੱਥੇ ਕਿਵੇਂ ਚਲਿਆ ਗਿਆ, ਕਹਿੰਦਾ ਮੈਂ ਨੀ ਜੀ ਗਿਆ ਪਰੇ ਪਰੇ ਗਿਆ। ਕਹਿੰਦਾ ਪਰੇ ਪਰੇ ਕੀ? ਕਹਿੰਦਾ ਜਿਹੜਾ ਤੁਸੀਂ ਮੈਨੂੰ ਮੰਤਰ ਦਿੱਤਾ ਸੀ, ਸਮਝ ਕੇ ਇਹਦਾ ਮੰਤਰ ਸਿੱਧ ਹੋ ਗਿਆ ਤੇ ਪਰਮੇਸ਼ਰ ਪ੍ਰਗਟ ਹੋ ਗਿਆ। ਉਸ ਵੇਲੇ ਆਪ ਧਿਆਨ ਦੇ ਵਿੱਚ ਗਏ, ਜਾ ਕੇ ਬੇਨਤੀ ਕਰੀ ਕਿ ਮਹਾਰਾਜ ਤੁਹਾਡਾ ਨਾਮ ਪਰੇ ਪਰੇ ਵੀ ਹੈ। ਆਵਾਜ਼ ਆਈ, ਕਹਿੰਦੇ ਸੰਤ ਜੀ ਅਸਲੀ ਨਾਮ ਤਾਂ ਮੇਰਾ ਇਹੀ ਹੈ, ਮੈਨੂੰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਕਹਿੰਦੇ ਨੇ। ਅਪਰੰਪਰ ਹੁੰਦਾ ਜਿਹੜਾ ਪਰੇ ਤੋਂ ਪਰੇ ਹੋਵੇ। ਉੱਥੇ ਹੀ ਲਿਟਣ ਲੱਗ ਗਈ, ਦੁਬਾਰਾ ਫਿਰ ਰੱਖਦਾ, ਉਹ ਬਹਿ ਗਈ। ਆਪ ਕੰਮ ਕਾਰ ਵਾਸਤੇ ਚੁਬਾਰੇ ਤੋਂ ਹੇਠਾਂ ਉਤਰੇ, ਚਾਚੇ ਦੇ ਲੜਕਿਆਂ ਨੇ ਭਰਾਵਾਂ ਨੇ ਕਿਹਾ, ਕਹਿੰਦੇ ਬਾਈ ਬੇਬੇ ਉੱਤੇ ਗਈ ਸੀ। ਉਹ ਕਹਿੰਦੇ ਭਾਈ ਉਹ ਤਾਂ 24 ਘੰਟੇ ਨੂੰ ਸੁਰਜੀਤ ਹੋਊਗੀ, ਹੁਣ ਤਾਂ ਮੁਰੋਲੀ ਬੈਠੀ ਹੈ, ਚੱਕ ਲਿਆਓ। ਕਹਿੰਦੇ ਕਿਉਂ? ਕਹਿੰਦੇ ਹਾਂ ਹੁਣ ਇਸ ਤਰ੍ਹਾਂ ਹੀ। ਦੂਸਰਾ ਦਿਨ ਆਇਆ, ਫਿਰ ਉਹ ਸਾਵਧਾਨ ਹੋਏ। ਇੱਕ ਮਿਸਾਲ ਨਹੀਂ, ਸੈਂਕੜੇ ਮਿਸਾਲਾਂ ਨੇ ਕਿ ਹੱਥ ਲਾਉਂਦੀ ਸਾਰ ਰੋਮ ਰੋਮ ਦੇ ਵਿੱਚੋਂ ਨਾਮ ਚੱਲ ਪਏ। ਹੁਣ ਗੁਰੂ ਮਹਾਰਾਜ ਨਾਮ ਦੇਣ ਵਾਲੇ ਹੋਣ, ਫਿਰ ਕੱਚੀ ਗੱਲ ਥੋੜੀ ਹੈ, ਉਹ ਤਾਂ ਇੱਕਦਮ ਜੋਤ ਜਗਾ ਦੇਣੀ ਹੈ। ਇੱਕਦਮ ਅਨੰਦ ਸ਼ਬਦਾਂ ਦਾ ਮੰਡਲ, ਇੱਕ ਗਿਆਨ ਦੀ ਅਵਸਥਾ ਬਾਕੀ ਰਹਿ ਜਾਂਦੀ ਹੈ। ਉਹ ਦੇਖ ਕੇ ਪਰਖ ਕੇ ਦਿੰਦੇ ਨੇ, ਰਾਮ ਪਦਾਰਥ ਪਾਏ ਕੇ ਕਬੀਰਾ ਗਾਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਤ ਨਹੀਂ ਬੋਲ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਸਾਰਾ ਸੁਝਾਅ ਦਿੱਤਾ, ਦਿਨ ਰਾਤ ਇੱਕ ਕੀਤਾ। ਇੱਕ ਸਕਿੰਟ ਵਧੀਕ ਮੰਤਰ ਤੋਂ ਟੁੱਟਦੇ ਨੇ, ਹਰ ਵਕਤ ਜਪਦੇ ਮੰਤਰ ਦਾ ਇਹ ਸੁਭਾਅ ਹੈ, ਮਿਸਲਾਂ ਨਾਲ ਜਪੋ। ਰਸਨਾ ਨਾਲ ਜਪਦੇ ਜਪਦੇ ਸਵਾਸ ਤੇ ਆ ਜਾਏ, ਸਵਾਸ ਤੇ ਆ ਕੇ ਧੁਨ ਬਣ ਜਾਏਗੀ, ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਖੱਟ ਕਹਾਣ, ਅਨੰਦ ਸ਼ਬਦ ਜਾਗ ਪੈਣਗੇ, ਉਹਨਾਂ ਦੇ ਨਾਲ ਸੰਗੀਤ ਦੇ ਨਾਮ ਜਪਿਆ ਜਾਏਗਾ, ਜੋਤ ਦਾ ਪ੍ਰਕਾਸ਼ ਹੋ ਜਾਏਗਾ, ਹੌਸਲਾ ਹੋ ਜਾਂਦਾ, ਆਗਿਆ ਚੱਕਰ ਚ ਤਰੁਕਟੀ ਚ ਦਸਵੇਂ ਦੁਆਰ ਤੱਕ ਨਾਮ ਦੀ ਧੁਨ ਸੁਣਦੀ ਚਲੀ ਜਾਂਦੀ, ਜਪਦਾ ਨੀ ਉੱਥੇ, ਰੋਮ ਰੋਮ ਦੇ ਵਿੱਚੋਂ ਨਾਮ ਦੀ ਧੁਨ, ਬਾਹਰ ਪਸ਼ੂ ਪੰਛੀ ਬੋਲਦੇ ਨੇ ਉਹ ਆਵਾਜ਼ ਨੀ ਸੁਣਦੀ, ਆਪਣੇ ਨਾਮ ਦੀ ਧੁਨ ਸੁਣਦੀ ਹੈ, ਟਰੈਕਟਰ ਚਲਾ ਰਿਹਾ ਧੁਕ ਧੁਕ ਨੀ ਸੁਣਦੀ, ਵਾਹਿਗੁਰੂ ਵਾਹਿਗੁਰੂ ਸੁਣਦਾ, ਜਿੰਨਾ ਨਾਮ ਜਪਿਆ ਓਨੀ ਉਹ ਅਵਸਥਾ ਚੜ ਜਾਇਆ ਕਰ। ਸੋ ਇਸ ਤਰ੍ਹਾਂ ਦੇ ਨਾਲ ਆਪ ਸੇਵਾ ਵੀ ਕਰਦੇ ਨੇ, ਸਿਮਰਨ ਵੀ ਕਰਦੇ ਨੇ। 12 ਸਾਲ ਬੀਤ ਗਏ, ਮਹਾਰਾਜ ਨੇ ਉਸ ਵੇਲੇ ਕਸਵੱਟੀ ਲਾਈ, ਇਮਤਿਹਾਨ ਰੂਹਾਨੀ ਇਮਤਿਹਾਨ ਮਹਾਤਮਾ ਸਾਰੇ ਹੀ ਲੈਂਦੇ, ਕਿਉਂਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਤਿਗੁਰ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਓ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਜਦ ਦਿਆਲ ਹੋ ਜਾਂਦਾ ਫਿਰ ਇੱਕ ਉਪਦੇਸ਼ ਸੁਣਾਉਣ ਤੋਂ ਰਹਿ ਜਾਂਦਾ। ਉਹ ਮਹਾਤਮਾ ਤਾਂ ਸੁਣਾਉਂਦੇ ਨੇ ਜੇ ਇਮਤਿਹਾਨ ਪਾਸ ਕਰ ਲਏ। ਉਸ ਵੇਲੇ ਮਹਾਰਾਜ ਨੇ ਕਸਵੱਟੀ ਲਾ ਤੀ, ਬਾਰਿਸ਼ ਪੈਣ ਲੱਗ ਗਈ, ਰਸਤਾ ਦੀਦਾ ਨੀ, ਬੱਦਲ ਹੈ, ਪਿਛਲ ਖੋੜੀ ਜਾ ਰਹੇ ਨੇ, ਪਾਣੀ ਭਰ ਕੇ ਲਿਆਉਂਦੇ ਨੇ, 12 ਸਾਲ ਲੰਘ ਚੁੱਕੇ ਤੇ ਅੱਜ ਰਸਤਾ ਨੀ ਨਜ਼ਰ ਆਉਂਦਾ, ਕਾਲੀ ਕਾਲੀ ਚੱਲ ਰਹੇ ਕਿ ਇਸ਼ਨਾਨ ਦਾ ਟਾਈਮ ਹੋਣ ਵਾਲਾ। ਅੱਗੇ ਖਡੂਰ ਸਾਹਿਬ ਆਏ ਤਾਂ ਇੱਕ ਜਰਾਹੇ ਨੇ ਕੁੰਬਲ ਪੱਟੀ ਹੋਈ ਸੀ ਬਾਹਰ, ਠੇਡਾ ਲੱਗਿਆ ਕੀਲੇ ਦੇ ਨਾਲ, ਕੁੰਬਲ ਦੇ ਵਿੱਚ ਗਿਰ ਗਏ, ਲੇਕਿਨ ਪਾਣੀ ਦੀ ਇੱਕ ਬੋਦ ਨਾ ਡੁੱਲਣ ਦਿੱਤੀ, ਉਸੇ ਤਰ੍ਹਾਂ ਪਾਣੀ ਸ਼ੀਸ਼ ਤੇ ਰੱਖ ਲਿਆ, ਖੜਕਾ ਹੋਇਆ, ਘਰ ਚੋਰ ਰਹੇ ਸੀ ਸਾਰੇ, ਅੰਦਰੋਂ ਆਵਾਜ਼ ਆਈ, ਜਲਾਹ ਕਹਿਣ ਲੱਗਾ ਚੋਰ ਚੋਰ, ਉਹ ਕਹਿਣ ਲੱਗੀ ਕਮਲਿਆ ਚੋਰ, ਘਰ ਤਾਂ ਸਾਰੀ ਦੁਨੀਆਂ ਦੇ ਚਾਹੁੰਦੇ ਆ ਬੈਠਣ ਨੂੰ, ਤਾਂ ਪੀੜ੍ਹੀ ਜਿੰਨਾ ਵੀ ਥਾਂ ਨਹੀਂ ਹੈ, ਆਪਾਂ ਦੇਖ ਕੇ ਸੁੰਗੜੇ ਬੈਠੇ, ਚੋਰ ਤਾਂ ਜ਼ਿਆਦਾ ਹੁੰਦਾ ਜਦ ਆਦਮੀ ਗਫਲਤ ਦੇ ਵਿੱਚ ਸੁੱਤਾ ਪਿਆ ਹੁੰਦਾ, ਫਿਰ ਇਹ ਕੌਣ ਹੋਇਆ? ਕਹਿੰਦੀ ਇਹ ਕੌਣ ਹੋਣਾ ਸੀ, ਅਮਰੂਦ ਨੂੰ ਥਾਵਾਂ ਕੁੜਮਾਂ ਦੇ ਘਰ ਟੁੱਕਰ ਖਾਂਦਾ ਫਿਰਦਾ, ਇਹ ਨਮਾਣਾ ਨਿਤਾਣਾ ਕਈ ਅੱਖਰ ਕਹਿ ਗਈ। ਉਸ ਵੇਲੇ ਬਾਬਾ ਜੀ ਨੇ ਗਾਗਰ ਸਿਰ ਤੇ ਰੱਖੀ, ਕਹਿਣ ਲੱਗੇ ਕਮਲੀਏ, ਜਿਹਦਾ ਥਾਂ ਗੁਰੂ ਅੰਗਦ ਦੇ ਚਰਨਾਂ ਚ ਹੋਵੇ ਉਹਨੂੰ ਥਾਵਾਂ ਕਿਵੇਂ ਹੋ ਸਕਦਾ, ਜਿਹਦਾ ਮਾਣ ਗੁਰੂ ਅੰਗਦ ਹੋਵੇ ਉਹ ਨਿਮਾਣਾ ਕਿਵੇਂ ਹੋ ਸਕਦਾ, ਜਿਹਨੇ ਆਸਰਾ ਗੁਰੂ ਅੰਗਦ ਪਾਤਸ਼ਾਹ ਨੂੰ ਬਣਾਇਆ ਉਹ ਨਿਆਸਰਾ ਕਿਵੇਂ ਹੋ ਸਕਦਾ, ਜਿਹਨੇ ਗੁਰੂ ਅੰਗਦ ਦੇ ਚਰਨਾਂ ਵਿੱਚ ਨਿਵਾਸ ਲੈ ਲਿਆ ਉਹ ਨਿਘਰਾ ਕਿਵੇਂ ਹੋ ਸਕਦਾ। ਕਮਲੀ ਕਹਿਣ ਦੀ ਦੇਰ ਸੀ, ਅਮੋਘ ਮਾਣ ਮੰਗਣ ਜਾ ਕੇ ਬਚਨ ਨੇ ਉਸੇ ਵੇਲੇ ਕਮਲੀ ਕਰਤੀ, ਕੱਪੜੇ ਫਾੜ ਦਿੱਤੇ, ਕਿਉਂਕਿ ਬਚਨ ਸਾਧ ਸਿੰਘ ਜੀ ਸਾਧੂ ਜੇ ਸਹਿ ਸੁਭਾਅ ਬੋਲ ਦੇਵੇ ਉਹ ਬਿਰਥਾ ਨਹੀਂ ਹੋਇਆ ਕਰਦਾ, ਉਹ ਕੋਈ ਚੀਜ਼ ਨਹੀਂ ਦੁਨੀਆਂ ਦੀ ਜਿਹੜੀ ਉਹਨੂੰ ਟਾਲ ਸਕੇ, ਉਹ ਰੱਬ ਦਾ ਟਾਲਿਆ ਵੀ ਨਹੀਂ ਟਲਦਾ ਹੈ, ਪੜ ਲੋ। ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ ਬੋਲਣਾ ਟਲੇ, ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ ਬੋਲਣਾ ਟਲੇ, ਆਹ
ਸੰਤਾਂ ਦਾ ਬੋਧ ਨਾ ਟਲੇ
ਬਨਾਸੀ ਗੈਰ ਬਨਾਸੀ ਉਤਬਜ ਸੇਤ ਬਿਨਾਤਾ ਚਾਰ ਬਨਾਸੀ ਖਟਾ ਬਨਾਸੀ ਇੱਕ ਸਾਧ ਵਚਨ ਅਟਲਾਤਾ। ਕ੍ਰਿਸ਼ਨ ਮਹਾਰਾਜ ਦੇ ਪੁੱਤ ਪੋਤੇ ਸੰਤਾਨ ਦਾ ਨਰਾਦਰ ਕਰਨ ਲੱਗ ਗਏ। ਇੱਕ ਬੱਚੇ ਦੇ ਪੇਟ ਦੇ ਉੱਤੇ ਬਾਟੀ ਬੰਨ ਕੇ ਕੱਪੜਾ ਬੰਨ ਕੇ ਇਸਤਰੀਆਂ ਦੇ ਕੱਪੜੇ ਪਾ ਕੇ ਜਾ ਕੇ ਪੁੱਛਣ ਲੱਗੇ, ਬਾਬਾ ਜੀ ਆਹ ਲੜਕੀ ਸੰਗਦੀ ਨਹੀਂ ਪੁੱਛਦੀ, ਤੁਸੀਂ ਦੱਸੋ ਇਹਦੇ ਲੜਕਾ ਉਹ ਲੜਕੀ। ਸੰਤ ਤ੍ਰਿਪਵਨ ਤ੍ਰਿਕਾਲਦਰਸ਼ੀ ਮਹਾਤਮਾ ਸਾਹਿਬ ਕਹਿੰਦੇ ਬੱਚੇ ਨੇ ਤੋਰੋ ਗਾਹ। ਚਲਦੇ ਚਲਦੇ ਆਪਣੇ ਕੁਲ ਗੁਰੂ ਦੇ ਪਾਸ ਆ ਗਏ ਦੁਰਵਾਸਾ ਜੀ ਦੇ। ਉਹਨੂੰ ਪੁੱਛਿਆ, ਨਾਰਾਜ਼ ਹੋ ਗਏ, ਕਹਿਣ ਲੱਗੇ ਤੁਸੀਂ ਕ੍ਰਿਸ਼ਨ ਮਹਾਰਾਜ ਦੀ ਕੁਲ ਚ ਹੋ ਕੇ ਐਡੀ ਗੁਸਤਾਖੀ ਜਾਓ, ਕਹਿੰਦੇ ਇਹਦੇ ਉਹ ਪੈਦਾ ਹੋ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇਗਾ। ਘਰ ਆ ਗਏ, ਉਹ ਬਾਟੀ ਖੋਲੀ, ਬਾਟੀ ਆਈ ਨਾ ਇੱਕ ਮੂਸਲ ਲੋਹੇ ਦਾ ਬਣਿਆ ਹੋਇਆ। ਕ੍ਰਿਸ਼ਨ ਮਹਾਰਾਜ ਕੋਲ ਜਾ ਕੇ ਰੋਣ ਲੱਗ ਗਏ, ਮਹਾਰਾਜ ਸਾਨੂੰ ਸ਼ਰਾਬ ਦੇ ਤਾ। ਕਹਿਣ ਲੱਗੇ ਬੱਚਿਓ, ਮਹਾਤਮਾ ਬਿਲਾ ਵਜ੍ਹਾ ਨਾ ਬਰ ਦਿੰਦੇ ਨੇ ਨਾ ਬਿਲਾ ਵਜ੍ਹਾ ਸ਼ਰਾਬ ਦਿੰਦੇ। ਤੁਹਾਡੀ ਉਹ ਭਾਵਨਾ ਬਰ ਲੈਂਦੀ ਹੈ, ਤੁਹਾਡੀ ਉਹ ਭਾਵਨਾ ਸ਼ਰਾਬ ਲੈਂਦੀ ਹੈ। ਕਹਿੰਦੇ ਹੁਣ ਤਾਂ ਕੁੱਲ ਦਾ ਨਾਸ਼ ਹੋਏਗਾ। ਮਹਾਰਾਜ ਕੋਈ ਉਪਾਅ, ਕਹਿੰਦੇ ਪ੍ਰਭਾਤ ਖੇਤਰ ਚਲੇ ਜਾਓ, ਇਹਨੂੰ ਰਗੜਨ ਲੱਗ ਦੋ। ਉਹ ਰਗੜਤਾ ਤੇ ਇੱਕ ਮੁਖੀ ਜਿਹੜੀ ਅਖੀਰ ਦੇ ਉੱਤੇ ਤੀਰ ਵਰਗੀ ਰਹਿ ਗਈ, ਉਹ ਹੱਥੋਂ ਛੁੱਟੀ, ਹੇਠਾਂ ਮੱਛੀ ਸੀ ਉਹਨੇ ਨਿਕਲ। ਸਾਰੇ ਕਹਿਣ ਲੱਗੇ ਕਿ ਇਹ ਤਾਂ ਹੋ ਗਿਆ ਹੁਣ, ਵੀ ਮਹਾਰਾਜ ਤੁਸੀਂ ਬਚਨ ਬਦਲ ਦੋ। ਉਹ ਕਹਿੰਦੇ ਅੱਜ ਤੱਕ ਇਹ ਨੇਮ ਤੁਰਿਆ ਆ ਰਿਹਾ, ਪਰਮੇਸ਼ਰ ਨੇ ਕਦੇ ਵੀ ਪਰਮੇਸ਼ਰ ਦੀ ਕੀਤੀ ਹੋਈ ਨੂੰ ਤਾਂ ਉਹਦੇ ਪਿਆਰੇ ਰੱਦ ਕਰ ਦਿੰਦੇ ਨੇ। ਪਰਮੇਸ਼ਰ ਵੱਲੋਂ ਕੋਈ ਮਰ ਗਿਆ, ਮਹਾਤਮਾ ਕਹਿੰਦੇ ਉੱਠ ਖੜਾ ਹੋ, ਉੱਠ ਕੇ ਖੜਾ ਹੋ ਜਾਏ। ਪਰ ਮਹਾਤਮਾ ਦੀ ਕੀਤੀ ਹੋਈ ਪਰਮੇਸ਼ਰ ਨਹੀਂ ਰੱਦ ਕਰਦਾ, ਇਸ ਤਰ੍ਹਾਂ ਫਰਮਾਨ ਹੈ। ਮੇਰੀ ਬੰਨੀ ਹੋਈ ਪਾਗਤ ਛਡਾਉਂਦੇ ਨੇ ਭਗਤਾਂ ਦੀ ਬੰਦੀ ਹੋਈ ਭਗਤ ਚਲਾਉਂਦੇ ਪਰਸਾਂ ਦੀ ਬੰਦੀ ਨਾ ਜੁੱਤਦੀ ਮੇਰੀ ਵਾ। ਨਾਮ ਦੀ ਭਗਤ ਛਡਾਵ ਹੈ, ਬੰਦਾ ਭਗਤ ਨਾ ਛੁਟਾ ਮੋਏ, ਇੱਕ ਸਮੇਂ ਮੋਕੋ ਗਏ ਬੰਦੇ ਤੋਫਨ ਵੋ ਪੈ ਜਵਾਬ ਨਾ। ਰੀਤ ਚਲੀ ਆ ਰਹੀ ਆਪ ਤੋਂ ਕਿ ਸਿੱਖ ਦਾ ਵਚਨ ਗੁਰੂ ਨੇ ਨੀ ਕਦੇ ਪਲਟਿਆ, ਜੋ ਵਚਨ ਕਰਤਾ ਸੋ ਕਰਤਾ, ਨਿਰਭਰ ਨਹੀਂ ਕਰਦਾ ਗੁਰੂ। ਜੇ ਕਹਿ ਦਿੱਤਾ ਭਾਈ ਲੱਖੂ ਨੇ ਕਿ ਆਵਾ ਕੱਚਾ ਰਹੇਗਾ, ਮਹਾਰਾਜ ਕਹਿੰਦੇ ਅਸੀਂ ਹੁਣ ਸਿੱਖ ਦਾ ਵਚਨ ਕਿਵੇਂ ਪਲਟੀਏ, ਜਾਂ ਇਹ ਗੱਲ ਹੋਜੂਗੀ ਆਵਾ ਤਾਂ ਰਹੂ ਕੱਚਾ ਪਰ ਪੱਕਿਆ ਤੋਂ ਮਹਿੰਗਾ ਵਿਕੇਗਾ। ਇਸ ਤਰ੍ਹਾਂ ਕ੍ਰਿਸ਼ਨ ਮਹਾਰਾਜ ਕਹਿੰਦੇ ਜਾਓ ਪ੍ਰਭਾਤ ਖੇਤਰ ਜਿਹੜਾ ਤੀਰਥ ਹੈ ਉੱਥੇ ਤਪ ਕਰੋ, ਦਾਨ ਕਰੋ, ਸ਼ਰਾਬ ਨਾ ਪੀਓ। ਚਲੇ ਗਏ ਤੇ ਜਾ ਕੇ ਬਚਨ ਭੰਗ ਕਰ ਦਿੱਤਾ, ਸ਼ਰਾਬ ਪੀ ਲਈ, ਐਸੀ ਲੜਾਈ ਲੜੀ ਇੱਕ ਨਾ ਬਚਿਆ, ਸਾਰੀ ਕੁੱਲ ਦਾ ਖਾਤਮਾ ਹੋ ਗਿਆ। ਕ੍ਰਿਸ਼ਨ ਮਹਾਰਾਜ ਨੇ ਮਹਾਰਾਜ ਨੂੰ ਪਤਾ ਦੱਸਿਆ, ਉਹਦੇ ਰਤਵਾਜ ਨੇ ਬਈ ਮਹਾਰਾਜ ਉੱਥੇ ਤਾਂ ਸਾਰੇ ਮਰ ਗਏ, ਕਹਿੰਦੇ ਬਲਦੇਵ ਕਹਿੰਦੇ ਉਹ ਵੀ ਮਰ ਗਿਆ, ਸਭ ਕਟੇ ਪਏ ਨੇ, ਇੱਕ ਵੀ ਨਹੀਂ ਮੈਂ ਜਿਉਂਦਾ, ਇਕੱਲਾ ਵਾਪਸ ਆਇਆ। ਰਾਤ ਜੋੜ ਕੇ ਉੱਥੇ ਚਲੇ ਗਏ, ਜਾ ਕੇ ਦੇਖਿਆ ਸਾਰੀ ਕੁੱਲ ਮਰੀ ਪਈ ਹੈ। ਨੇੜੇ ਇੱਕ ਦਰਖਤ ਸੀਗਾ, ਦਰਖਤਾਂ ਦਾ ਝੁੰਡ ਗਿਆ ਸੀ, ਉਹਦੇ ਚ ਇੱਕ ਦਰਖਤ ਦੇ ਨਾਲ ਪਿੱਠ ਲਾ ਲਈ, ਗੋਡੇ ਦੇ ਉੱਤੇ ਚਰਨ ਰੱਖ ਕੇ ਬੈਠੇ ਨੇ। ਇਧਰਲੇ ਪਾਸੋਂ ਇੱਕ ਸ਼ਿਕਾਰੀ ਆਇਆ, ਉਹ ਸ਼ਿਕਾਰੀ ਜਿਹਨੇ ਲੋਹੇ ਦੀ ਬਚੀ ਹੋਈ ਨੁੱਕਰ ਜੀ ਆਪਣੇ ਤੀਰ ਨਾਲ ਜਲਦੀ ਸੀ ਮੁਖੀ, ਦੂਰੋਂ ਦੇਖਿਆ ਵੀ ਹਰਨ ਦੀ ਅੱਖ ਹੈ, ਕਿਉਂਕਿ ਉਹਨਾਂ ਦੇ ਚਰਨ ਕਮਲ ਵਿੱਚ ਚਮਕਣ ਵਾਲਾ ਪਦਮ ਸੀ, ਸਮਝ ਗਿਆ ਕਿ ਇਹ ਹਰਨ ਬੈਠਾ ਹੈ। ਕਮਾਨ ਖਿੱਚੀ, ਤੀਰ ਉੱਤੇ ਜ਼ੋਰ ਨਾਲ ਖਿੱਚਿਆ, ਨਿਸ਼ਾਨਾ ਲਾਇਆ, ਜਾ ਕੇ ਸਿੱਧਾ ਹੀ ਬੱਖੀ ਵਿੱਚ ਲੱਗਿਆ। ਕ੍ਰਿਸ਼ਨ ਮਹਾਰਾਜ ਦੌੜਿਆ ਹੀ ਆਇਆ, ਉੱਥੇ ਆ ਕੇ ਕੀ ਦੇਖਦਾ ਹੈ ਕਿ ਮੈਂ ਤਾਂ ਕ੍ਰਿਸ਼ਨ ਮਹਾਰਾਜ ਦੇ ਤੀਰ ਮਾਰ ਬੈਠਿਆ। ਬਹੁਤ ਰੋਂਦਾ ਹੈ, ਨਾਲ ਐਸੀਆਂ ਬੇਨਤੀਆਂ ਕਰਦਾ,
ਮਿਰਗ ਜਾਣ ਕੇ ਬਾਣ ਮੈਂ ਮਾਰਿਆ, ਉਹ ਮੇਰੀ ਬਖਸ਼ੀ ਬਾਣ ਦਾ, ਜਾਣ ਕੇ ਬਾਣ ਮੈਂ ਮਾਰਿਆ, ਉਹ ਮੇਰੀ ਬਖਸ਼ੀ ਬਾਣ ਦਾ।
ਜੈ ਸਤਾ ਪ੍ਰਵਾਸ ਵਿੱਚ ਗੋਡੇ ਉੱਪਰ ਚਰਨ ਪੈਰ ਸਾਰੇ, ਚਰਨ ਕਮਲ ਵਿੱਚ ਪਦਮ ਹੈ, ਚਿਰਮਿਲ ਚਿਲ ਕੇ ਵਾਂਗੂ ਤਾਰੇ, ਬਦਕ ਆਇਆ ਬਾਲਦਾ ਮਿਰਗ ਜਾਣ ਬਾਣ ਲੈ ਮਾਰ, ਦਰਸ਼ਨ ਡਿਟੋ ਜਾਏ ਕੇ ਕਰਨ ਪਲਾਵ ਕਰੇ ਵਖਾਰ। ਕਹਿਣ ਲੱਗੇ ਤੂੰ ਕਿਉਂ ਰੋਂਦਾ ਹੈ, ਕਹਿੰਦਾ ਮੈਂ ਮਹਾਰਾਜ ਤੁਹਾਡੇ ਬੇਮਤਲਬ ਬਾਣ ਮਾਰਿਆ। ਕਹਿੰਦੇ ਬੇਮਤਲਬ ਨਹੀਂ ਰੋਂਦਾ, ਅਸੀਂ ਤਾਂ ਲੇਖਾ ਚੁਕਾਇਆ, ਕਰ ਕਿਰਪਾ ਸੰਤੋਖਿਆ ਅਗਨ ਕੀਤੇ ਹਾਂ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ। ਕਹਿੰਦੇ ਅੱਜ ਬਦਲ ਤੂੰ ਰੋ ਨਾ, ਅਸੀਂ ਤਾਂ ਤੇਰਾ ਬਦਲਾ ਦਿੱਤਾ, ਤ੍ਰੇਤੇ ਯੁੱਗ ਦੇ ਅੰਦਰ ਤੂੰ ਬਾਲੀ ਸੀਗਾ, ਅਸੀਂ ਛੁਪ ਕੇ ਬਾਣ ਮਾਰਿਆ ਸੀ, ਤੈ ਕਿਹਾ ਵੀ ਲੇਖਾ ਪੱਤਾ ਅਸੀਂ ਕਿਹਾ ਦੁਆਪਰ ਚ ਦੇਵਾਂਗੇ, ਸਾਡਾ ਵੀ ਪੂਰਾ ਹੋ ਗਿਆ ਤੇ ਅਸੀਂ ਵੀ ਜਾਂਦੇ ਹਾਂ। ਸੋ ਵਜਨ ਨਹੀਂ ਟਲਿਆ, ਸਾਰੀ ਕੁਲ ਦਾ ਨਾਸ਼ ਕਰਾ। ਸੋ ਮਹਾਰਾਜ ਦੇ ਮੁਖ ਤੋਂ ਨਿਕਲ ਗਿਆ ਕਮਲੀਏ, ਕਮਲੀ ਕਹਿਣ ਦੀ ਦੇਰ ਸੀ, ਮੋਗ ਬਾਣ ਵਾਂਗੂ ਜਾ ਕੇ ਲੱਗਿਆ, ਕੱਪੜੇ ਪਾੜਨ ਲੱਗ ਗਈ। ਆਪ ਉਸੇ ਤਰ੍ਹਾਂ ਆ ਕੇ ਗੁਰੂ ਮਹਾਰਾਜ ਦਾ ਇਸ਼ਨਾਨ ਕਰਾਇਆ, ਅੰਮ੍ਰਿਤ ਵੇਲਾ ਹੋ ਗਿਆ, ਖਡੂਰ ਸਾਹਿਬ ਦੀ ਪੰਚਾਇਤ ਨਾਲ ਹੈ, ਜਲਾਹ ਨਾਲ ਹੈ, ਤੇ ਫੜੀ ਹੋਈ ਹੈ, ਬੰਨੀ ਹੋਈ ਹੈ ਬੀਬੀ, ਲਿਆ ਕੇ ਮਹਾਰਾਜ ਦੇ ਚਰਨਾਂ ਚ ਨਮਸਕਾਰ ਕੀਤੀ ਸਾਰਿਆਂ ਨੇ। ਪਾਤਸ਼ਾਹ ਬਾਬਾ ਅਮਰਦਾਸ ਨੂੰ ਇਹ ਕੁਛ ਕਹਿ ਬੈਠੀ ਸੀ ਤੇ ਉਹਨਾਂ ਨੇ ਵਚਨ ਕਰਤਾ, ਉਸੇ ਵੇਲੇ ਦੀ ਕਮਲੀ ਹੋ ਗਈ। ਕਹਿੰਦੇ ਕੀ ਕਿਹਾ? ਕਹਿੰਦੇ ਬੁਲਾਓ ਬਾਬਾ ਅਮਰਦਾਸ ਜੀ। ਬੁਲਾਇਆ ਤਾਂ ਉਸ ਵੇਲੇ ਕਹਿਣ ਲੱਗੇ, ਪੁਰਖਾ ਕੀ ਵਚਨ ਹੋਇਆ ਸੀ ਮਹਾਰਾਜ? ਆਪ ਘੱਟ ਘੱਟ ਦੇ ਅੰਤਰ ਕੀ ਜਾਣਨ ਵਾਲੇ, ਕੋਈ ਮੈਂ ਅੱਖਰ ਘੱਟ ਵੱਧ ਕਹਿਦਾ, ਆਪ ਸਭ ਜਾਣਦੇ। ਉਹਨਾਂ ਨੂੰ ਪੁੱਛਿਆ, ਜਦ ਇਹ ਗੱਲ ਕਹੀ ਵੀ ਅਮਰੂ ਨਥਾਵਾਂ ਨਵਾਣਾ ਨਿਉਟਾ ਨਿਆਸਰਾ, ਗੁਰੂ ਮਹਾਰਾਜ ਜੀ ਜਲਾਲ ਚ ਆ ਗਏ, ਉੱਠ ਕੇ ਖੜੇ ਹੋ ਗਏ। ਕਹਿੰਦੇ ਕੌਣ ਕਹਿੰਦਾ? ਬਾਬਾ ਅਮਰਦਾਸ ਨੂੰ ਨਵਾਣਾ। ਅਮਰਦਾਸ ਨਵਾਣਿਆਂ ਦਾ ਮਾਣ, ਨਤਾਣਿਆਂ ਦਾ ਤਾਣ, ਨਿਉਟਿਆਂ ਦੀ ਓੜ, ਨਿਕਰਿਆਂ ਦਾ ਘਰ, ਨਪੱਤਿਆਂ ਦੀ ਪੱਤ, ਨਿਆਸਰਿਆਂ ਦਾ ਆਸਰਾ, ਰਿਜਕ ਦੀ ਕੁੰਜੀ ਹੱਥ, ਜਨਮ ਮਰਨ ਹੱਥ, ਪਾਰਾਂ ਮਰ ਦਿੱਤੇ ਉਸ ਵੇਲੇ ਮਹਾਰਾਜ ਜੀ। ਉਸ ਵੇਲੇ ਕਿਹਾ ਬਾਬਾ ਅਮਰਦਾਸ, ਬਰਮ ਗਿਆਨ ਦੀ ਦਾਤ, ਰਿਧੀਆਂ ਸਿੱਧੀਆਂ ਸ਼ਕਤੀਆਂ ਸਭ ਹਵਾਲੇ ਕਰਦੀਆਂ। ਸੋ ਉਹ ਜੀ ਜਿਹੜੇ 70 ਸਾਲ ਥੀ ਨਗੁਰੇ ਹੋ ਕੇ ਰਹਿ ਕੇ ਗੁਰੂ ਦੀ ਤਲਾਸ਼ ਕਰਦੇ ਫਿਰਦੇ ਸੀ, ਤੇ ਗੁਰੂ ਮਿਲਣ ਤੋਂ ਬਾਅਦ ਜਦ ਘਾਲਣਾ ਕਰ ਲਈ, ਦੀਨ ਦੁਨੀਆਂ ਦੀ ਪਾਤਸ਼ਾਹੀ ਨਹੀਂ ਮਿਲੀ, ਵਾਹਿਗੁਰੂ ਦਾ ਰੂਪ ਹੋ ਗਏ। ਇਸ ਤਰ੍ਹਾਂ ਪੜ ਲਓ ਸਾਰੇ ਅਤਵਾਦੀ ਬੰਦੇ ਭਾਈ। ਜਦੋਂ ਨਦਰੀ ਨਾਮ ਜਪਣ ਨਾਲ ਸਾਰੇ ਦੁੱਖਾਂ ਦਾ ਨਾਸ਼, ਸੇਵਾ ਕਰਨ ਨਾਲ ਕਿੱਡਾ ਮਾਨ ਪ੍ਰਾਪਤ ਹੋਇਆ, ਗੁਰੂ ਤੀਸਰੇ ਗੁਰੂ ਨਾਨਕ ਦੇਵ ਹੋਏ। ਸੋ ਆਪ ਦੇ ਇਸ ਪੰਡਾਲ ਦੇ ਅੰਦਰ ਜੋ ਦੀਵਾਨ ਲੱਗੇ ਨੇ 5, ਉਹਨਾਂ ਦੇ ਵਿੱਚ ਜੋ ਗੁਰੂ ਮਹਾਰਾਜ ਦੀ ਪ੍ਰੇਰਣਾ ਹੋਈ ਉਹਦੇ ਮੁਤਾਬਕ ਜੋ ਵੀ ਬਚਨ ਆਏ, ਤੁਸੀਂ ਵੀ ਸਾਂਭੋ, ਮੈਂ ਵੀ ਸਾਂਭਾਂ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ, ਹਰ ਰੋਜ਼ ਦੀ ਤਰ੍ਹਾਂ ਭਾਈ ਬਸ਼ਮੀਰ ਸਿੰਘ ਹੋਣੀ ਹੁਣ ਹਾਂਜੀ